ਸਤਨਾਮ ਸ੍ਰੀ ਵਾਹਿਗੁਰੂ ਜੀ। ਸਨਾਸਰੀ ਮੁਹੱਲਾ ਪਹਿਲਾ ਘਰ ਪਹਿਲਾ ਚਾ ਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਿਉ ਡਰਕ ਹੈ ਆਪਣਾ ਸਹਿਜੋ ਕਰੀ ਪੁਕਾਰ ਦੁਖ ਵਿਚਾਰਨ ਸੇਵਿਆ ਸਦਾ ਸਦਾ ਦਾਤਾਰ ਜਿਉ ਡਰਕ ਹੈ ਆਪਣਾ ਸਹਿਜੋ ਕਰੀ ਪੁਕਾਰ ਦੁਖ ਵਿਚਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ ਅਨਦਿਨ ਸਾਹਿਬ ਸੇਵਿਆ ਅੰਤ ਛਡਾਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਇ ਦਇਆਲ ਤੇਰਾ ਨਾਮ ਤਰਾ ਸਰ ਕੁਰਬਾਨ ਜਾਉ ਰਹਾਉ ਸਰਵੰ ਸਾਚਾ ਏਕ ਹੈ ਦੂਜਾ ਨਾਹੀ ਕੋਇ ਤਾਕੀ ਸੇਵਾ ਸੋ ਕਰੇ ਜਾ ਕਾ ਨਦਰ ਕਰੇ ਬਾਜ ਪਿਆਰੇ ਕੇਵ ਰਹਾ ਸਾਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋ ਜਿਸ ਆਗਾ ਪਿਆਰੇ ਜਾਏ ਕਹਾ ਰਹਾਉ ਦੇਵੀ ਸਾਹਿਬ ਆਪਣਾ ਅਵਰ ਨਾ ਜਾਚਾ ਕੋ ਨਾਨਕ ਤਾਕਾ ਦਾਸ ਬਿੰਦ ਬਿੰਦ ਚੁਖ ਚੁਖ ਹੋ ਸਾਹਿਬ ਤੇਰੇ ਨਾਮ ਵਿੱਚ ਬਿੰਦ ਬਿੰਦ ਚੁਖ ਚੁਖ ਹੋ ਨਾਨਕ ਤਾਕਾ ਦਾਸ ਬਿੰਦ ਬਿੰਦ ਚੁਖ ਚੁਖ ਹੋ ਸਾਹਿਬ ਤੇਰੇ ਨਾਮ ਵਿੱਚ ਬਿੰਦ ਬਿੰਦ ਚੁਖ ਚੁਖ ਹੋ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਹੈ ਨਾਮ ਅਭਿਆਸ ਕਮਾਈ ਦਾ ਅੱਜ ਸੱਤਵਾਂ ਦਿਨ ਸਮਾਪਤੀ ਦਾ ਦਿਨ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਵੇਂ ਸਮੁੰਦਰ ਖਾਠਾ ਮਾਰਦਾ ਹੁੰਦਾ ਹੈ ਇਸੇ ਤਰ੍ਹਾਂ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉਡਾਲੇ ਗੁਰੂ ਦੀਆਂ ਪਿਆਰੀਆਂ ਸੰਗਤਾਂ ਪਿਆਰ ਵਿੱਚ ਬਾਰਾਗ ਵਿੱਚ ਸਿਮਰਨ ਦੇ ਰਸ ਵਿੱਚ ਕੀਰਤਨ ਦੇ ਆਨੰਦ ਦੇ ਵਿੱਚ ਤੋਂ ਬੜੇ ਭਾਰੀ ਆਨੰਦ ਦੇ ਵਿੱਚ ਗੁਰਮੁਖ ਪਿਆਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਹੋਏ ਮਨ ਬੜੇ ਭਾਰੀ ਆਨੰਦ ਦੇ ਵਿੱਚ ਠਾਠਾ ਮਾਰ ਰਹੇ ਪ੍ਰਤੀਤ ਹੋ ਰਹੇ ਹਨ। ਜਿਵੇਂ ਬਹੁਤੀ ਕੋਈ ਘਾਲ ਕਮਾਈ ਕਰਦਿਆਂ ਕਰਦਿਆਂ ਤੋਂ ਜ਼ਿਮੀਂਦਾਰ ਅੱਜ ਕੱਲ੍ਹ ਪਹਿਲਾਂ ਕੱਦੂ ਮਾਰ ਕੇ ਝੋਨਾ ਲਾ ਕੇ ਮਗਰੋਂ ਉਹਦੇ ਵਿੱਚੋਂ ਗੰਦ ਪਿੰਡ ਕੱਢਦਾ ਹੈ ਅਨੇਕ ਪ੍ਰਕਾਰ ਦੀਆਂ ਖਾਦਾਂ ਪਾਉਂਦਾ ਹੈ ਪਰ ਜਦੋਂ ਉਹ ਝੋਨਾ ਝਾੜ ਕੇ ਮੰਡੀ ਵਿੱਚ ਲਿਜਾ ਕੇ ਬਹੁਤੀ ਰਕਮ ਵੱਟ ਕੇ ਜਿਵੇਂ ਘਰ ਨੂੰ ਆਉਂਦਾ ਹੈ ਇਸ ਤਰ੍ਹਾਂ ਗੁਰਮੁਖ ਪਿਆਰਿਆਂ ਨੇ ਨਾਮ ਅਭਿਆਸ ਕਮਾਈ ਕਰ ਕਰਕੇ ਆਪੋ ਆਪਣੇ ਖਜ਼ਾਨੇ ਭਰੇ ਹੋਏ ਨੇ ਔਰ ਪ੍ਰਤੀਤ ਹੋ ਰਿਹਾ ਹੈ ਕਿ ਬੜੀ ਭਾਰੀ ਲੁੱਟ ਜਿੱਥੇ ਮੱਚੀ ਸੀ ਉਸਦੇ ਵਿੱਚ ਬਹੁਤੇ ਵੱਡੇ ਖਜ਼ਾਨੇ ਪ੍ਰਾਪਤ ਕਰਕੇ ਪਿਛਲੇ ਕਰਜ਼ੇ ਵੀ ਉੱਪਰ ਗਏ ਨੇ ਹੁਣ ਵੀ ਖਰਚ ਕਾਫੀ ਹੈ ਪ੍ਰਲੋਕ ਵਾਸਤੇ ਵੀ ਨਾਲ ਕੁਛ ਜਮ੍ਹਾਂ ਕਰ ਲਿਆ ਹੈ ਔਰ ਬੜੇ ਭਾਰੀ ਹੌਸਲੇ ਸਹਿਤ ਹੋ ਕਰਕੇ ਜਾ ਰਹੇ ਨੇ ਅਥਵਾ ਮੈਦਾਨੇ ਜੰਗ ਦੇ ਵਿੱਚ ਜਦੋਂ ਪਹੁੰਚੀਏ ਦੋ ਪਾਸਿਆਂ ਤੋਂ ਉਸ ਮੌਕੇ ਤੇ ਜਦੋਂ ਦੁਸ਼ਮਣ ਤੇ ਫਤਿਹ ਕਰਕੇ ਫੌਜਾਂ ਵਾਪਸ ਮੁੜਨਾ ਹੁੰਦਾ ਆਪੋ ਆਪਣੇ ਟਿਕਾਣਿਆਂ ਨੂੰ ਤਾਂ ਬੜੀ ਭਾਰੀ ਖੁਸ਼ੀ ਹੁੰਦੀ ਹੈ ਗੁਰੂ ਕੇ ਚਰਨਾਂ ਵਿੱਚ ਇੱਥੇ ਪੁੱਜੇ ਸੀ ਇੱਥੇ ਵਿਕਾਰਾਂ ਤੇ ਔਗਣਾਂ ਦੇ ਨਾਲ ਮੋਰਚਾ ਲੱਗਾ ਹੋਇਆ ਸੀ ਗੁਰੂ ਕੇ ਪਿਆਰਿਆਂ ਦਾ ਗੁਰੂ ਕੀ ਕਿਰਪਾ ਦੇ ਨਾਲ ਫਤਿਹ ਪ੍ਰਾਪਤ ਕਰਕੇ ਗੁਰੂ ਕੇ ਸਿੱਖ ਸੰਗਤਾਂ ਚੜ੍ਹਦੀ ਕਲਾ ਵਿੱਚ ਅੱਜ ਸਾਰਿਆਂ ਦੇ ਚਿਹਰਿਆਂ ਤੇ ਜਲਾਲ ਤੇ ਖੁਸ਼ੀਆਂ ਔਰ ਹਿਰਦੇ ਗਦਗਦ ਗੁਰਮੁਖ ਪਿਆਰਿਆਂ ਦੇ ਸਾਰਿਆਂ ਦੇ ਪ੍ਰਤੀਤ ਹੋ ਰਹੇ ਹਨ। ਸੋ ਛਿੰਝ ਪੈਂਦੀ ਹੈ ਜਦੋਂ ਛਿੰਝ ਉਸ ਮੌਕੇ ਤੇ ਲੋਕੀ ਜਾਂਦੇ ਹਨ ਵੇਖਣ ਵਾਸਤੇ ਤੇ ਪਹਿਲਵਾਨ ਜਾਂਦੇ ਹਨ ਉੱਥੇ ਕੁਸ਼ਤੀਆਂ ਲੜਨ ਵਾਸਤੇ ਉੱਥੇ ਬੜੇ ਭਾਰੀ ਆਪਣੇ ਹੋਰ ਕੁਸ਼ਤੀਆਂ ਹੁੰਦੀਆਂ ਨੇ ਜਿਹੜੇ ਜਿੱਤ ਕੇ ਜਾਂਦੇ ਨੇ ਉਹ ਤਾਂ ਉਨੀ ਰਾਹੀਂ ਵਾਪਸ ਮੁੜਦੇ ਨੇ ਬੜੀ ਸ਼ਾਨ ਸ਼ੌਕਤ ਦੇ ਨਾਲ ਪਰ ਇੱਕ ਜਿਹੜੇ ਹਾਰ ਜਾਂਦੇ ਨੇ ਢਹਿ ਜਾਂਦੇ ਨੇ ਤਾਂ ਘਰ ਜਾਸਨ ਵਾਟ ਵਟਾਇਆ ਉਹ ਹੋਰ ਡੰਡੀਆਂ ਰਾਹੀਂ ਜਾਂ ਪੈਲੀਆਂ ਰਾਹੀਂ ਜਾਂਦੇ ਨੇ ਕਿਹੜੇ ਮੂੰਹ ਨਾਲ ਘਰ ਨੂੰ ਜਾਵਾਂਗੇ ਪਰ ਗੁਰੂ ਕੇ ਸਿੱਖ ਅੱਜ ਜਿੱਤ ਕਰਕੇ
ਪ੍ਰਤੀਤ ਹੁੰਦਾ ਹੈ ਕਿ ਉਸੇ ਰਾਹੀਂ ਆਪਣੇ ਸਰੂਪ ਰੂਪੀ ਘਰ ਨੂੰ ਜਾਣਗੇ ਜੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਗੁਰਮੁਖ ਗਾਡੀ ਰਾਹ ਚਲਾਇਆ ਹੈ। ਮਨਮੁਖ ਲੋਕ ਪਗ ਡੰਡੀਆਂ ਵਿੱਚ ਫਿਸਲਦੇ ਰਹਿਣ, ਡਿੱਗਦੇ ਰਹਿਣ, ਪੈਂਦੇ ਰਹਿਣ ਜਿਵੇਂ ਮਰਜ਼ੀ, ਪਰ ਗੁਰੂ ਕੇ ਪਿਆਰੇ ਗੁਰਮੁਖ ਵਿਕਾਰਾਂ ਤੇ ਫਤਿਹ ਕਰਕੇ ਹੋਊਗੋ ਤਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝਿਆ ਕੱਠੀਆ, ਦਈਓ ਬੈਠਾ ਵੇਖਾ ਆਪ ਜੀਓ, ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹ ਤੇ ਪੰਜ ਜਵਾਨ ਮੈਂ ਗੁਰਸਾਪੀ ਦਿੱਤੀ ਕੰਡ ਗਈ। ਪੰਜੇ ਵਿਕਾਰਾਂ ਨੂੰ ਗੁਰੂ ਕੀ ਕਿਰਪਾ ਦੇ ਨਾਲ ਅਸੀਂ ਸਤਿਗੁਰੂ ਜੀ ਦੇ ਛੋਟੇ ਜਿਹੇ ਪਹਿਲਵਾਨ ਸੀ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਸੰਸਾਰ ਦਾ ਅਖਾੜਾ ਇੱਕ ਛਿੰਝ ਪਈ ਹੋਈ ਸੀ। ਇੱਕ ਪਾਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਪਣੀਆਂ ਮਾਲੀਆਂ ਬੰਨੀ ਫਿਰਦੇ ਸਨ ਕਿ ਅਸੀਂ ਢਾਹ ਲੈਣਾ ਹੈ, ਅਸੀਂ ਜਿੱਤ ਲੈਣਾ ਹੈ। ਬੜੀਆਂ ਟਮਕਾਂ ਤੇ ਭੇਰੀਆਂ ਤੇ ਵਾਜੇ ਵੱਜ ਰਹੇ ਸਨ, ਪਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਕਾ ਥਾਪੜਾ ਲੈ ਕੇ ਅਸੀਂ ਮੈਦਾਨੇ ਜੰਗ ਵਿੱਚ ਗਏ ਤਾਂ ਪੰਜਾਂ ਵਿਕਾਰਾਂ ਨੂੰ ਚੰਗੀ ਤਰ੍ਹਾਂ ਵਾਰੀ ਵਾਰੀ ਢਾਹ ਲਿਆ, ਨਾਸ਼ ਕੀਤਾ ਸਾਰਿਆਂ ਨੂੰ। ਸਤਿਗੁਰੂ ਜੀ ਨੇ ਸਾਡੀ ਬੁੱਧੀ ਰੂਪੀ ਕੰਡ ਦੇ ਉੱਪਰ ਥਾਪੜਾ ਦਿੱਤਾ ਕਿ ਸ਼ਾਬਾਸ਼ ਗੁਰੂ ਕੇ ਸਿੱਖ ਤੋਂ ਜਿੱਤ ਕੇ ਆਇਆ ਹੈ। ਸੋ ਅੱਜ ਉਹ ਪਵਿੱਤਰ ਦਿਹਾੜਾ ਹੈ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗਰੀਬ ਨਿਵਾਜ ਦੀ ਬਖਸ਼ਿਸ਼ ਪ੍ਰਾਪਤ ਹੋਣੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀਆਂ ਮਿਹਰਾਂ ਲੈ ਕੇ ਇੱਥੋਂ ਜਾਣਾ। ਸੋ ਖਾਲਸਾ ਜੀ, ਮੈਂ ਸੰਕਲਪ ਕਰ ਰਿਹਾ ਸੀ ਚਿੱਤ ਵਿੱਚ, ਗੁਰਮੁਖ ਨੂੰ ਵੀ ਨਾਲ ਦਿਨ ਪੁੱਛ ਰਿਹਾ ਸੀ ਕਿ ਅੱਜ ਕੀ ਸੁਣਾਈਏ। ਜਦੋਂ ਆਨੰਦ ਹੀ ਆਨੰਦ ਹੈ ਜਿੱਥੇ, ਉੱਥੇ ਬੋਲਣ ਦੀ ਕੋਈ ਵਾਹ ਨਹੀਂ ਰਹਿੰਦੀ, ਉੱਥੇ ਕਿਸੇ ਪ੍ਰਕਾਰ ਵੀ ਕੋਈ ਸੋਚ ਸਮਝ ਤੋਂ ਅਗਾਂਹ ਜਦੋਂ ਅਵਸਥਾ ਵੱਧ ਜਾਵੇ। ਅੱਜ ਤੁਰਿਆਵਸਥਾ, ਸੱਤਵੀਂ ਭੂਮਿਕਾ, ਸੱਤਵੇਂ ਡੰਡੇ ਉੱਪਰ ਚੜ੍ਹਨ ਵਾਲਾ ਪਵਿੱਤਰ ਦਿਹਾੜਾ ਹੈ। ਤੁਰਿਆਵਸਥਾ ਉਹ ਹੁੰਦੀ ਹੈ ਜਿਸ ਦੇ ਵਿੱਚ ਜਾਗਰਤ ਅਵਸਥਾ ਨਹੀਂ, ਜਿਸ ਦੇ ਵਿੱਚ ਸੁਪਨ ਅਵਸਥਾ ਨਹੀਂ ਤੇ ਜਿਸ ਦੇ ਵਿੱਚ ਸੁਪੋਕਤ ਅਵਸਥਾ ਨਾ ਹੋਵੇ। ਸੁਪੋਕਤ ਅਵਸਥਾ ਜਦੋਂ ਆਪਾਂ ਸੌਂਦੇ ਹਾਂ ਤਾਂ ਪਹਿਲੀ ਗਾੜੀ ਨੀਂਦ ਦਾ ਨਾਮ ਹੈ। ਜਦੋਂ ਕਹਿੰਦਾ ਮੈਂ ਅੱਜ ਐਸਾ ਸੌਂ ਕੇ ਉੱਠਿਆ, ਮੈਨੂੰ ਪਤਾ ਹੀ ਨਹੀਂ ਰਿਹਾ ਮੈਂ ਕਿੱਥੇ ਪਿਆ ਰਿਹਾ, ਅੱਜ ਮੈਨੂੰ ਕੋਈ ਸੁਪਨਾ ਵੀ ਨਹੀਂ ਆਇਆ, ਮੈਨੂੰ ਖਿਆਲ ਹੀ ਨਹੀਂ ਆਇਆ, ਮੈਂ ਪਾਸਾ ਵੀ ਨਹੀਂ ਆਪਣਾ ਲਿਆ, ਕੋਈ ਅੰਗ ਤੱਕ ਨਹੀਂ ਹਿਲਾਇਆ, ਉਹ ਸੁਪੋਕਤ ਅਵਸਥਾ ਹੁੰਦੀ ਹੈ। ਉਸ ਤੋਂ ਬਾਅਦ ਹੁੰਦੀ ਹੈ ਸੁਪਨ ਅਵਸਥਾ। ਸਾਡੇ ਇੱਕ ਪ੍ਰੀਤਤ ਨਾੜੀ ਹੈ, ਵਾਲ ਨਾਲੋਂ ਸੌਵਾਂ ਹਿੱਸਾ ਬਰੀਕ, ਜਦੋਂ ਜੀਵ ਕਲਾ ਉਹਦੇ ਵਿੱਚ ਜਾਵੇ ਤਾਂ ਉਸ ਮੌਕੇ ਤੇ ਸੁਪਨਾ ਆਉਂਦਾ ਹੈ, ਸਵੈ ਪੁਣਾ। ਸੋ ਜਿਸ ਕਾ ਰਾਜ ਕਿਸੇ ਕਾ ਸੁਪਨਾ, ਜਿਹੋ ਜਿਹਾ ਮਨੋਰਾਜ ਮਨ ਦਾ ਸੰਕਲਪ ਹੋਵੇ, ਉਹੋ ਜਿਹਾ ਰਾਤ ਨੂੰ ਸੁਪਨਾ ਆਮ ਤੌਰ ਤੇ ਆਉਂਦਾ ਹੈ। ਉਹ ਸੁਪਨ ਅਵਸਥਾ ਤੇ ਜਾਗਰਤ ਅਵਸਥਾ ਜਿਹੜੀ ਹੈ, ਬਤਾਲੀ ਭਾਵ ਜਿਸ ਦੇ ਵਿੱਚ ਕਰਨ, ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਚਾਰੇ ਅੰਤਾ ਕਰਨ, ਚੌਦਾਂ ਹੀ ਇਹਨਾਂ ਦੇ ਦੇਵਤੇ ਇੰਦਰ ਪ੍ਰੇਰਕ ਤੇ ਚੌਦਾਂ ਹੀ ਇਹਨਾਂ ਦੇ ਵਿਸ਼ੇ। ਬਤਾਲੀ ਭਾਵ ਜਦੋਂ ਫੁਰਦੇ ਹੋਣ ਤਾਂ ਉਦੋਂ ਆਦਮੀ ਜਾਗਰਤ ਅਵਸਥਾ ਹੁੰਦੀ ਹੈ, ਜਾਗਦਾ ਹੁੰਦਾ। ਪਰ ਇਹ ਜਾਗਰਤ ਸੁਪਨ ਤੇ ਸੁਖੋਪਤ, ਇਹ ਸਤੋ ਗੁਣ, ਰਜੋ ਗੁਣ ਤੇ ਤਮੋ ਗੁਣ ਦੇ ਵਿੱਚ ਇਤਨੀ ਗਈਆਂ ਗਈਆਂ ਹਨ। ਸੋ ਇਹਨਾਂ ਤਿੰਨਾਂ ਗੁਣਾਂ ਤੋਂ ਪਰੇ, ਇਹਨਾਂ ਤਿੰਨਾਂ ਅਵਸਥਾ ਤੋਂ ਪਰੇ, ਜਿੱਥੇ ਨਾ ਜਾਗਰਤ ਦਾ ਅਭਿਮਾਨ ਹੈ, ਨਾ ਸੁਪਨ ਅਵਸਥਾ ਦਾ, ਨਾ ਸੁਖੋਪਤ ਅਵਸਥਾ ਦਾ, ਜਿਹੜਾ ਗੁੰਮ ਸਮਝਿਆ ਹੋਣਾ ਉਹ ਵੀ ਅਵਸਥਾ ਜਿੱਥੇ ਨਹੀਂ, ਉਹਦਾ ਨਾਮ ਹੈ ਤੁਰਿਆ ਅਵਸਥਾ, ਸਤਵੀਂ ਭੂਮਿਕਾ। ਸੋ ਜਿੱਥੇ ਇਹ ਤਿੰਨੇ ਬਦਲਦੀਆਂ ਹਨ, ਪਰ ਉਹ ਇੱਕ ਰਸ ਹੈ, ਸਾਖੀ ਰੂਪ ਹੈ, ਜਿੱਥੇ ਕੇਵਲ ਗਿਆਨ ਹੀ ਗਿਆਨ ਹੈ, ਜਿੱਥੇ ਮਾਇਆ ਨਹੀਂ, ਜਿੱਥੇ ਅਵਿਦਿਆ ਨਹੀਂ, ਜਿੱਥੇ ਅਗਿਆਨ ਨਹੀਂ, ਜਿੱਥੇ ਭਰਮ ਨਹੀਂ, ਜਿੱਥੇ ਅਵਰਣ ਨਹੀਂ, ਜਿੱਥੇ ਚਿੰਤਾ ਨਹੀਂ, ਜਿੱਥੇ ਸੋਗ ਨਹੀਂ, ਜਿੱਥੇ ਫਿਕਰ ਨਹੀਂ ਕਿਸੇ ਪ੍ਰਕਾਰ ਦਾ ਵੀ, ਜਿੱਥੇ ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ, ਉਹ ਪਵਿੱਤਰ ਅਵਸਥਾ ਹੈ। ਉਸ ਅਵਸਥਾ ਵਿੱਚ ਪਹੁੰਚ ਕਰਕੇ ਗੁਰੂ ਕਾ ਸਿੱਖ ਗੁਰੂ ਨਾਲੋਂ ਅਲਹਿਦਾ ਨਹੀਂ ਰਹਿ ਜਾਂਦਾ, ਜਿਵੇਂ ਪਾਣੀ ਦੀ ਬੂੰਦ ਸਮੁੰਦਰ ਵਿੱਚ ਮਿਲ ਕਰਕੇ ਉਹੀ ਰੂਪ ਹੋ ਜਾਂਦੀ ਹੈ, ਜਿਵੇਂ ਅੱਗ ਦਾ ਕਿਣਕਾ ਛੋਟਾ ਜਿਹਾ ਅੱਗ ਦੇ ਵਿੱਚ ਟਿਕਾਉਣ ਕਰਕੇ ਫਿਰ ਉਹ ਅੱਗ ਦਾ ਰੂਪ ਹੀ ਹੋ ਜਾਂਦਾ ਹੈ, ਜਿਵੇਂ ਧੂੜ ਦਾ ਕਿਣਕਾ ਧੂੜ ਵਿੱਚ ਮਿਲ ਕਰਕੇ ਉਹਦਾ ਰੂਪ ਹੀ ਹੋ ਜਾਂਦਾ ਹੈ, ਜਿਵੇਂ ਹਵਾ ਹਵਾ ਵਿੱਚ ਮਿਲ ਕੇ ਇੱਕੋ ਰੂਪ ਹੋ ਜਾਂਦੀ ਹੈ, ਜਿਵੇਂ ਆਕਾਸ਼ ਆਕਾਸ਼ ਵਿੱਚ ਮਿਲ ਕੇ ਇੱਕੋ ਰੂਪ ਹੋ ਜਾਂਦਾ ਹੈ, ਤੱਤਾਂ ਵਿੱਚ ਤੱਤ ਮਿਲ ਕਰਕੇ ਜੋਤ ਮਿਲੀ ਸੰਗ ਜੋਤ ਰਹਿਆ ਕਹਲ ਦਾ, ਗੁਰੂ ਕੇ ਪਿਆਰਿਆਂ ਦੀ ਜੋਤ ਪਰਤਕ ਜੋਤ ਅਦਵੈਤਾਨੰਦ ਵਿੱਚ ਮਿਲ ਕਰਕੇ, ਬਾਕੀ ਘਾਲ ਕਮਾਈਆਂ ਮਿਹਨਤ ਸਭ ਪਿੱਛੇ ਰਹਿ ਗਈਆਂ, ਹੁਣ ਫਲ ਮਿਲਿਆ, ਗੁਰੂ ਕੇ ਚਰਨਾਂ ਵਿੱਚ ਗੁਰੂ ਕਾ ਪਿਆਰਾ ਲੂਹੀ ਹੋ ਗਿਆ ਹੈ। ਸੋ ਇਸ ਪ੍ਰਕਾਰ ਉੱਥੇ ਵੱਖਰਾ ਪੁਣਾ ਨਹੀਂ, ਉੱਥੇ ਅਲਪਗ ਪੁਣਾ ਨਹੀਂ, ਉੱਥੇ ਜੰਮਣ ਨਹੀਂ, ਮਰਨ ਨਹੀਂ, ਹਰਖ ਨਹੀਂ, ਸੋਗ ਨਹੀਂ, ਰਾਗ ਨਹੀਂ, ਦੁਆਇਖ ਨਹੀਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ, ਸੁਖ ਸੁਨਿਓ ਅਰ ਭੈ ਨਹੀਂ, ਜਾਂ ਕਹਿ ਕੰਚਨ ਮਾਟੀ ਮਨ, ਨਾ ਨਿੰਦਿਆ ਨਾ ਉਸਤ, ਜਾਂ ਕਹਿ ਲੋਭ ਮੋਹ ਅਭਿਮਾਨ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨ, ਆਸਾ ਮਨਸਾ ਸਗਨ ਤੇ ਆ ਗਏ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹ ਪਰਸਾ ਨਾਹਨ, ਤਿਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹ ਨਰਕਾ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਸ਼ ਨਾ ਹੈ, ਜਲ ਤੇ ਉਬਜ ਤਰੰਗ ਜਿਉਂ ਜਲ ਹੀ ਵਿਖੈ ਸਮਾਹ ਹੈ। ਪਾਣੀ ਦੇ ਵਿੱਚੋਂ ਹਵਾ ਦੀ ਉਪਾਧੀ ਕਰਕੇ ਪਾਣੀ ਦੀ ਲਹਿਰ ਉੱਠੀ, ਹਵਾ ਦੇ ਮਿਟਣ ਤੋਂ ਉਹ ਪਾਣੀ ਦੀ ਲਹਿਰ ਪਾਣੀ ਦੇ ਵਿੱਚ ਮਿਲ ਕਰਕੇ ਪਾਣੀ ਰੂਪੀ ਹੋ ਗਈ। ਈਸ਼ਰ ਦੀ ਇੱਛਾ ਰੂਪੀ ਪੌਣ ਚੱਲਣ ਤੋਂ ਸਾਡਾ ਸਰੀਰ ਰੂਪੀ ਇਹ ਲਹਿਰ ਅਲਹਿਦਾ ਸੀ, ਪਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਰਮੇਸ਼ਰ ਵਿੱਚ ਹੁਣ ਇਹ ਜੀਵ ਭਾਵ ਆਪਣਾ ਮੇਟ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਗੁਰੂ ਕੇ ਪਿਆਰੇ ਲੀਨ ਹੋ ਜਾਂਦੇ ਹਨ। ਫਿਰ ਫਰਕ ਨਹੀਂ ਕਿਸੇ ਪ੍ਰਕਾਰ ਦਾ ਰਹਿ ਜਾਂਦਾ, ਬਾਹਰੋਂ ਸਰੀਰ ਜ਼ਰੂਰ ਬਣਿਆ ਰਹਿੰਦਾ ਹੈ, ਉਹ ਵੀ ਉਦੋਂ ਤੱਕ ਹੀ ਸਰੀਰ ਬਣਿਆ ਰਹਿੰਦਾ ਜਿਵੇਂ ਖਾਲਸਾ ਜੀ ਪ੍ਰਸ਼ਾਦੇ ਪਕਾਉਣ ਲੱਗੇ ਹਨ, ਤਵਾ ਕਹਿ ਲਓ ਲੋਹ ਕਹਿ ਲਓ, ਜਦੋਂ ਪ੍ਰਸ਼ਾਦਾ ਪਕਾ ਵੀ ਲਈਏ ਤਾਂ ਭਾਵੇਂ ਅੱਗ ਥੱਲੇ ਬੁਝਾ ਵੀ ਦਈਏ ਤਾਂ ਵੀ ਉਹ ਸਿਹਤ ਜ਼ਰੂਰ ਰਹਿੰਦਾ ਹੈ ਕੁਛ ਚ। ਇਸੇ ਤਰ੍ਹਾਂ ਗੁਰੂ ਕੇ ਪਿਆਰਿਆਂ ਦਾ ਦੇਹ ਦੇ ਆਸ ਤਾਂ ਮਿਟ ਜਾਂਦਾ ਹੈ ਪਹਿਲਾਂ ਹੀ, ਪਰ ਉਹ ਜਿਹੜੀ ਪਰਾਰਬਧ ਹੈ ਨਾ ਜਦੋਂ ਤੱਕ ਤਦੋਂ ਤੱਕ ਇਹ ਸਰੀਰ ਬਾਹਰਲਾ ਜ਼ਰੂਰ ਬਣਿਆ ਰਹਿੰਦਾ ਹੈ, ਇਹ ਪੰਜਾਂ ਤੱਤਾਂ ਦਾ ਠੀਕਰਾ ਬਣਿਆ ਰਹਿੰਦਾ ਹੈ, ਪਰ ਉਹ ਗੁਰੂ ਕੇ ਪਿਆਰਿਆਂ ਦਾ ਸੰਬੰਧ ਸਰੀਰ ਦੇ ਨਾਲ ਨਹੀਂ, ਸੰਸਾਰ ਦੇ ਨਾਲ ਨਹੀਂ, ਪਦਾਰਥਾਂ ਦੇ ਨਾਲ ਨਹੀਂ। ਵਿਕਾਰ ਤਾਂ ਕਦੇ ਵੀ ਨਾਸ ਹੋ ਗਿਆ, ਉਹਨਾਂ ਦਾ ਤਾਂ ਨਾਮ ਨਿਸ਼ਾਨ ਹੀ ਨਹੀਂ ਰਿਹਾ। ਸੋ ਕੇਵਲ ਇਹ ਸਰੀਰ ਪਰਾਰਬਧ ਆਪਣੇ ਭੋਗਣ ਵਾਸਤੇ ਤਦੋਂ ਤੱਕ ਬਣਿਆ ਰਹਿੰਦਾ ਹੈ, ਬਾਕੀ ਗੁਰੂ ਕੇ ਪਿਆਰਿਆਂ ਦੀ ਅਭੇਤਾ ਪਰਮੇਸ਼ਰ ਦੇ ਚਰਨਾਂ ਵਿੱਚ ਉਹ ਹੋ ਜਾਂਦੀ ਹੈ। ਇੱਕ ਘੜਾ ਪਾਣੀ ਦੇ ਵਿੱਚ ਰੱਖਿਆ ਹੈ, ਉਹਦੇ ਅੰਦਰ ਵੀ ਪਾਣੀ, ਉਹਦੇ ਬਾਹਰ ਵੀ ਪਾਣੀ, ਉਹਦੇ ਉੱਤੇ ਵੀ ਪਾਣੀ, ਉਹਦੇ ਥੱਲੇ ਵੀ ਪਾਣੀ, ਉਹਦੇ ਚੁਫੇਰੇ ਵੀ ਪਾਣੀ। ਉਹ ਪਾਣੀ ਪਾਣੀ ਦੇ ਵਿੱਚ, ਸਮੁੰਦਰ ਦੇ ਵਿੱਚ ਰੱਖਿਆ ਹੋਇਆ ਘੜਾ, ਪਰ ਇੰਨਾ ਜ਼ਰੂਰ ਹੈ ਉਹ ਵੱਖਰਾ ਪ੍ਰਤੀਤ ਥੋੜਾ ਥੋੜਾ ਹੁੰਦਾ ਰਹਿੰਦਾ ਹੈ ਕਿ ਘੜਾ ਪਾਣੀ ਦੇ ਵਿੱਚ ਪਿਆ ਹੈ। ਜਦੋਂ ਸੋਟਾ ਲੈ ਕੇ ਉਹਦੀਆਂ ਵੱਖੀਆਂ ਤੋੜ ਦਈਏ ਤਾਂ ਉਸ ਮੌਕੇ ਤੇ ਉਹ ਘੜਾ ਪੋਣਾ ਨਹੀਂ ਰਹਿੰਦਾ, ਠੀਕਰੀਆਂ ਪਈਆਂ ਰਹਿਣ, ਉਹਨੂੰ ਕੋਈ ਘੜਾ ਨਹੀਂ ਕਹਿੰਦਾ। ਇਸੇ ਤਰ੍ਹਾਂ ਖਾਲਸਾ ਜੀ, ਇਹ ਬ੍ਰਹਮ ਗਿਆਨੀ ਦਾ ਜਿਹੜਾ ਸਰੀਰ ਹੁੰਦਾ ਹੈ, ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਉਹ ਗੁਰੂ ਕੇ ਪਿਆਰੇ ਹਰ ਮੌਕੇ ਤੇ ਬ੍ਰਹਮੀ ਉਹਨਾਂ ਦੇ ਹਿਰਦੇ ਵਿੱਚ, ਬ੍ਰਹਮੀ ਉਹਨਾਂ ਦੇ ਚਾਰ ਚੁਫੇਰੇ, ਬ੍ਰਹਮ ਦੇ ਵਿੱਚ ਹੀ ਉਹ ਗੁਰੂ ਕੇ ਪਿਆਰੇ ਲੀਨ ਰਹਿੰਦੇ ਹਨ। ਪਰਮੇਸ਼ਰ ਤੋਂ ਬਿਨਾਂ ਉਹ ਵੱਖਰਾ ਕਦੇ ਅਲੈਦਾ ਹੋ ਹੀ ਨਹੀਂ ਸਕਦੇ। ਕੇਵਲ ਜਦੋਂ ਤੱਕ ਪਰਾਰਬਧ ਹੈ ਤਦੋਂ ਤੱਕ ਇਹ ਪੰਜ ਭੂਤਕ ਸਰੀਰ ਰੂਪੀ ਘੜਾ ਦੂਸਰਿਆਂ ਨੂੰ ਪ੍ਰਤੀਤ ਹੁੰਦਾ ਹੈ ਕਿ ਫਲਾਨਾ ਆਦਮੀ ਦਾ ਸਰੀਰ ਹੈ। ਜਦੋਂ ਪਰਾਰਬਧ ਦੀ ਸਮਾਪਤੀ ਰੂਪ ਸੋਟਾ ਵੱਜਾ, ਉਸ ਮੌਕੇ ਤੇ ਇਹ ਪੰਜ ਭੂਤਕ ਸਰੀਰ ਠੀਕਰਾ ਵੀ ਟੁੱਟ ਜਾਵੇਗਾ, ਜੋਤ ਪਹਿਲਾਂ ਜੋਤ ਦੇ ਵਿੱਚ ਮਿਲੀ ਹੋਈ ਸੀ ਉਹਦੇ ਚ ਕੋਈ ਫਰਕ ਨਹੀਂ ਰਹਿੰਦਾ। ਬ੍ਰਹਮ ਗਿਆਨੀ ਜਦੋਂ ਚੜ੍ਹਾਈ ਕਰਦਾ ਹੈ ਉਸ ਮੌਕੇ ਤੇ ਉਹਦੇ ਪ੍ਰਾਣ ਕਿਸੇ ਦੇਸ਼ ਨੂੰ ਗਮਨ ਨਹੀਂ ਕਰਦੇ, ਮਨ ਵਿੱਚ ਵਾਸ਼ਨਾ ਨਹੀਂ ਕੋਈ, ਸੰਕਲਪ ਨਹੀਂ ਕੋਈ। ਜੋਤ ਵਿੱਚ ਜੋਤ ਮਿਲੀ ਹੁੰਦੀ ਹੈ ਤੇ ਤੱਤਾਂ ਵਿੱਚ ਤੱਤ ਮਿਲ ਜਾਂਦੇ ਹਨ, ਬਾਕੀ ਹੋਰ ਧਰਮ ਰਾਜਾ ਦੇ ਪਾਸ ਸੌਣ ਜਾਵੇ ਤੇ 84 ਦੇ ਗੇੜੇ ਵਿੱਚ ਕਿੰਨੇ ਪੈਣਾ ਸੀ। ਉਹ ਫਿਰ ਆਨੰਦ ਵਿੱਚ ਲੀਨ ਹੋਏ ਕਹਿੰਦੇ ਹਨ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵੇਂਗੇ। ਉਹ ਗੁਰੂ ਕੇ ਪਿਆਰੇ ਕਹਿੰਦੇ, ਮੁੜ ਕੇ ਅਸੀਂ ਕਿਸ ਵਾਸਤੇ ਦੁਨੀਆਂ ਵਿੱਚ ਆਉਣਾ ਹੈ? ਸਾਡੇ ਵਾਸਤੇ 84 ਦਾ ਗੇੜਾ ਤੇ ਜੰਮਣ ਮਰਨ ਨਹੀਂ, ਜੰਮਣ ਮਰਨ ਨਾ ਤਿਨਕਾ ਜੋ ਹਰ ਲੜ ਲਾਗੇ। ਤੋ ਗੁਰੂ ਕੇ ਪਿਆਰੇ ਜਿਉਂਦੇ ਵੀ ਬ੍ਰਹਮ ਰੂਪ ਸਰੀਰਕ ਠੀਕਰਾ ਭੱਜਣ ਤੋਂ ਵੀ ਪਰਮੇਸ਼ਰ ਦੇ ਵਿੱਚ ਅਭੇਦ ਹੁੰਦੇ ਹਨ। ਅੱਜ ਉਹ ਪਵਿੱਤਰ ਦਿਹਾੜਾ, ਇਹਦਾ ਨਾਮ ਹੈ ਤੁਰਿਆ ਅਵਸਥਾ, ਪਰਮੇਸ਼ਰ ਦੇ ਵਿੱਚ ਲੀਨ ਹੋਣਾ, ਪਰਮੇਸ਼ਰ ਵਿੱਚ ਅਭੇਦਤਾ ਹੋਣੀ, ਉਹਨਾਂ ਗੁਰੂ ਕੇ ਪਿਆਰਿਆਂ ਦੀ ਹੋਵੇਗੀ ਜਿਹੜੇ ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਮੰਨਿਆ, ਜਿਹੜੇ ਨਾਲ ਕਮਾਈ ਕਰਨਗੇ, ਆਪਣਾ ਜੀਵਨ ਇਸ ਅਨੁਸਾਰ ਬਣਾਉਣਗੇ। ਜਿਵੇਂ ਇਹ ਪ੍ਰੋਗਰਾਮ ਬਣਿਆ ਰਿਹਾ ਇੱਥੇ ਨਾਮ ਅਭਿਆਸ ਕਮਾਈ ਦਾ, ਜਿਨ੍ਹਾਂ ਨੇ ਆਪਣੇ ਜੀਵਨ ਦੀ ਜਾਚ ਇੱਥੋਂ ਸਿੱਖ ਲਈ ਹੈ, ਇਹ ਪੂਰਨੇ ਪਾਏ ਗਏ ਨੇ। ਇਹਨਾਂ ਪੂਰਨਿਆਂ ਤੇ ਜਿਹੜੇ ਗੁਰੂ ਕੇ ਪਿਆਰੇ ਚੱਲਣਗੇ ਉਹ ਫਿਰ 84 ਦੇ ਗੇੜੇ ਵਿੱਚ ਕਦੇ ਨਹੀਂ ਆਉਣਗੇ, ਉਹ ਗੁਰੂ ਕੇ ਪਹਿਲਵਾਨ ਜਿੱਤ ਕੇ ਸੰਸਾਰ ਤੋਂ ਜਾਣਗੇ। ਉਹਨਾਂ ਦਾ 84 ਦਾ ਗੇੜਾ ਨਹੀਂ, ਉਹਨਾਂ ਨੂੰ ਜੰਮਣ ਮਰਨ ਨਹੀਂ, ਉਹਨਾਂ ਵਾਸਤੇ ਕਿਸੇ ਪ੍ਰਕਾਰ ਕੋਈ ਦੁੱਖ ਦਲਿੱਦਰ ਨਹੀਂ ਹੈ। ਸਤਿਗੁਰੂ ਜੀ ਨੇ ਇਹ ਦਾਤ ਬਖਸ਼ੀ ਕਿਵੇਂ? ਪਹਿਲਾਂ ਖਾਲਸਾ ਜੀ, ਇਹ ਕਲਯੁਗ ਦੀ ਹਾਲਤ ਕੀ ਸੀ? ਹਜ਼ੂਰ ਦੇ ਆਉਣ ਤੋਂ ਪਹਿਲਾਂ ਸਤਕਾਲ ਕੂੜ ਵਰਤਿਆ ਕਲ ਕਾਲ ਦੇ ਕਾਲ, ਬੀਓ ਬੀਜ ਪਤ ਲਾਏਗਾ ਅੱਜ ਕਿਉਂ ਉਗਵਾ ਦਾਲ, ਇਹ ਹਾਲਤ ਸੀ। ਸਤੀ ਪਾਪ ਕਰ ਸਤ ਕਮਾਹੇ, ਦੁਰਦਿਖਿਆ ਕਰ ਦੇਵਣ ਜਾਏ, ਇਸਤਰੀ ਪੁਰਖਾ ਖੱਟਿਆ ਭਾਓ, ਭਾਵੇਂ ਆਵੋ ਭਾਵੇਂ ਜਾਓ। ਰਾਜਿਆਂ ਦੀ ਹਾਲਤ ਸੀ, ਰਾਜੇ ਸਿੰਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਲਹਿੰਦਾ ਪਾਇਨ ਕਹਾਓ, ਰੱਤ ਪਿੱਤ ਕੁੱਤੇ ਹੋ ਚੱਟ ਜਾਓ। ਇੱਥੇ ਪੰਡਿਤ ਲੋਕ ਜਿਹੜੇ ਸਨ ਉਹ ਕਹਿੰਦੇ ਸਨ ਕਿ ਰਾਹੂ ਖੇਤੀ ਦੋ ਬੈਲ ਹਮਾਰੇ, ਸਾੜ ਸਕੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰ ਮਾਰ ਲਿਆ ਵੈ ਖੇਤੀ। ਸਿੱਧ ਲੋਕ ਜਿਹੜੇ ਸਨ ਕਰਾਮਾਤਾਂ ਵਿਖਾਉਂਦੇ ਵਿਖਾਉਂਦੇ ਆਪਣੀ ਪੂਜਾ ਕਰਾਉਂਦੇ ਕਰਾਉਂਦੇ ਕਲਯੁਗ ਤੋਂ ਡਰਦੇ ਹੋਏ ਪਹਾੜਾਂ ਉੱਪਰ ਜਾ ਚੜੇ ਸਨ, ਜੋ ਇਸ ਦੇਵਤਿਆਂ ਦੇ ਥਾਂ ਸਨ ਸਾਰੇ ਭ੍ਰਿਸ਼ਟ ਹੋ ਚੁੱਕੇ ਸਨ। ਇਸੇ ਤਰ੍ਹਾਂ ਪ੍ਰਜਾ ਜਿਹੜੀ ਸੀ ਉਹ ਸ਼ੰਕਰ ਵਰਨ ਹੋ ਚੁੱਕੀ ਸੀ, ਆਪੋ ਆਪਣੇ ਧਰਮ ਨੂੰ ਲੰਘ ਕਰਕੇ ਬੇਧਰਮੇ ਹੋ ਚੁੱਕੇ ਸਨ, ਬੇਦੀਨੀ ਹੋ ਚੁੱਕੇ ਸਨ। ਜਿਵੇਂ ਅੱਜ ਕੱਲ ਦੇ ਨਰਕ ਧਾਰੀਏ ਦੁਬਾਰਾ ਯਤਨ ਕਰ ਰਹੇ ਹਨ ਕਿ ਫਿਰ ਸਾਰਿਆਂ ਬੇਈਮਾਨ ਤੇ ਬੇਧਰਮੇ ਬਣਾ ਦੇਣਾ ਹੈ।
تو یہ حالت اس موقع سے پردیا بھی ہو چکی تھی. اگیان کا نیرا، ظلم کا نیرا، بھرم کا نیرا، وہم کا نیرا بڑا بھاری پیا ہوا سی. یہ دور کرنے کوئی بھی سمرتھ نہیں سی. یہ سوچن کا اگوا ہے سورج چڑے ہزار ایتے چانن ہوندے ہیں گردن کور اندھار. ہزار سینکڑے چندرما دیا شاستر کا گیان سی، ہزار سورج دنیا پاوے ویدا کا گیان سی. سدگرو جی کی تورتی بانی تو بنا انیرا ہی نیرا پیا ہوا. بےد کتیب اس طرح پائی دل کا فکر نہ جائے، کرم اکرم بچاری ہے سنکا سن بےد پران. سنسا سد ہردا بس ہے کون ہرا ابھیمان. سدگرو جی کے چرن پرمیشور کے چرن چرتی نے بےبل ہو کے جب دھرم کے چار پیروں کے سات سات سول کے دان کےول ایکو پیر باقی رہ گیا سی. تو کیول دان ایک پیر کے پار کھڑی نہیں سی ہویا جاتا. اس موقع سے کلمل ہوئی امید نی ارداس کرے لگ لائے. ایرخا کی اگ، وکارا کی اگ، نرکا کی اگ، پاپا کی اگ، کرشنا کی اگ یہ ساڑ رہی سی. ہنس ہیت لوک کو چارے ندیاں اگ یہ پی کر کے سارا سنسار سڑ پج رہا سی. کسی پاس شانتی چکا آنند نہیں سی. سب سنسار نے بےنتی کی آپ مہاریاں تو یہ آوازیں ہردے میں نکلیاں دکھ دائک. تو ہے پرمیشور کرپا کر جگت جلندا رکھ ل اپنی کرپا پار. جس دوارا ابڑا چیتا نہ ابار سب سرشت سیوے دن رات جیو دے کن سنا ارداس جیو. اس موقع سے امرت ویلا بولیا ببیہا تان درسنی پکار میں گینو فرمان ہوا برتو کرپا تہار. امرت ویلے گر سکھا نے چتروپی ببیہا جدو پریو پریو شبد بولیا اس موقع سے اکال پرکھ نے سدگرو نانک صاحب جی نسوا نرگن نے ایکنکار ہو کر کے اپنے سرگن سروپ پرگٹ کرنے واسطے اپنے آپ آپ ہی حکم دیتا ہے کہ اسی آپ ہی کلجگ کی رکھا واسطے چلیے. کوئی دیوی کوئی دیوتا کوئی رکھا کرنے سمرتھ نہیں. کوئی پیغمبر کوئی اوتار بھیجیا تو کلجگ کے بھیانک سمے انہوں نے سام رہ سکنا. آپ ہی چڑھ کے جانا چاہیے. میگ بدلوپ سدگرو نانک صاحب جی حکم ہویا آپ ہی حکم کرنے والے سے آپ ہی حکم منن والے. کرپا دھار کے دنیا چ جاؤ تے ورتو اپدیش روپی برکھا کرو نام روپی برکھا کرو. غریب نواز سچے پاتشاہ جی آپ بدل روپ ہو کر کے سنسار پرگتے اور نام دا بانی دا کیرتن دا ایسا نہیں پایا نہوں پایا پرمیسر پایا جی جنت سب سکھی وسایا. کن گرجت گوبند روپ گرو نانک دیو گوبند روپ گوبند اکال پرکھ دا سروپ سدگرو نانک صاحب جی بدل روپ ہو کر کے گرجے. جی بدل گرجدا ہے جی خالسا جی بدل چک چک کے وردا جدو ورنا ہوئے بدل نیوا ہو کے وردا. دھن گرو نانک صاحب سچے پاتشاہ پرواب پاس لے کے بھائی بالے سے مردانے نال لے کے ایسیا سندر دنیاں اٹھائیاں گرج گرج کے اور چکن دی نیائی کرپالو ہو ہو نیویا تو نیویا جاتیاں والے جنہوں نے لوکی کہندے سن انہوں نے گھر سب تو پہلے پہنچے. جنہوں نے لوگوں نے شودر کیا نیمے کیا پیٹے جانے ہیں شاما آن تو نال شون تو انہوں نے گھر پہلے پہنچ پہنچے. ایسا کرپا پریا نہیں پایا. سب خوشیاں جہیا سن ہردے چک دیتی سچے پاتشاہ جی نے میرا کی اور یہ سارا نیرا کی دور کیتا. بانی مکھا اچاری ہے وہ روشنائی مٹایا اندھیارا. گرو کی بانی ترکی بانی آپ جی نے اچارن کی اندھیرے دور ہوئے تو گیان کا پرکاش سارے ہردے ہویا. خالسا جی جب پہلا سرشتی بنی اس موقع سے لوگ اگ پتھر کے اوپر پتھر مار کر کے پرگٹ کریا کرتے سن. بڑے وقت نال کتے اگ نکل گئی. اس تو بعد تھوڑی جی ہور اکل آئی تے بانس کسا کر کے اگ کڈنی شروع کی تھی. پھر ہور رب نے اکل تھوڑی جی دتی تا سروں تے توری آرک دے تیل دے دیوے لوکاں نے بنائے. ہور اکل دتی تے مٹی دے تیل دے لال ٹہنان تے اے گیس بنے. پر انہاں دی روشنی بھی پوری پوتر نہیں. اس تو بعد اے بجلی بنی ہے بجلی جس کا چانن بڑا سوچ جس سے تیل پاؤن دی لوڑ نہیں تے جس کر کے کوئی کسی پرکار کا دھواں یا کالخ نہیں ہوندی. بڑا پوتر شدھ اے پرکاش جی اس کا اسی طرح خالصہ جی سدگرو سچے پاتشاہ کی بانی بجلی کی نیائی پرکاش کرنے والی ہے. سدگرو جی کی امرت روپ بانی تو پہلا پتھر سے پتھر مارن کی نیائی لوکاں نے سمرتیاں کا جڑا گیان سی تو اوہدے وچوں تھوڑا جا کسی پرکاش کسی نوں مل سکدا ہے، بڑا معمولی بڑا جتن کرن تو اس تو بعد پھر وہ مان پرگٹ نجی نیائی جہڑا چھ شاستر ہن وہ انہاں وچوں کچھ گیان ملدا سی، اس تو اگے جڑے دیوے ہیں دیوے دی نیائی خالصہ جی جہاں اپنشدا ہیں انہوں نے کچھ پرکاش معمولی جہاں نکلتا سی، اس تو اگے جڑے گیس بنے انہوں نے بھی جی 18 پران ہیں انہوں نے کچھ پرکاش نکلیا، بہت وڈے گیساں دی نیائی پھر ویداں دا گیان لوکاں نے گرہن کیتا پر وہ ٹھیک پرکاش نہ ہویا، تو اس کر کے پورا چان نہیں سی ہویا، سدگرو سچے پاتشاہ نے یہ ترکی بانی بجلی دی نیائی آپ جی نے کرپا کر کے پرگٹ کیتی ہے، تو بجلی جی میں جوگندر نگر تو نکل دیا ہے اتوں مڈ آیا تے اگے پاور ہاؤس بنا بنا کے وڈے انہاں تو اگے پھر چھوٹے ٹرانسمیٹر بنا کے پھر انہاں تو اگے تھملے جڑے اپنے اپنے گڈ لین، تو تھملیاں دے نال اگے تارا ہون انہاں تارا راہی پھر گھراں دے وچ میٹر لگن، میٹراں دے اگے پھر سوہنیاں تارا لگن، انہاں دے اگے جے بلب ہون یا ٹیوبا ہون پھر جے سوئچ لگی ہوے چنگی طرح کنیکشن پورا ٹھیک ترکوں لے کے جی آوے اس گھر دے وچ پرکاش ہوندا، جے تھملا ڈگ پوے تاں نہیں، جے تار ٹٹ جاوے تاں پرکاش نہیں ہوندا، جے سوئچ ٹھیک نہ ہوے تاں نہیں، جے بلب شدھ نہیں تاں نہیں، بلب دے اندر بھی چھوٹی جی تار ہوندی ہے جے وہ ٹٹ جاوے تاں بھی نہیں پرکاش ہوندا، تو جے پچھلا تنک ٹٹ جاوے جوگندر نگر دے نالوں تے تاں بھی گل نہیں بنتی، جے پاور ہاؤس جڑے چھوٹے اگے بنے نے انہاں نال کنیکشن ٹٹ جاوے تاں بھی گل نہیں بنتی، تو ادھر جنہاں نے اپنے ہردے وچ گرو کی بانی روپی بجلی دا پرکاش کرنا خالصہ جی یہ ترکی بانی آئی تین سگلی چنت مٹ آئی، جوگندر جوگیاں دا اندر کون ہے، وڈے وڈے جوگیاں دا اندر اکال پرکھ آپ، وہ نگر کہڑا ہے سچ کھنڈ، سچ کھنڈ وسا نرنکار کر کر ویکھے نظر نہال، یہ سچ کھنڈ دے وچوں ترکی بانی آئی ہے، آئی کس طریقے دے نال اگے دس روپ جڑے وڈے بنے، اے غریب نواز سچے پاتشاہ دے اے وڈے پاور ہاؤس دس روپ جتائی پاتشاہیاں دوارا اے پوتر امرت روپ ترکی بانی آئی، پھر سدگرو جی نے کرپا کر کے ٹرانسمیٹر کہڑے لائے ہن، کر کر بابا دا وی ہے وجن تال مردانگر بابا، نگر نگر دے وچ آپ جی نے چرن پائے تے ملکاں ملکاں وچ آپ جی نے چرن پائے، بابے تارے چار چک نو کھنڈ کرتنی سچا ٹوا گرمکھ کل وچ پرگٹ ہوا، ہرک شہر ہرک نگر دے وچ اپنی جیڑی ست سنگت قائم کیتی ہے نا، یہ چھوٹے ٹرانسمیٹر جڑے پنڈا پنڈا وچ ہوندے نے اے وہ سدگرو جی نے کرپا کر کے قائم کیتے ہیں، اس تو اگے آپ اپنے جڑے شریر ہیں اپنے ہردے ہیں یہ ہیں سارے اپنے اپنے گھر سدگرو جی نے سانو بخشے ہوئے، جنہاں گرمکھ پیاریاں نے نشچے روپی پہلا یہ پول جنہاں نوں کہندے ہن جنہ رائے کے تارا ہوندی ہیں جنہ نے نشچے اپنے اہم درد سے پرپٹ کیتے ہیں، تو انہاں دے وچ جنہ نے سرت روپی تارا ٹھیک کھچ کے لیا لیا ہے، تو انہاں دے پاس اے گرو کی بانی روپی بجلی دی راہ پہنچ گئی ہے، پھر اپنا گھر کیڑا ہے ہردہ، ہردے دے وچ جنہ نے میٹر لایا ہے پریم روپ، پریم روپی میٹر جنہ نے ٹھیک لگ چکا ہے، تو اتھے پریم روپی میٹر لا کر کے جنہاں گرو کے پیارے نے اپنا من روپی بلب یا اپنی بدھی روپی اے ٹیوب جنہاں نے چنگی طرح گرو پیارے نے لاونا کیتی ہے، جنی پاور دا بلب ہوئے اونا روشنی زیادہ ہوندی ہے، جنہاں من بہتا کاگر ہے جنی بدھی بہت ہی پوتر ہے اونی گرو کی بان دی روشنی اس ہردے روپی گھر بہت ہی آنی ہے، تو جنہاں نے اپنے بلب جدی وڈی پاور دے لائے نے اپنی بدھ نو جنی پوتر کیتا ہے، پھر اس بلب دے وچ وی ایک تار ہوندی ہے چھوٹی جی، وہ ہے خالصہ جی ساری سردا روپی تار، سردا روپی تار بھی ٹھیک این پوری ہوئے، ساڈا من روپی بلب بھی ٹھیک لگا ہوئے، ساڈی بدھی روپی ٹیوب بھی ٹھیک لگی ہوئے، ساڈی سرت روپی تار جیڑی ہے وہ بھی ٹھیک این اودا کنیکشن بھی ہوئے، نشچے روپی اے پول بھی چنگی طرح گڈے ہون، تے جو گرو کی سار سنگت ہے اس وڈے ٹرانسمیٹر دے نال ساڈا پورا کنک ہوئے، شری گرو گرنتھ صاحب سچے پاتشاہ جی یہ بجلی کا آپ گھر ہن پرکاش کا تارے، انہوں کے نال ساڈا پورا تلک ہوئے، جی سوئچ نہ ہوئے تو پاوے کنی مرضی بجلی گھر پہنچی ہوئے پرکاش نہیں ہوں گا، پکھے نہیں چلتے کوئی بھی کام نہیں چلتا، سوئچ جیڑی ہے وہ بڑی بھاری ضروری ہے، तो उस विच केड़ी है जो गुरु का खंडे का अमृत छक के गुरु को सिखी धारण करनी है, गुरु वाले बनना है, गुरु घर नवा जन्म लेना है। तो जिन्हां दी स्विच भी ठीक है, जिन्हां दी सुरत भी ठीक है, जिन्हां दी प्रीत भी ठीक है, जिन्हां दा मन भी ठीक है, जिन्हां दी बुद्ध भी पवित्र है, जिन्हां ने निश्चय रूपी अपने पोल भी गड्ढे हुए ने, जिन्हां दा सार संगत रूप ट्रांसमीटर दे नाल भी पूरा तलक है, ते श्री गुरु ग्रंथ साहिब सच्चे पातशाह पावर हाउस के उपर जिन्हां दा पूरा पूरी श्रद्धा है, उन्हां दे हिरदे विच खालसा जी गुरु रूपी बाणी दा इह बिजली दा प्रकाश हर मौके ते ਇਉਂ ਰਹਿੰਦਾ ਹੈ। ਸਤਿਗੁਰੂ ਸ਼ਬਦ ਕੁਝ ਆਰੋ ਦੀਪਾ ਦਿਨ ਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ। ਇਸ ਵਾਸਤੇ ਗੁਰੂ ਕੇ ਪਿਆਰੋ ਸਾਡਾ ਜੋਗਿੰਦਰ ਨਗਰ ਸਤਖੰਡ ਦੇ ਨਾਲ ਤਲਕ ਹੋਣਾ ਚਾਹੀਦਾ, ਵੱਡੇ ਪਾਵਰ ਹਾਊਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡਾ ਤਲਕ ਹੋਣਾ ਚਾਹੀਦਾ, ਸਾਡੀ ਸੁਰਤ ਰੂਪੀ ਤਾਰ ਠੀਕ ਜੁੜੀ ਹੋਣੀ ਚਾਹੀਦੀ ਹੈ, ਸਾਡਾ ਮਨ ਰੂਪੀ ਬਲਬ ਠੀਕ ਹੋਵੇ, ਸਾਡਾ ਨਿਸ਼ਚਾ ਰੂਪੀ ਪੋਲ ਠੀਕ ਗੱਡਿਆ ਹੋਵੇ। ਜੇ ਕਿਤੇ ਪੋਲ ਡਿੱਗ ਪਵੇ ਨਾ, ਹਨੇਰੀ ਆਈ ਸੀ ਨਾ 10 ਦਿਨ ਹੋਏ ਆ, ਜਿੱਥੇ ਜਿੱਥੇ ਪੋਲ ਡਿੱਗ ਪਏ ਉੱਥੇ ਉੱਥੇ ਤਾਰਾਂ ਵੀ ਵਿੱਚ ਟੁੱਟ ਗਈਆਂ ਤੇ ਬਿਜਲੀ ਦਾ ਕੁਨੈਕਸ਼ਨ ਵੀ ਕਿਧਰੇ ਗਿਆ। ਇਸੇ ਤਰ੍ਹਾਂ ਸਾਡਾ ਨਿਸ਼ਚਾ ਨਹੀਂ ਡੋਲਣਾ ਚਾਹੀਦਾ ਗੁਰਸਿੱਖੀ ਉਪਰੋ, ਸ੍ਰੀ ਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਕਦੇ ਭਰੋਸਾ ਨਾ ਸਾਡਾ ਡੋਲੇ, ਨਿਸ਼ਚਾ ਦ੍ਰਿੜ ਤੇ ਪ੍ਰਪੱਕ ਹੋਣਾ ਚਾਹੀਦਾ। ਇਸੇ ਤਰ੍ਹਾਂ ਖੰਡੇ ਦਾ ਅੰਮ੍ਰਿਤ ਛੱਕ ਕੇ ਐਨ ਆਪਣਾ ਸਿਰਫ ਠੀਕ ਸਾਨੂੰ ਰੱਖਣਾ ਚਾਹੀਦਾ, ਫਿਰ ਗੁਰੂ ਕੀ ਕਿਰਪਾ ਨਾਲ ਸਾਡੇ ਹਿਰਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋਵੇਗਾ, ਫਿਰ ਕਦੇ ਹਨੇਰਾ ਨਹੀਂ ਸਾਡੇ ਹਿਰਦੇ ਵਿੱਚ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਕਿਰਪਾ ਕਰਨਗੇ, ਸੰਗਤ ਆ ਰਹੀ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਨ ਵਾਸਤੇ। ਤੋ ਮਹਾਰਾਜ ਸਾਹਿਬ ਦੇ ਪਿਆਰਿਆਂ ਨੂੰ ਰਸਤੇ ਵਿੱਚ ਗੋਬਿੰਦ ਲੋਕ ਮਿਲੇ, ਕਹਿਣ ਲੱਗੇ ਕਿੱਧਰ ਚੱਲੇ ਹੋ? ਕਹਿੰਦੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ। ਤੁਹਾਨੂੰ ਫਾਇਦਾ ਕੀ? ਇੱਕ ਕਹਿੰਦਾ ਜਦੋਂ ਮੈਂ ਇੱਕ ਵਾਰੀ ਦਰਸ਼ਨ ਕਰ ਲੈਂਦਾ ਮੇਰੇ 3 ਮਹੀਨੇ ਮਨ ਸ਼ਾਂਤ ਰਹਿੰਦਾ, ਫਿਰ ਮੈਂ ਦਰਸ਼ਨ ਕਰ ਲੈਂਦਾ ਹਾਂ। ਦੂਸਰੇ ਕਹਿਣ ਲੱਗੇ 6 ਮਹੀਨੇ ਆਨੰਦ ਬਣਿਆ ਰਹਿੰਦਾ, ਅਸੀਂ ਵਿਸਾਖੇ ਦੁਆਰੇ ਤੇ ਦਰਸ਼ਨ ਕਰ ਲੈਂਦੇ ਹਾਂ ਤੇ ਹਰ ਮੌਕੇ ਤੇ ਆਨੰਦ ਹੀ ਆਨੰਦ ਰਹਿੰਦਾ। ਤੀਸਰੇ ਕਹਿਣ ਲੱਗੇ ਇੱਕ ਵਾਰੀ ਦਰਸ਼ਨ ਕਰਨ ਤੋਂ ਸਾਲ ਭਰ ਮਨ ਚ ਸਕਾਰ ਤੇ ਸ਼ਾਂਤੀ ਤੇ ਆਨੰਦ ਰਹਿੰਦਾ। ਚੌਥੇ ਕਹਿਣ ਲੱਗੇ ਇੱਕੇ ਵਾਰੀ ਦਰਸ਼ਨ ਕਰਨ ਤੋਂ ਭਰਮ ਨਿਵਿਰਤ ਹੋ ਚੁੱਕਾ ਹੈ, ਮਨ ਚ ਸਕਾਰ ਤੇ ਆਨੰਦ ਬਣ ਚੁੱਕਾ ਹੈ, ਐਸੇ ਸਤਿਗੁਰੂ ਜੀ ਦੇ ਦਰਸ਼ਨ ਅਸੀਂ ਕਿਉਂ ਛੱਡ ਗਏ? ਅਸੀਂ ਨਿੱਤ ਕਰੀਏ। ਠੀਕ ਹੈ ਜੋ ਤੁਸੀਂ ਕਹਿ ਰਹੇ ਹੋ ਸਿੱਖੋ, ਬਿਲਕੁਲ ਸੱਚ ਹੈ। ਅਸੀਂ ਵੀ ਸਤਿਗੁਰੂ ਜੀ ਦੇ ਨਾਲ ਬਚਨ ਬਲਾਸ ਕੀਤੇ ਤੇ ਚਰਚਾ ਹੋਈ ਸੀ, ਉਸ ਮੌਕੇ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੇ 10 ਰੂਪ ਧਾਰਾਂਗੇ, ਪਰ ਅੱਗੇ ਅਸੀਂ ਨਹੀਂ ਪੁੱਛ ਸਕੇ ਕਿ 10 ਰੂਪਾਂ ਤੋਂ ਬਾਅਦ ਤੁਸੀਂ ਕਲਿਆਣ ਕਿਵੇਂ ਜੀਆਂ ਕਰੋਗੇ। ਤੋ ਤੁਸੀਂ ਹੁਣ ਪੁੱਛਿਓ ਕਿ ਮਹਾਰਾਜ ਸਾਡੀ ਕਲਿਆਣ ਤਾਂ ਤੁਸੀਂ 10 ਰੂਪਾਂ ਵਿੱਚ ਕਰੋਗੇ, ਆਉਣ ਵਾਲੀਆਂ ਸੰਤਾਨਾਂ ਤੇ ਸਦਾ ਵਾਸਤੇ ਸਿੱਖ ਜਗਤ ਤੇ ਸਾਰੇ ਸੰਸਾਰ ਦੀ ਕਲਿਆਣ ਕਰਨ ਦਾ ਤੁਸੀਂ ਸਾਧਨ ਕਿਹੜਾ ਸੋਚਿਆ? ਸਿੱਖ ਬੜੇ ਪ੍ਰਸੰਨ ਹੋਏ, ਕਹਿੰਦੇ ਪਰਸਨ ਸਾਡੇ ਬੜਾ ਲਾਭ ਬੰਦਾ ਕੀਤਾ, ਅਸੀਂ ਜਰੂਰ ਹਜੂਰ ਨੂੰ ਜਾ ਕੇ ਬੇਨਤੀ ਕਰਾਂਗੇ। ਪਹੁੰਚ ਗਿਆ, ਚਰਨੀ ਸੀਸ ਲਵਾਇਆ, ਹਜੂਰ ਨੇ ਬਖਸ਼ਿਸ਼ ਪਰੀ ਨਿਗਾਹ ਨਾਲ ਤੱਕਿਆ, ਜਲ ਪਾਣੀ ਛਕਿਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਹੀ ਅੰਤਰਜਾਮੀ ਨੇ ਪੁੱਛਿਆ, ਰਸਤੇ ਵਿੱਚ ਕੌਣ ਮਿਲਿਆ ਸੀ? ਜੀ ਗੋਬਿੰਦ ਲੋਕ ਸਨ। ਕੀ ਵਾਰਤਾਲਾਪ ਹੋਈ ਹਜੂਰ? ਉਹਨਾਂ ਨੇ ਪਰਸਨ ਕਿਹਾ ਸੀ, ਪੁੱਛ ਕੇ ਆਇਓ, ਸਾਡੇ ਬੜੇ ਲਾਭ ਬੰਦਾ ਹੈ, ਕਿਰਪਾ ਕਰਕੇ ਦੱਸੋ ਤੁਸੀਂ ਕਿੰਨੇ ਸਰੂਪ ਸਤਿਗੁਰ ਸਰੂਪ ਧਾਰਨੇ ਹਨ? ਹਜੂਰ ਕਹਿਣਗੇ ਇਹ ਗੁਪਤ ਗੱਲ ਸੀ, ਹਜੂਰ ਦੱਸੋ ਜ਼ਰੂਰ, 10 ਰੂਪ ਧਾਰਾਂਗੇ ਭਾਈ। ਮਹਾਰਾਜ ਕੁਸ਼ਟ ਜੀਆਂ ਦੀ ਕਲਿਆਣ ਤਾਂ 10 ਰੂਪਾਂ ਦੇ ਸਰਗੁਣ ਸਰੂਪ ਹੁੰਦਿਆਂ ਹੋ ਗਈ, ਸਦਾ ਵਾਸਤੇ ਜੀਆਂ ਦੀ ਕਲਿਆਣ ਕਰਨ ਦਾ ਕੀ ਸਾਧਨ ਸੋਚਿਆ ਜੀ? ਸਾਡੀਆਂ ਆਉਣ ਵਾਲੀਆਂ ਸੰਤਾਨਾਂ ਦਾ ਭਲਾ ਕਿਹੜਾ ਹੋਵੇਗਾ? ਕੀ ਆਸਰਾ ਆਪ ਕਿਰਪਾ ਕਰਕੇ ਬਣਾ ਰਹੇ ਹੋ? ਹਜੂਰ ਸੱਚੇ ਪਾਤਸ਼ਾਹ ਜੀ ਨੇ ਕੋਠੀ ਜਿਸ ਦੇ ਵਿੱਚ ਬਾਣੀ ਆਪ ਲਿਖ ਰਹੇ ਸਨ ਉਹ ਦਰਸ਼ਨ ਕਰਵਾਏ, ਗੁਰੂ ਪਿਆਰੀਏ ਸੰਗਤ ਇਹ ਸਾਰੇ ਜੀਆਂ ਦੀ ਸਦਾ ਕਲਿਆਣ ਕਰਨ ਵਾਸਤੇ ਅਸੀਂ ਧੁਰਤੀ ਬਾਣੀ ਦਰਜ ਕਰ ਰਹੇ ਹਾਂ, ਔਰ 10ਵੇਂ ਸਰੂਪ ਤੋਂ ਬਾਅਦ ਗੁਰਤਾ ਗੱਦੀ ਧੁਰਤੀ ਬਾਣੀ ਨੂੰ ਅਸੀਂ ਬਖਸ਼ਾਂਗੇ, ਜੋ ਚਵਰ ਤਖਤ ਛਤਰ ਦੇ ਮਾਲਕ ਬਣ ਕੇ ਸਦਾ ਵਾਸਤੇ ਸਾਰੇ ਜੀਆਂ ਦੀ ਸਦਾ ਕਲਿਆਣ ਕਰਿਆ ਕਰੇਗੀ। ਸੋ ਖਾਲਸਾ ਜੀ, ਇਹ ਧੁਰਤੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਐਸੀ ਬਖਸ਼ਿਸ਼ ਜਿਹੜੀ ਸਦਾ ਵਾਸਤੇ ਸਰਬ ਜੀਆਂ ਦੀ ਕਲਿਆਣ ਕਰਨ ਹਾਰ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਤਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨੇ ਤਾਰੇ। ਐਸੀ ਬਾਣੀ ਦਾ ਲੜ ਗੁਰੂ ਕੇ ਪਿਆਰਿਓ ਕਦੇ ਨਹੀਂ ਛੱਡਣਾ। ਜਿਸ ਜਿਹੜਾ ਬਾਣੀ ਤੋਂ ਜਰਾ ਦੂਰ ਹੋਵੇ, ਸਮਝ ਲਓ ਕਿ ਉਹਦੇ ਖੋਤੇ ਭਾਗ ਨੇ, 84 ਦਾ ਗੇੜਾ ਉਹਦੇ ਸਿਰ ਤੇ ਹੈ, ਜਮਦੂਤਾਂ ਦੀ ਕੁੱਟ ਉਹਨੇ ਜ਼ਰੂਰ ਖਾਣੀ ਹੈ। ਤੋ ਇਸ ਵਾਸਤੇ ਘੱਟ ਤੋਂ ਘੱਟ ਇੰਨਾ ਨਿਸ਼ਚਾ ਜ਼ਰੂਰ ਅਸੀਂ ਲੈ ਕੇ ਜਾਣਾ ਇੱਥੋਂ, ਆਮ ਲੋਕਾਂ ਨੇ ਵੀ ਜਿਹੜੇ ਹਾਲੇ ਅੰਮ੍ਰਿਤਧਾਰੀ ਨਹੀਂ ਕੁਛ ਸ਼ਾਇਦ ਹੋਣਗੇ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਗੁਰੂ ਕੋਈ ਨਹੀਂ। ਗੁਰੂ ਕੀ ਬਾਣੀ ਦਾ ਪਾਠ ਜੇ ਕੋਈ ਅਨਪੜ੍ਹ ਹੈ ਤਾਂ ਪਹਿਲੀ ਪੌੜੀ ਦਾ ਪਾਠ ਕਰੀ ਜਾਏ, ਜੇ ਅਸਲ ਅਨਪੜ੍ਹ ਹੈ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾਓ, ਇਥੋਂ ਕੁਛ ਨਾ ਕੁਛ ਲੈ ਕੇ ਜਰੂਰ ਜਾਣਾ, ਅਸਲੋਂ ਖਾਲੀ ਨਹੀਂ ਜਾਣਾ। ਵਾਹਿਗੁਰੂ ਮੰਤਰ ਦਾ ਅਭਿਆਸ ਕਰੀ ਜਾਓ, ਮੂਲ ਮੰਤਰ ਦਾ ਪਾਠ ਕਰੀ ਜਾਓ, ਯਤਨ ਕਰਕੇ ਗੁਰੂ ਕੀ ਬਾਣੀਆਂ ਪੜ੍ਹੋ ਤੇ ਸਿੱਖੋ ਤੇ ਯਾਦ ਕਰੋ, ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋਵੋ। ਸੋ ਇਹ ਨਿਸ਼ਚਾ ਕਦੇ ਨੀ ਡੋਲਣ ਦੇਣਾ, ਕੋਈ ਬੇਧਾਰੀ, ਕੋਈ ਕਬਰ ਮੜੀ ਮੱਠ, ਕੋਈ ਸਾਧ ਫਕੀਰ, ਕਿਸੇ ਪ੍ਰਕਾਰ ਦਾ ਕੋਈ ਸਾਡਾ ਗੁਰੂ ਨਹੀਂ, ਕਿਸੇ ਤੇ ਸਾਡਾ ਭਰੋਸਾ ਤੇ ਨਿਸ਼ਚਾ ਨਹੀਂ, ਸਵਾਏ ਸਮੁੱਚੇ ਤੌਰ ਤੇ ਗੁਰੂ ਕੀ ਸੰਗਤ ਜਾਂ ਗੁਰੂ ਕੇ ਸਿੱਖ, ਗੁਰੂ ਕੇ ਪਿਆਰੇ, ਉਹ ਸਾਡੇ ਗੁਰਭਾਈ ਹਨ, ਸਾਡੇ ਸਤਿਕਾਰਯੋਗ ਹਨ, ਸਾਡੇ ਮਾਣਯੋਗ ਹਨ। ਅਸੀਂ ਆਦਰ ਕਰਨਾ ਹੈ, ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦੇ ਮੌਕੇ ਤੇ ਗੁਰੂ ਰੂਪ ਜਾਣਨਾ ਹੈ, ਇਹਦੇ ਚ ਕੋਈ ਫਰਕ ਨਹੀਂ। ਪਰ ਗੁਰਤਾ ਗੱਦੀ ਦੇ ਮਾਲਕ ਸਦਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਕੋਈ ਤਾਗਾ, ਕੋਈ ਸਵੀਤ, ਕੋਈ ਜੰਤਰ ਮੰਤਰ, ਕੋਈ ਪਾਣੀ ਚ ਫੂਕਾ ਮਾਰ ਕੇ ਬੋਤਲਾਂ ਚ ਪਵਾ ਕੇ ਘਰ ਵਿਚ ਲਿਆਉਣ ਤੋਂ ਕੋਈ ਲਾਭ ਨਹੀਂ ਜੇ ਹੋਣਾ। ਸੋ ਕੱਲ ਮਹਾਂਪੁਰਖਾਂ ਨੇ ਇੱਕ ਬੜਾ ਸੋਹਣਾ ਬਚਨ ਕਿਹਾ ਅੰਮ੍ਰਿਤ ਛਕਣ ਦੇ ਮੌਕੇ ਤੇ, ਕਹਿੰਦੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੁਸੀਂ ਅੱਜ ਤੋਂ ਨਿਸ਼ਚਾ ਕਰ ਲਓ ਕਿ ਅਸੀਂ ਸਭ ਤੋਂ ਵੱਡੇ। ਗੱਲ ਵੀ ਠੀਕ ਹੈ, ਮੈਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਨਾ, ਜਿਹੜਾ ਕਿਸੇ ਵਜ਼ੀਰ ਦੇ ਘਰ ਜੰਮ ਪਵੇ ਉਹ ਕਿੱਡਾ ਵੱਡਾ ਆਕੜ ਫਾਕੜ ਵਾਲਾ ਹੁੰਦਾ ਹੈ, ਜਿਹੜਾ ਪਾਤਸ਼ਾਹ ਦੇ ਘਰ ਜਨਮ ਲੈ ਲਵੇ ਉਹ ਵਲੀ ਐਦ ਬਣ ਜਾਂਦਾ, ਖਬਰ ਬਣ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ, ਰੱਬ ਦੇ ਘਰ ਦੇ ਵਿੱਚ ਜਿਹੜਾ ਜੰਮ ਪਵੇ ਉਹਦੇ ਨਾਲ ਵੱਡਾ ਹੋਰ ਕੋਈ ਹੈ ਹੀ ਨਹੀਂ। ਇਹ ਗੱਲ ਠੀਕ ਹੀ ਹੈ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ, ਗੁਰੂ ਕੇ ਸਿੱਖ ਦੇ ਬਰਾਬਰ ਹੋਰ ਕੋਈ ਹੋ ਹੀ ਨਹੀਂ ਸਕਦਾ। ਸੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਦੋਂ ਸਾਡੇ ਮਨ ਵਿੱਚ ਨਿਸ਼ਚਾ ਹੋਇਆ, ਜੇ ਪਾਤਸ਼ਾਹ ਦਾ ਪੁੱਤਰ ਹੋਵੇ ਤੇ ਜੇ ਜਾ ਕੇ ਨੰਬਰਦਾਰਾਂ ਦੇ ਚੌਕੀਦਾਰਾਂ ਦੇ ਘਰਾਂ ਚ ਮੰਗਦਾ ਫਿਰੇ, ਉਹਦੀ ਸੋਭਾ ਹੋਵੇਗੀ ਕਿ ਸ਼ਰਮ ਆਵੇਗੀ ਉਹਨੂੰ? ਜੇ ਘਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲਿਆ ਪਹਿਲ, ਜੇ ਪੁੱਤਰ ਹੋਈਏ ਅਸੀਂ ਕਲਗੀ ਧਰਦੇ ਤੇ ਮੰਗਦੇ ਫਿਰੀਏ ਕਿਸੇ ਕਵਰਾਂ ਮੜੀਆਂ ਮੱਟਾਂ ਵਿੱਚ ਜਾ ਕੇ, ਸੁਲਤਾਨ ਲਾਲਾਂ ਵਾਲਾ ਸਾਨੂੰ ਕੁਛ ਦੇਵੇਗਾ। ਸੋ ਜੇ ਜਾ ਕੇ ਮੁਸਲਮਾਨਾਂ ਮਰਿਆ ਨੀ ਕਵਰਾਂ ਤੇ ਜਾ ਜਾ ਕੇ ਦੀਵੇ ਜਗਾਉਂਦੇ ਰਹੀਏ ਤਾਂ ਚੌਕੀਦਾਰ ਵੀ ਨੀ ਉਹ, ਤਾਂ ਚੌਕੀਦਾਰ ਦੀ ਵੀ ਕੁਛ ਤਾਕਤ ਹੁੰਦੀ ਹੈ, ਉਹ ਵੀ ਸਰਕਾਰੀ ਬੰਦਾ ਹੁੰਦਾ ਹੈ, ਚੌਕੀਦਾਰ ਵੀ ਨੀ ਉਹਦੇ ਘਰਾਂ ਵਿੱਚ ਜਾ ਕੇ ਪਾਤਸ਼ਾਹ ਦੇ ਪੁੱਤਰ ਤੇ ਧੀਆਂ ਬਣ ਕੇ ਅਸੀਂ ਮੰਗਦੇ ਫਿਰੀਏ, ਸਾਡੇ ਨਾਲ ਵੱਡਾ ਫਿਰ ਸ਼ਰਮਸਾਰ ਹੋਰ ਕੌਣ ਹੋਵੇਗਾ? ਫਿਰ ਅਸੀਂ ਬਸਮਝ ਹੋਏ ਨਾ, ਬੇਅਕਲ ਹੋਏ ਨਾ। ਸੋ ਇਸ ਵਾਸਤੇ ਬੇਅਕਲ ਪੁਣਾ ਨੀ ਕਰਨਾ, ਇਹ ਬਸਮਝ ਪੁਣਾ ਕਦੇ ਨੀ ਕਰਨਾ, ਸ਼ਰਮਸਾਰ ਕਦੇ ਨੀ ਹੋਣਾ। ਸਵਾਏ ਸਤਿਗੁਰੂ ਗ੍ਰੰਥ ਸਾਹਿਬ ਤੋਂ ਕਦੇ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ, ਕਦੇ ਕਿਸੇ ਦੇ ਅੱਗੇ ਝੋਲੀ ਨਹੀਂ ਕਰਨੀ, ਨਹੀਂ ਤਾਂ ਫਿਰ ਸਤਿਗੁਰੂ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਕਦੇ ਪੰਛੀ ਨੇ ਪੰਛੀ ਪਾਸੋਂ ਮੰਗਿਆ, ਕਦੇ ਪਸ਼ੂ ਨੇ ਪਸ਼ੂ ਪਾਸੋਂ ਕੋਈ ਚੀਜ਼ ਮੰਗੀ ਹੈ, ਇਹ ਮਨੁੱਖ ਹੋ ਕੇ ਸਾਰੇ ਨਾਲ ਸਿਆਣਾ ਤੇ ਉੱਚਾ ਹੋ ਕੇ ਫਿਰ ਜਾ ਕੇ ਬੰਦਿਆਂ ਦੇ ਪਾਸੋਂ ਮੰਗਦਾ ਫਿਰੇ ਤੇ ਫਿਰ ਬੰਦਾ ਤਾਂ ਨਹੀਂ ਨਾ, ਫਿਰ ਗੰਦਾ ਹੀ ਹੋਇਆ। ਇਸ ਵਾਸਤੇ ਜੇ ਮੰਗਣਾ ਹੈ ਤਾਂ ਸਤਿਗੁਰੂ ਜੀ ਦੇ ਪਾਸੋਂ, ਹੋਰ ਕਿਸੇ ਦੇ ਪਾਸੋਂ ਕੋਈ ਚੀਜ਼ ਕਦੇ ਨੀ ਮੰਗਣੀ। ਸਤਿਗੁਰੂ ਬਖਸ਼ਿਸ਼ਾਂ ਕਰਨ ਵਾਲੇ ਹਨ, ਜਿਤਨੇ ਫਲ ਮਰ ਬਾਸ਼ੇ ਤਿਤਨੇ ਸਤਿਗੁਰ ਪਾਸ, ਜਿੰਨੇ ਫਲ ਚਾਹੀਏ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਸੋਂ ਸਾਨੂੰ ਮਿਲਦੇ ਹਨ, ਪ੍ਰਤੱਖ ਹੀ ਮਿਲਦੇ ਹਨ। ਸਾਨੂੰ ਸ਼ਰਧਾ ਦੀ ਲੋੜ ਹੈ, ਭਾਵਨਾ ਦੀ ਲੋੜ ਹੈ, ਗੁਰੂ ਕੇ ਪੁੱਤਰ ਬਣਨ ਦੀ ਲੋੜ ਹੈ। ਉਹ ਕਿਹੜੀ ਦਾਤ ਹੈ ਜਿਹੜੀ ਗੁਰੂ ਘਰ ਵਿੱਚੋਂ ਨਹੀਂ ਮਿਲਦੀ? ਜੇ ਪਾਤਸ਼ਾਹ ਦੇ ਖਜ਼ਾਨੇ ਵਿੱਚੋਂ ਨਹੀਂ ਮਿਲਣੀ ਤਾਂ ਕੰਗਾਲਾਂ ਦੇ ਘਰਾਂ ਵਿੱਚੋਂ ਵੀ ਕੁਛ ਨਹੀਂ ਮਿਲਣਾ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਲੜ ਲੱਗਣਾ, ਇਹ ਅਤਿਅੰਤ ਦ੍ਰਿੜ ਨਿਸ਼ਚਾ ਮਨ ਵਿੱਚ ਕਰਕੇ ਜਾਣਾ ਹੈ। ਔਰ ਗੁਰੂ ਕੀ ਬਾਣੀ ਦਾ ਪਾਠ, ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦਾ ਨਿਤਨੇਮ, ਗੁਰੂ ਕੀ ਬਾਣੀ ਦੀ ਕਥਾ, ਇਹ ਕਦੇ ਵੀ ਨੀ ਭੁਲਾਉਣੀ। ਇਹ ਦਾਤਾਂ ਇੱਥੋਂ ਆਪਣੀਆਂ ਝੋਲੀਆਂ ਭਰ ਕੇ ਪੰਡਾ ਬੰਨ ਬੰਨ ਕੇ ਸਿਰ ਤੇ ਚੱਕ ਕੇ ਲਿਜਾਣੀਆਂ ਹਨ, ਫਿਰ ਸਤਿਗੁਰੂ ਜੀ ਸਾਡੇ ਤੇ ਮਿਹਰਾਂ ਕਰਨਗੇ। ਤੇ ਹੁਣ ਆਪਾਂ ਆਈਏ ਜੋ ਪਵਿੱਤਰ ਸ੍ਰੀ ਮੁਖ ਵਾਕ ਹਜ਼ੂਰ ਨੇ ਉਚਾਰਨ ਕੀਤਾ ਹੈ, ਜੋ ਸਤਿਗੁਰੂ ਜੀ ਦੀ ਕਿਰਪਾ ਨਾਲ ਅੱਜ ਸਾਉਣ ਦੇ ਮਹੀਨੇ ਦੀ ਸੰਗਰਾਂਦ ਹੈ, ਉਹਦੀ ਕਥਾ ਹੁਕਮ ਹੋਇਆ ਕਿ ਜ਼ਰੂਰ ਭਾਈ ਤੂੰ ਕਰਕੇ ਜਾਣਾ ਹੈ। ਭਾਵੇਂ ਪ੍ਰੋਗਰਾਮ ਹੁਣ ਇਸ ਮੌਕੇ ਤੇ ਅੱਗੇ ਜਾਣ ਦਾ ਸੀ, ਸੰਧਵਾ ਪਿੰਡ ਦੇ ਵਿੱਚ ਤਕਰੀਬਨ 100 ਸਿੰਘ ਅੰਮ੍ਰਿਤ ਛਕਣ ਵਾਸਤੇ ਤਿਆਰਪੁਰ ਤਿਆਰ ਹੈ, ਰਾਤ ਦੇ 2 ਸਿੰਘ ਆਏ ਹੋਏ ਨੇ ਲੈਣ ਵਾਸਤੇ। ਪਰ ਮਹਾਂਪੁਰਖਾਂ ਨੇ ਆਗਿਆ ਕੀਤੀ ਹੈ ਕਿ ਨਹੀਂ ਭਾਈ ਤੂੰ ਜਾ ਨਹੀਂ ਸਕਦਾ, ਅਟਕੇ ਇੱਥੇ ਹੋਰ। ਮੈਂ ਖਿਆਲ ਕੀਤਾ ਉਧਰ ਵੀ ਸੰਗਤ, ਇਧਰ ਵੀ ਸੰਗਤ, ਤੇ ਹੁਣ ਇੱਥੇ ਪਹਿਲਾਂ ਹੁਕਮ ਮੰਨ ਲਓ ਤੇ ਉੱਥੇ ਫਿਰ ਸਿਰ ਮੱਥੇ ਤੇ, ਹਰਖੋ ਵਾਲ ਲੇਟ ਹੋ ਗਏ ਤੇ ਉੱਥੇ ਹੱਥ ਜੋੜ ਕੇ ਮੁਆਫ਼ੀ ਮੰਗ ਲਵਾਂਗੇ, ਹੋਰ ਕੋਈ ਵਾਹ ਨਹੀਂ। ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਕਥਾ ਇਸ ਤੋਂ ਬਾਅਦ ਹੋਵੇਗੀ। ਉਹਦੇ ਵਿੱਚ ਹੀ ਉਸ ਪਹਿਲੇ ਦਿਨ ਤੋਂ ਸੰਕਲਪ ਹੈ ਕਿ ਸੰਗਤ ਵਿੱਚ ਆਪਾਂ ਰਲ ਮਿਲ ਕੇ ਭਜਨ ਕਿਉਂ ਕੀਤਾ। ਉਸ ਕੱਲ ਬੇਨਤੀ ਕੀਤੀ ਸੀ, ਦ੍ਰਿਸ਼ਟਾਂਤ ਦਿੱਤਾ ਸੀ ਦ੍ਰਿਸ਼ ਦਾ, ਫਿਰ ਹੋਰ ਬੇਨਤੀ ਕਰਨੀ ਹੈ ਕਿ ਆਪਾਂ ਰਲ ਮਿਲ ਕੇ ਜੋ ਇੱਥੇ ਬਹਿ ਕੇ ਸੰਗਤੀ ਭਜਨ ਕਰਦੇ ਰਹੇ ਹਾਂ, ਤਾਂ ਸੰਗਤੀ ਸੰਗ ਹਰ ਤਨ ਖੱਟੀ ਹੈ, ਹੋਰ ਥੈ ਹੋਰ ਉਪਾਏ ਹਰ ਤਨ ਕਿਤੇ ਨਾ ਪਾਈ, ਇਹਦੇ ਬਾਰੇ ਵੀ ਬੇਨਤੀ ਪਿਛਲੀ ਕਥਾ ਦੇ ਵਿੱਚ ਬੇਨਤੀ ਕੀਤੀ ਜਾਵੇਗੀ। ਸੰਗਤ ਵਿੱਚ ਮਿਲ ਕੇ ਭਜਨ ਕਰਨ ਦਾ ਕਿੱਡਾ ਵੱਡਾ ਭਾਰੀ ਬਹੁਤਾ ਪੁੰਨ ਹੈ, ਬਹੁਤਾ ਫਲ ਕਿਵੇਂ ਹੈ, ਇਹ ਬੇਨਤੀ ਕੀਤੀ ਜਾਵੇਗੀ। ਸੋ ਹੁਣ ਸਮਾਂ ਜ਼ਿਆਦਾ ਹੁੰਦਾ ਵੇਖ ਕੇ ਮਹਾਰਾਜ ਸਾਹਿਬ ਦੇ ਹੁਕਮਨਾਮੇ ਦੇ ਆਪਾਂ ਦਰਸ਼ਨ ਮਾਤਰ, ਸੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਜੁੜੀਏ। ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌ ਪਦੇ ਧਨਾਸਰੀ ਰਾਗ ਸੱਚੇ ਪਾਤਸ਼ਾਹ ਜੀ ਆਪ ਆਰੰਭ ਕਰ ਰਹੇ ਨੇ ਸਤਨਾਮੇ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਪਹਿਲੇ ਘਰ ਸੁਰਤਾਲ ਹੈ ਤੇ ਚੌ ਪਦੇ ਚਾਰ ਚਾਰ ਪੌੜੀਆਂ ਇੱਕ ਸ਼ਬਦ ਦੀਆਂ ਹੋਣਗੀਆਂ ਇਹ ਮਹਾਰਾਜ ਸਾਹਿਬ ਨੇ ਪਹਿਲਾਂ ਨਿਯਮ ਬੰਨ ਦਿੱਤਾ ਹੈ ਤੋ ਅੱਗੇ ਮਹਾਰਾਜ ਸਾਹਿਬ ਜੀ ਜੋ ਵੱਡਾ ਮੰਤਰ ਆਪ ਸਤਖੰਡ ਵਿੱਚੋਂ ਲੈ ਕੇ ਆਏ ਉਹ ਸੱਚੇ ਪਾਤਸ਼ਾਹ ਜੀ ਆਰੰਭ ਵਿੱਚ ਉਚਾਰਦੇ ਹਨ ਤੇਰਾਂ ਵਾਰੀ ਇਹ ਮੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਪੂਰਨ ਆਇਆ ਹੈ ਤੇਰਾਂ ਵਾਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ ਨੌ ਵਾਰੀ ਆਇਆ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ 523 ਵਾਰੀ ਆਇਆ ਹੈ ਤੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਆਪ
ਇੱਕ ਓਅੰਕਾਰ
ਇੱਕ ਅਦਵੈਤ ਰੂਪ ਬ੍ਰਹਮ ਹੈ ਇੱਕ ਜਿਸ ਦੇ ਮੁਕਾਬਲੇ ਚ ਦੂਜਾ ਨਾ ਹੋਵੇ ਦੂਸਰ ਹੋਏ ਤਾਂ ਸੋਝੀ ਪਾਏ ਜੇ ਤੂੰ ਦੂਜਾ ਹੋਵੇ ਤਾਂ ਪਹਿਲੇ ਦੀ ਯਾਦ ਸਮਝ ਪਵੇ ਨਾ ਕਿ ਉਹ ਪਰਮੇਸ਼ਰ ਇੱਕ ਕਿੱਡਾ ਕੁ ਵੱਡਾ ਹੈ ਸੋ ਮਨਮੁਖ ਲੋਕ ਤਾਂ ਹੋਰ ਅਰਥ ਕਰਦੇ ਨੇ ਇਸ ਪੰਕਤੀ ਦਾ ਦੂਸਰ ਹੋਏ ਤਾਂ ਸੋਝੀ ਪਾਏ ਅਖੇ ਦੂਸਰਾ ਇੱਕ ਦੇਹ ਧਾਰੀ ਗੁਰੂ ਵਿੱਚ ਲਾਤੜ ਆਵੇ ਤਾਂ ਆਖੇ ਸਮਝ ਪੈਂਦੀ ਹੈ ਬਿਲਕੁਲ ਇਹ ਅਨਰਥ ਕਰਦੇ ਨੇ ਇਸ ਪੰਕਤੀ ਦਾ ਇਹ ਅਰਥ ਨਹੀਂ ਦੂਸਰਾ ਜੇ ਮੁਕਾਬਲੇ ਦਾ ਹੋਵੇ ਤਾਂ ਰੱਬ ਦਾ ਅੰਤ ਆ ਸਕਦਾ ਕਿ ਉਹ ਕਿੱਡਾ ਕੁ ਵੱਡਾ ਹੈ ਮੁਕਾਬਲੇ ਚ ਹੋਵੇ ਤਾਂ ਕੱਲ ਵੀ ਇੱਕ ਸਿੰਘ ਨੇ ਪੁੱਛਿਆ ਸੀ ਉਹਨੂੰ ਬੇਨਤੀ ਕੀਤੀ ਸੀ ਜੇ ਕੋਈ ਪੁੱਛਣਾ ਚਾਹੇ ਬਲਸੀ ਲਾਲ ਦੀ ਕਿੰਨੀ ਕੁ ਤਾਕਤ ਹੈ ਹਰਿਆਣੇ ਵਿੱਚ ਕਹਿ ਸਕਦੇ ਹਾਂ ਜਿੰਨੀ ਕੁ ਜ਼ੈਲ ਸਿੰਘ ਦੀ ਤਾਕਤ ਹੈ ਪੰਜਾਬੀ ਸੂਬੇ ਵਿੱਚ ਮੁਕਾਬਲੇ ਦਾ ਚੀਫ ਮਿਨਿਸਟਰ ਉਹਦੇ ਮੁਕਾਬਲੇ ਤੇ ਦੱਸ ਦਿੱਤਾ ਪਤਾ ਲੱਗ ਗਿਆ ਕਿ ਫਲਾਣੇ ਦੀ ਤਾਕਤ ਇੰਨੀ ਹੈ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੀ ਕਿੰਨੀ ਕੁ ਤਾਕਤ ਹੈ ਜਿੰਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਡਿਪਟੀ ਕਮਿਸ਼ਨਰ ਦੀ ਤਾਕਤ ਹੈ ਮੁਕਾਬਲੇ ਦਾ ਦੂਸਰਾ ਹੋ ਗਿਆ ਤੁਹਾਨੂੰ ਸੋਝੀ ਪੈ ਗਈ ਵਿਆਹ ਆ ਗਈ ਉਹਦਾ ਅੰਤ ਆ ਗਿਆ ਕਿ ਫਲਾਣੇ ਆਦਮੀ ਦੀ ਇੰਨੀ ਕੁ ਤਾਕਤ ਹੈ ਜਿੰਨੇ ਉਹਦੇ ਮੁਕਾਬਲੇ ਵਾਲੇ ਦੀ ਹੈ ਇਸੇ ਤਰ੍ਹਾਂ ਜੇ ਰੱਬ ਦੇ ਮੁਕਾਬਲੇ ਚ ਦੂਸਰਾ ਹੋਵੇ ਤਾਂ ਸਾਨੂੰ ਸਮਝ ਪਵੇ ਕਿ ਰੱਬ ਦੀ ਤਾਕਤ ਐਡੀ ਕੁ ਹੈ ਸਿਰਫ ਇੰਨਾ ਕੁ ਵੱਡਾ ਉਹ ਹੈ ਪਰ ਨਹੀਂ ਉਹਦੇ ਮੁਕਾਬਲੇ ਚ ਹੋਰ ਹੈ ਹੀ ਨਹੀਂ ਇਸ ਵਾਸਤੇ ਉਹਨੂੰ ਬੇਨਤੀ ਬੇਅੰਤ ਕਹਿਣਾ ਪਵੇਗਾ ਉਹਦਾ ਅੰਤ ਨਹੀਂ ਹੈ ਦੂਸਰਾ ਕੋਈ ਹੈ ਨਹੀਂ ਇਸ ਵਾਸਤੇ ਉਹਦੀ ਸੋਝੀ ਵਿਆਸ ਅੰਤ ਸਿਰਾ ਕਦੇ ਨਹੀਂ ਆ ਸਕਦਾ ਸੋ ਇੱਕ ਜਿਸਦੇ ਮੁਕਾਬਲੇ ਚ ਦੂਜਾ ਨਹੀਂ ਰੁਕਨਦੀਨ ਕਾਜੀ ਦੇ ਪਾਸ ਚਰਚਾ ਹੋ ਰਹੀ ਹੈ ਉਸ ਮੌਕੇ ਤੇ ਪੁੱਛਿਆ ਰੁਕਨਦੀਨ ਕਾਜੀ ਨੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਮੱਕੇ ਦੇ ਵਿੱਚ ਯਾਨੀ ਗਿਆਨ ਸਿੰਘ ਜੀ ਨੇ ਇਹ ਲਿਖਿਆ ਵਿਨੋਦ ਨਾਲ ਉਹਨਾਂ ਪੁੱਛਿਆ ਦੱਸੋ ਜੀ ਰੱਬ ਦੇ ਪਾਸੋਂ ਕੀ ਨਹੀਂ ਬਣ ਸਕਿਆ ਕੋਈ ਐਸਾ ਹੈ ਕੰਮ ਜਿਹੜਾ ਰੱਬ ਤੋਂ ਨਹੀਂ ਹੋ ਸਕਿਆ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਹਿੰਦੇ ਹਾਂ ਇੱਕ ਕੰਮ ਨਹੀਂ ਰੱਬ ਦੇ ਪਾਸੋਂ ਹੋਇਆ ਕਹਿੰਦੇ ਉਹ ਕਿਹੜਾ ਕਹਿੰਦੇ ਆਪਣੇ ਵਰਗਾ ਦੂਸਰਾ ਰੱਬ ਨਹੀਂ ਰੱਬ ਬਣਾ ਸਕਿਆ ਰੱਬ ਕੱਲਾ ਹੀ ਕੱਲਾ ਹੈ ਰੱਬ ਵਰਗਾ ਹੋਰ ਕੋਈ ਹੈ ਹੀ ਨਹੀਂ ਇਹ ਕਿਆ ਸੋਹਣਾ ਉੱਤਰ ਸੀ ਵਿਨੋਦ ਦਾ ਉੱਤਰ ਇਹ ਦ੍ਰਿੜਤਾ ਕਰਾਉਣ ਵਾਸਤੇ ਇੱਕ ਦਾ ਅਰਥ ਦ੍ਰਿੜਤਾ ਕਰਾਉਣ ਵਾਸਤੇ ਹੁੰਦਾ ਹੈ ਵਿਧਾਨ ਦੇ ਤਰੀਕੇ ਨਾਲ ਇੱਕ ਦਾ ਨਿਰਣਾ ਬੜਾ ਹੋਰ ਵੀ ਕਰ ਲਈਦਾ ਹੈ ਜਾਤੀ ਵਿਜਾਤੀ ਸੁਗਤ ਭੇਦ ਰਹਿਤ ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਉਹਦਾ ਨਾਮ ਹੈ ਇੱਕ ਇਹ ਅੱਖਰ ਦਾ ਜ਼ਰੂਰ ਹਰ ਰੋਜ਼ ਵਰਤ ਜਾਂਦਾ ਰਿਹਾ ਇੱਕ ਦੇ ਨਾਲ ਪਰ ਇਹਨਾਂ ਦਾ ਨਿਰਣਾ ਨਹੀਂ ਕੀਤਾ ਜਿਵੇਂ ਮਨੁੱਖ ਦੀ ਮਨੁੱਖ ਜਾਤੀ ਹੈ ਇੱਕ ਮਨੁੱਖ ਦੀ ਜਾਤ ਦੇ ਕਿੰਨੇ ਕਰੋੜਾਂ ਅਰਬਾਂ ਮਨੁੱਖ ਹਨ ਸੰਸਾਰ ਦੇ ਵਿੱਚ ਹੈਗੇ ਹਨ ਆਪਣੀ ਜਾਤ ਦਾ ਦੂਸਰਾ ਵੀ ਹੋਣਾ ਜਿਵੇਂ ਪੰਛੀਆਂ ਦੇ ਮੁਕਾਬਲੇ ਤੇ ਕਿੰਨੇ ਪੰਛੀਆਂ ਦੀ ਜਾਤ ਹੈ ਦ੍ਰਿਸ਼ਾਂ ਦੇ ਮੁਕਾਬਲੇ ਤੇ ਕਿੰਨੀ ਦ੍ਰਿਸ਼ਾਂ ਦੀ ਜਾਤ ਹੈ ਇਹ ਜਾਤੀ ਭੇਦ ਜਿਸ ਦੇ ਵਿੱਚ ਨਹੀਂ ਜਿਸ ਦੀ ਜਾਤ ਦਾ ਹੋਰ ਕੋਈ ਦੂਸਰਾ ਨਹੀਂ ਮਜਾਤੀ ਭੇਦ ਜਿਵੇਂ ਮਨੁੱਖ ਤੇ ਪੰਛੀਆਂ ਦਾ ਜਾਂ ਪਸ਼ੂਆਂ ਦੇ ਇਹ ਦੂਸਰੀ ਜਾਤ ਹੈ ਇੱਕ ਜਾਤ ਨਹੀਂ ਇਹ ਦੂਸਰੀ ਜਾਤ ਦਾ ਵੀ ਜਿਸ ਦੇ ਮੁਕਾਬਲੇ ਤੇ ਨਹੀਂ ਸਗਤ ਭੇਦ ਹੁੰਦਾ ਜਿਹੜੇ ਆਪਣੇ ਆਪ ਨੂੰ ਪ੍ਰਾਪਤ ਹੋਣ ਭੇਦ ਫਰਕ ਜਿਵੇਂ ਇੱਕ ਦ੍ਰਿਸ਼ਾ ਉਹਦਾ ਇੱਕ ਥੱਲਿਓ ਮੁੱਢ ਹੈ ਉਹਦੇ ਅੱਗੇ ਵੱਡੇ ਟਾਹਣੇ ਅੱਗੇ ਛੋਟੀਆਂ ਟਾਹਣੀਆਂ ਫਿਰ ਅੱਗੇ ਪੱਤਰੇ ਫਿਰ ਅੱਗੇ ਫੁੱਲ ਤੇ ਫਿਰ ਅੱਗੇ ਫਲ ਲੱਗੇ ਹੁੰਦੇ ਆ ਇੱਕੋ ਤਰ੍ਹਾਂ ਦਾ ਤਾਂ ਦ੍ਰਿਸ਼ ਨਹੀਂ ਨਾ ਹੁੰਦਾ ਸਾਡਾ ਸਰੀਰ ਹੈ ਇਹ ਇੱਕੇ ਤਰ੍ਹਾਂ ਦਾ ਨਹੀਂ ਸਾਡਾ ਸਿਰ ਹੋਰ ਤਰ੍ਹਾਂ ਦਾ ਹੈ ਸਾਡੇ ਮੋਢਿਆਂ ਤੋਂ ਬਾਹਾਂ ਹੋਰ ਤਰ੍ਹਾਂ ਦੀਆਂ ਸਾਡਾ ਪੇਟ ਹੋਰ ਤਰ੍ਹਾਂ ਦਾ ਸਾਡੀਆਂ ਲੱਤਾਂ ਹੋਰ ਤਰ੍ਹਾਂ ਦੀਆਂ ਅੱਗੇ ਇਹਨਾਂ ਦੇ ਉਂਗਲਾਂ ਲੱਗੀਆਂ ਹੋਈਆਂ ਨੇ ਅੱਗੇ ਪੋਟੇ ਬਣੇ ਹੋਏ ਨੇ ਅੱਗੇ ਨਹੁੰ ਲੱਗੇ ਹੋਏ ਨੇ ਇਹ ਆਪਣੇ ਆਪ ਨੂੰ ਜਿਹੜੇ ਫਰਕ ਪ੍ਰਾਪਤ ਹੋਣ ਉਹਨਾਂ ਨੂੰ ਕਹਿੰਦੇ ਤੁਹਾਡਾ ਭੇਦ ਪਰਮੇਸ਼ਰ ਦੇ ਵਿੱਚ ਇਹ ਭੇਦ ਫਰਕ ਵੀ ਨਹੀਂ ਉਹਦੇ ਚ ਅੰਗ ਪ੍ਰਤੰਗ ਨਹੀਂ ਕੋਈ ਰੂਪ ਨਾ ਰੇਖ ਨਾ ਰੰਗ ਕਿਸ਼ ਗੁਣ ਤੇ ਪ੍ਰਭਿੰਨ ਜਿਸਾ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਤੰਨ ਇਹਨੂੰ ਕਹੀਦਾ ਹੈ ਕਿ ਜਾਤੀ ਵਿਜਾਤੀ ਸਦਾ ਭੇਦ ਰਹਿਤ ਅਥਵਾ ਤੀਸਰਾ ਨਿਰਣਾ ਇੱਕ ਦਾ ਜਿਹੜਾ ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਹੈ ਦੇਸ਼ ਕੋਈ ਰਾਜਾ ਉਹ ਇੱਕ ਦੇਸ਼ ਦੇ ਵਿੱਚ ਰਹਿੰਦਾ ਆਪਣੇ ਵੱਡੇ ਤੋਂ ਵੱਡਾ ਰਾਜਾ ਉਹਦੀ ਹਕੂਮਤ ਭਾਵੇਂ ਆਪਣੇ ਦੇਸ਼ ਸਾਰੇ ਚੱਲਦੀ ਹੈ ਇਸੇ ਤਰ੍ਹਾਂ ਪਰਮੇਸ਼ਰ ਇੱਕ ਦੇਸ਼ੀ ਨਹੀਂ ਅੱਲਾਹ ਏਕ ਮਸੀਤ ਵਸਦਾ ਹੈ ਅਮਰ ਮੁਲਕ ਕਿਸ ਕੇਰਾ ਜੇ ਅੱਲਾਹ ਇੱਕ ਮਸੀਤ ਦੇ ਹੁਜਰੇ ਵਿੱਚ ਹੀ ਕੈਦ ਕੀਤਾ ਤਾਂ ਬਾਕੀ ਮੁਲਕ ਦਾ ਮਾਲਕ ਕੌਣ ਹੈ ਪੱਛਮ ਦੇਸ਼ ਹਰੀਕਾ ਵਾਸਤਾ ਦੱਖਣ ਦੇਸ਼ ਹਰੀਕਾ ਵਾਸਤਾ ਪੱਛਮ ਅੱਲੋ ਮੁਕੰਮ ਇਹ ਨਹੀਂ ਗੱਲ ਹਿੰਦੂ ਤੁਸੀਂ ਕਹਿੰਦੇ ਹੋ ਦੱਖਣ ਵਿੱਚ ਕੈਦ ਕੀਤਾ ਮੁਸਲਮਾਨੋ ਤੁਸੀਂ ਕਹਿੰਦੇ ਹੋ ਪੱਛਮ ਵਿੱਚ ਅਸੀਂ ਮੱਕੇ ਦੇ ਵਿੱਚ ਕੈਦ ਕੀਤੀ ਬੈਠੇ ਹਾਂ نہیں دل میں کھوج دلا دل کھوجا یہی تھور مقام پرمیشر ایک دیسی نہیں نہ تو پنجابی صوبے بہتا قید کیتا ہوا نہ ہندوستان دے وچ وی قید ہے نہیں یہ سربتر دیستا ہے یہ سربتر دیستا ہے سارے دیساں سب تھاواں تے ویاپک ہون کر کے تو دیش کی حد دے وچ بھی نہیں ہے یہ کال سمے کی حد وچ نہیں باقی اوتار آئے پے یا ہور کوئی پیغمبر آیا یا ہور کوئی ہے وہ کچھ سمے کی حد وچ رہ کے پھر وہ چلے گئے وہ پرمیشر ایسا نہیں کہ جڑا پیچھے ہی سی یا وہ کیول ہونی ہے یا اگے نو ہوے گا ایک سمے رہے گا نہیں وہ سارے سمے وچ ہے آد سچ جو آد سچ ہے پی سچ نانک ہوسی پی سچ ہے تو ہے تو ہو منہار سوئی سوئی سدا سچ صاحب ساچا ساچی نائی ہے پی ہوسی جائے نہ جاسی رچنا جنر چائے تو سارے سمے وچ ہون کر کے کال کی گردش کال کی حد وچ نہیں آتا وستو ہوندیاں نے تین ایک ہے جیو دی ایک جنو جاگرت کہیدا دوسری سپن تے تیسری سکھوت جس تیجس تے پرگ تے ایشر دی ہوندی ہے ہرن گرب وراغ تے ابھیاکرت انہاں وستواں کر کے جڑا کٹیا نہیں جاندا جڑا ایک دیش وچ نہیں جڑا ایک سمے وچ نہیں جڑا جاگرت سپن سکھوت وچ نہیں او دا نام ہے ایک جڑا جاتی وجاتی سگت بھید رہتا ہے او دا نام ہے ایک اونوں ایک کہیدا ہے جس دے مقابلے تے دوسرا نہ ہوئے
اونکار
دے تریس طرح دے پیر سن اے جب جی صاحب دے ٹیکے وچ سدگرو جی دی کرپا نال سارے لکھے نے اونکار دا جھگڑا نہیں سی نبڑدا بڑے آپو اپنے متاں والے کھچدے سن آپو اپنے پاسے پر سن سدگرو نانک صاحب جی نے آرمبھ وچ ٹیکا لا کے پرمی نرت کر دتا کہ ایک ایڈا ہی واچک ہے اونکار اونکار سارا دا پرکاش جس تو ساری سرشٹی پرگٹ ہوئی ہے اور یہ نرنے کر لگیا جدو جیویں بالکی خال اتار دے ودانسی لوگ کافی چیر لگ جا مول منتر دے ارساں تے تین چار دن لگتے ہوں نے جدو مہاراج صاحب کی کتھا آرمبھ کری دی ہے گر پرساد تک تین چار دن چ نرنا کرتے رہی دا ہولی ہولی پر رہو وچار اتنے ایسا لوڑ بھی نہیں پرتیت ہو رہی کہ سما بھی نہیں اکار اکار مکار پل ارد بند پہچان چاروں کو سمدائے جو اونکار پچھان منگل روپ اونکار رودر سواس جان والا اونکار سردا روپ ہے رہو وچار سارا پرکاش کا نام ایک اونکار ہے
سات نام
وہ ست سروپ ہے کدے ناس نہیں ہونے والا تری کال بعد ہتنگ ستتنگ تین کالا چیڑا کدے بھی ناس نہ ہوئے تے نام پسدھ کا نام ہوں وہ پسدھ ہے تے نام مو جس کر کے مو نہ رہے آم نام روگ دا ہے آم نام پرپنچ دا ہے جس کے پرپنچ سنسار چھل روپ نہیں جس کوئی بھی روگ نہیں وہ نام ہے نام جس منہ آدک نہیں ست نام وہ سچا نام ہے پرمیشر
کرتا
کرتا پیدا کرنے والا ہے ساری سرشٹی اس نے پیدا کی ہے پورکھ پورکھ پورن ہے وہ آج نرکا تو رکھیا کرنے والا ہے پوریا پوری چھ آکاش کی نیا ویاپک ہے اور شارت دین والا ہے ادم دین والا ہے پرکھت پنا دین والا ہے ایک ایک پورک ہے باقی سب استریاں ہیں ایک پورک سبائی نار تو کرتے تو ہور بھی بڑے مننے نے پر او کرتے اپنی چیز دے وچ نہیں ہوندے جویں جلاہا ہے او کدھرے ہے تے کپڑا اسیں گل پائی بیٹھے جویں لوہار ہے بڑا دور بیٹھا ہے تے شستر ساڈے پاس ہے او میار پتہ نہیں او دا گھر کتھے ہے تے بھانڈے او دے اسیں اپنے گھر ورت رہے ہیں تو میار بھانڈے وچ نہیں لوہار شستر وچ نہیں جلاہا بستر وچ نہیں پر پرمیشر ایسا کرتا نہیں اے کرتے جھوٹے کرتے ہن او پرمیشر سچا کرتا ہے وہ پرمیشر اپنے کارج میں آپ سمایا جو انہیں پیدا کیتا انہیں وچ پرمیشر آپ ملیا ہوا تو یہ جگ سچے کی ہے کوٹھڑی سچے کا وچ واس پرکھ پورن ہے کرتا پرمیشر سارے اپنی سرشٹی دے
وچ
کسی دا کسی پرکار دی نر وشیش کر کے پاو کلیان سروپ ہے باقی پائے وچ سب آکار ہے نرپو ہر جی اتو ایک ایک پرمیشر نرپو ہے ستیہارتھ پرکاش گرنتھ دے وچ دیانند سرستی نے نندا کیتی ہے گرو کی تو سگو اسی سفت کردے ہیں اس ٹورنمنٹ نے شاید لاکھ روپیہ بھی انہوں نے دتا ہے تو پر یہ سوچیا نہیں کہ وہ گرو گھر کی نندا کیتی ہے پھر شرم دے مارے نے سنیا کہ 50,000 ہوں شتابدی کمیٹی نو خبر ہے کہ 10,000 کنا کے دتا نے کچھ ادھر بھی وہ بلام سارے مگر لکھے سنگھ نے باب ویلا کیتا کر کے رہو وچار پر وہ کہندا ہے یہ سدگرو نانک صاحب آخر ان پڑھ سن انہوں نے لکھنا چاہیے کہ نرپا ہے انہوں نے نرپا ہو کیوں کیا ہے یہ کہ ٹھیک نہیں سیانے گروکھ پیارے نے پھر چنگی طرح وہ منہ پلیا ਉਹ ਕਹਿਣ ਲੱਗੇ ਵੇਖ ਸਮਝ ਕਰ ਇਹ ਨਿਰਭਉ ਇੱਕ ਵਾਚ ਇੱਕ ਵਚਨ ਹੈ ਤੇ ਨਿਰਭਉ ਬਹੁ ਵਚਨ ਹੈ। ਮਹਾਰਾਜ ਸਾਹਿਬ ਜੀ ਨੇ ਪਹਿਲੇ ਸਰੂਪ ਦੇ ਵਿੱਚ ਆਤਾ ਦੁਆਰਾ ਆਪਾਂ ਰੋਜ਼ ਪੜ੍ਹਦੇ ਹਾਂ, ਭੈ ਵਿੱਚ ਪਵਨ ਵਾਹ ਸਦ ਵਾਓ, ਭੈ ਵਿੱਚ ਚੱਲਣ ਲੱਖ ਦਰਿਆਓ, ਪੌਣ 49 ਕਰੋੜ ਵਜਾ ਰਹੀ ਹੈ, ਇੱਕੋ ਤਰ੍ਹਾਂ ਦੀ ਹਵਾ ਨਹੀਂ। ਭੈ ਵਿੱਚ ਪਵਨ ਵਾਹ ਸਦ ਵਾਓ, ਭੈ ਵਿੱਚ ਚੱਲਣ ਲੱਖ ਦਰਿਆਓ, ਭੈ ਵਿੱਚ ਅਗਨ ਕੱਢਾਂ ਵੇਗਾਰ, ਅੱਗ ਕਈ ਤਰ੍ਹਾਂ ਦੀ ਹੈ, ਬੜਵਾ ਨਾਲ ਅਗਨੀ, ਜਸਾਗਨ ਅਗਨੀ, ਇਸੇ ਤਰ੍ਹਾਂ ਡੋ ਅਗਨੀ, ਪ੍ਰਤੱਖ ਅਗਨੀ, ਕ੍ਰਿਸ਼ਨਾ ਦੀ ਅੱਗ, ਵਿਕਾਰਾਂ ਦੀ ਅੱਗ, ਨਰਕਾਂ ਦੀ ਅੱਗ, ਗਰਭ ਦੀ ਅੱਗ, ਇਸ ਵਾਸਤੇ ਅੱਗ ਕਈ ਤਰ੍ਹਾਂ ਦੀ ਹੈ। ਭੈ ਵਿੱਚ ਅਗਨ ਕੱਢਾਂ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰਿਆ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ ਕੋ ਕਰੋੜੀ ਚਲਤਨਾਂਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਧ ਮਹਾਂਬਲ ਸੂਰ, ਭੈ ਵਿੱਚ ਆਵਾ ਜਾਵਾ ਪੂਰ, ਪਗਲਿਆ ਪਾਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏ। ਇੱਕੋ ਜਿਹੜਾ ਪਰਮੇਸ਼ਰ ਹੈ ਉਹਨੂੰ ਨਿਰਭਉ ਕਿਹਾ, ਉਹਨੂੰ ਨਿਰਭੈ ਨਹੀਂ ਕਹਿਣਾ। ਤੀਸਰੇ ਸਰੂਪ ਦੇ ਵਿੱਚ ਵੀ ਇਸੇ ਬੱਚੇ ਨੂੰ ਦੁਹਰਾਇਆ, ਭੈ ਵਿੱਚ ਸਭ ਆਕਾਰ ਹੈ, ਸਾਰੇ ਆਕਾਰ ਭੈ ਵਿੱਚ ਹੈ, ਨਿਰਭਉ ਹਰ ਜੀਉ ਸੋਏ। ਉਹ ਇੱਕੋ ਇੱਕ ਜਿਹੜਾ ਪਰਮੇਸ਼ਰ ਹੈ ਉਹ ਨਿਰਭਉ ਹੈ, ਇੱਕ ਵਚਨ ਹੋਣ ਕਰਕੇ ਇਹ ਨਿਰਭਉ ਹੀ ਅੱਖਰ ਠੀਕ ਸੀ, ਨਿਰਭੈ ਗਲਤ ਸੀ। ਅਤੇ ਸਤਿਗੁਰੂ ਜੀ ਨੇ ਠੀਕ ਅੱਖਰੇ ਵਰਤਿਆ, ਨਿਰਭਉ ਹੀ ਇੱਥੇ ਚਾਹੀਦਾ ਸੀ, ਨਿਰਭੈ ਨਹੀਂ ਸੀ ਚਾਹੀਦਾ। ਸੋ ਭੈ ਤੋਂ ਰਹਿ ਤੇ ਡਰ ਤੋਂ ਰਹਿ ਤੇ ਉਸਨੂੰ ਕਿਸੇ ਦਾ ਵੀ ਡਰ ਨਹੀਂ ਹੈ,
ਨਿਰਵਾਰ
ਉਹ ਵੈਰ ਤੋਂ ਰਹਿ ਤੇ ਉਹਦਾ ਵੈਰ ਨਹੀਂ ਕਿਸੇ ਦੇ ਨਾਲ, ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ, ਉਹ ਪਰਮੇਸ਼ਰ ਸਾਰਿਆਂ ਦਾ ਆਤਮਾ ਹੋਣ ਕਰਕੇ ਕਿਸੇ ਨਾਲ ਵੈਰ ਨਹੀਂ ਕਰਦਾ। ਸੋ ਨਿਰਵੈਰ ਵੈਰ ਤਾਈਆਂ ਤੋਂ ਰਹਿ ਤੇ ਉਹਨੂੰ ਸ਼ਰਾਬ ਦਾ ਵੈਰ ਨਹੀਂ, ਉਹਨੂੰ ਸੁੱਖੇ ਦਾ ਵੈਰ ਨਹੀਂ, ਉਹਨੂੰ ਫੀਮ ਦਾ ਵੈਰ ਨਹੀਂ, ਉਹਨੂੰ ਜੂਏ ਦਾ ਵੈਰ ਨਹੀਂ, ਉਹਨੂੰ ਪਾਠ ਦਾ ਵੈਰ ਨਹੀਂ, ਉਹਨੂੰ ਪ੍ਰੀਤੀਆਂ ਦਾ ਵੈਰ ਨਹੀਂ ਕਿਸੇ ਪ੍ਰਕਾਰ ਦਾ, ਵੈਰ ਤੋਂ ਰਹਿਤ ਹੈ।
ਅਕਾਲ ਮੂਰਤ,
ਮੂਰਤ ਨਾਮ ਸਰੂਪ ਦਾ ਹੁੰਦਾ ਹੈ, ਮੂਰਤ ਨਾਮ ਹਸਤੀ ਦਾ ਹੁੰਦਾ ਹੈ। ਸੋ ਮੂਰਤ ਆ ਕੇਵਲ ਅਕਾਲ ਜਾਨੀ ਮੂਰਤ ਤੇ ਜਾਂ ਆ ਪੱਥਰ ਦੀ ਮੂਰਤੀ ਦਾ ਨਾਮ ਹੀ ਮੂਰਤ ਨਹੀਂ, ਅਕਾਲ ਮੂਰਤ ਹੈ। ਸਾਧ ਸੰਤਨ ਕੀ ਠਾਹਰ ਨੀਤੀ ਧਿਆਨ ਕਹੋ, ਅਸੀਂ ਕਿਹੜੀ ਮੂਰਤ ਦਾ ਧਿਆਨ ਕਰਨਾ ਹੈ। ਕਈ ਵਾਰੀ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਆਉਂਦਾ ਹੈ ਗੁਰੂ ਕੀ ਮੂਰਤ ਦਾ ਧਿਆਨ ਕਰਨਾ, ਗੁਰੂ ਕੀ ਮੂਰਤ ਦਾ ਧਿਆਨ ਕਰਨਾ, ਗੁਰੂ ਕੀ ਬਾਣੀ ਵਿੱਚ ਵੀ ਹੈ ਗੁਰੂ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਉਹ ਗੁਰੂ ਕੀ ਮੂਰਤ ਕਿਹੜੀ ਹੈ। ਅਕਾਲ ਮੂਰਤ ਹੈ ਸਾਰ ਸੰਤਨ ਕੀ ਠਾਹਰ ਨੀਤੀ ਧਿਆਨ ਕਹੋ, ਧਿਆਨ ਕਰਨ ਵਾਸਤੇ ਸਭ ਤੋਂ ਸੋਹਣੀ ਜਗ੍ਹਾ ਅਕਾਲ ਮੂਰਤ ਹੈ, ਜਿਹੜੇ ਕਾਲ ਕਰਕੇ ਬਣੀ ਨਹੀਂ, ਕਾਲ ਕਰਕੇ ਟਹਿਣੀ ਨਹੀਂ, ਕਾਲ ਕਰਕੇ ਨਾਸ ਨਹੀਂ ਹੋਣੀ, ਉਹ ਜਿਹੜੀ ਮੂਰਤ ਹਸਤੀ ਹੈ, ਉਹ ਜਿਹੜਾ ਮੂਰਤ ਸਰੂਪ ਹੈ, ਜੋ ਕਾਲ ਨੂੰ ਕੋ ਕਾਲ ਮਹਾਂਕਾਲ ਨੂੰ ਕੋ ਕਾਲ ਹੈ, ਜਿਸ ਦਾ ਕਾਲ ਕਦੇ ਨਹੀਂ, ਜਿਹੜੀ ਸਮੇਂ ਸਿਰ ਬਣੀ ਨਹੀਂ, ਜਿਹੜੀ ਬਣੀ ਹੈ ਉਹਨੇ ਕਹਿਣਾ ਹੈ, ਜਿਹੜੀ ਸਮੇਂ ਸਿਰ ਬਣੀ ਨਹੀਂ ਤੇ ਕਾਲ ਨੇ ਜਿਹਨੂੰ ਢਾਉਣਾ ਨਹੀਂ, ਕਾਲ ਤੋਂ ਰਹਿਤ ਮੂਰਤ ਸਰੂਪ ਹਸਤੀ ਹੈ ਉਸ ਪਰਮੇਸ਼ਰ ਦੀ। ਜੂਨਾਂ ਦੇ ਵਿੱਚ ਪੈਣਾ, ਹਰੇਕ 84 ਲੱਖ ਜੂਨ ਦੇ ਵਿੱਚ ਇਹ ਚਾਰ ਖਾਣੀਆਂ ਪੈਂਦੀਆਂ ਹਨ, ਪਰ ਉਹ ਪਰਮੇਸ਼ਰ ਜੂਨਾਂ ਤੋਂ ਰਹਿਤ ਹੈ, ਮਾਤਾ ਦੀ ਜੂਨ ਦੁਆਰਾ ਗਰਭ ਦੇ ਵਿੱਚੋਂ ਨਹੀਂ ਪੈਂਦਾ ਤੇ ਨਾ ਪੁੱਠਾ ਲਮਕਦਾ ਹੈ। ਸੋ ਮੁਖ ਜਲੋ ਜਿਤ ਕਹੇ ਠਾਕੁਰ ਜੂਨੀ, ਉਹ ਮੂੰਹ ਸੜ ਜਾਵੇ ਜਿਹੜਾ ਕਹਿੰਦਾ ਹੈ ਕਿ ਰੱਬ ਜੂਨਾਂ ਵਿੱਚ ਪੈਂਦਾ ਹੈ, ਸ਼ੰਕਾ ਪੈਦਾ ਹੋਵੇਗੀ। ਫਿਰ ਸਤਿਗੁਰੂ ਜੀ ਨੇ ਅਵਤਾਰ ਧਾਰਿਆ, ਮਹਾਰਾਜ ਮਾਤਾ ਦੇ ਗਰਭ ਚ ਪੁੱਠੇ ਲਮਕੇ, ਨਹੀਂ ਨਹੀਂ ਬਿਲਕੁਲ ਗਲਤ ਹੈ, ਕਦੇ ਚੰਗੀ ਤਰ੍ਹਾਂ ਇਤਿਹਾਸ ਪੜ੍ਹਨਾ ਚਾਹੀਦਾ। ਮੈਂ ਬੜੀ ਨਿਮਰਤਾ ਨਾਲ ਬੇਨਤੀ ਕਰਦਾ ਹਾਂ, ਕਿਸੇ ਹੱਥ ਨਾਲ ਨਹੀਂ, ਸਾਨੂੰ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਹੈ ਤੇ ਸਾਨੂੰ ਗੁਰਮਤ ਦੇ ਪੁਸਤਕ ਜ਼ਰੂਰ ਪੜ੍ਹਨੇ ਚਾਹੀਦੇ ਹਨ ਤੇ ਗੁਰੂ ਕੀ ਕਥਾ ਜ਼ਰੂਰ ਪੜ੍ਹਨੀ ਤੇ ਸੁਣਨੀ ਚਾਹੀਦੀ। ਸੋ ਇਹ ਇੱਕ ਬੜਾ ਜ਼ਰੂਰੀ ਅੰਗ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ, ਦੋਵਾਂ ਨੂੰ ਇਕੱਠਾ ਜੋੜ ਕੇ ਕਿਹਾ, ਇਕੱਲਾ ਨਹੀਂ। ਸੁਣ ਹਰ ਕਥਾ ਉਤਾਰੀ ਮੈਲ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਜੇ ਉਹਨੇ ਕੋਈ ਸ਼ੰਕਾ ਕਰੇ, ਗੁਰੂ ਕੀ ਬਾਣੀ ਚ ਲਿਖਿਆ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਤੇ ਤੁਸੀਂ ਦੱਸੋ ਬਈ ਪਹਿਲੇ ਪਾਤਸ਼ਾਹ ਗੁਰਪੁਰਬ ਕੱਤੇ ਦੀ ਪੂਰਨਮਾਸ਼ੀ ਨੂੰ ਮਨਾਉਂਦੇ ਕਿਉਂ ਨੀ, ਦਸਮ ਪਾਤਸ਼ਾਹ ਦਾ ਅਵਤਾਰ ਗੁਰਪੁਰਬ ਕਿਉਂ ਮਨਾਉਂਦੇ ਨੇ। ਮਹਾਰਾਜ ਉਸ ਦਿਨ ਜਨਮੇ ਹੋਣਗੇ, ਮਾਤਾ ਦੇ ਗਰਭ ਥਾਣੀ ਉਹਨਾਂ ਨੇ ਜਨਮ ਲਿਆ ਹੋਵੇਗਾ। ਤੁਸੀਂ ਕਹਿੰਦੇ ਹੋ ਪਰਮੇਸ਼ਰ ਜਨਮ ਨਹੀਂ ਲੈਂਦਾ, ਜਾਂ ਤਾਂ ਤੁਹਾਡੇ ਸਤਿਗੁਰੂ ਜੀ ਪਰਮੇਸ਼ਰ ਨਹੀਂ, ਤੇ ਜਾਂ ਜੇ ਮਾਤਾ ਦੇ ਗਰਭ ਚ ਆਏ ਕਹਿੰਦੇ ਹੋ ਤੇ ਤੁਹਾਡਾ ਮੂੰਹ ਸੜ ਜਾਵੇ। ਗੱਲ ਠੀਕ ਹੈ, ਸ਼ੰਕਾ ਹੈ, ਔਰ ਗੁਰੂ ਕੀ ਬਾਣੀ ਇਹ ਕਹਿ ਰਹੀ ਹੈ, ਇਸ ਬਾਰੇ ਵਿਚਾਰ ਸਾਨੂੰ ਕਰਨੀ ਪਵੇਗੀ। ਅਸੀਂ ਇਸ ਪਾਸੇ ਵੱਲ ਕਦੇ ਖੋਜ ਪੜਤਾਲ ਕਰਦੇ ਨਹੀਂ, ਅਨਮਤੀਏ ਤੇ ਮਨਮਤੀਏ ਅੱਜ ਉਹ ਪੜਤਾਲ ਵਿੱਚ ਪੈ ਚੁੱਕੇ ਨੇ। ਉਹਨਾਂ ਨੂੰ ਪਤਾ ਹੈ ਕਿ ਸਿੰਘ ਜਿਹੜੇ ਨੇ ਕੇਵਲ ਸਰਦਾ ਹੀ ਸਰਦਾ ਲਈ ਫਿਰਦੇ ਨੇ, ਇਹਨਾਂ ਨੇ ਪੜਤਾਲ ਖੋਜ ਨਹੀਂ ਕੀਤੀ। ਸਾਡੇ ਐਮਏ ਪੜ੍ਹੇ ਤੇ ਵੱਡੇ ਵੱਡੇ ਵਿਦਵਾਨ ਲੋਕਾਂ ਨੇ ਪਾਸ, ਇੱਕ ਮਾਮੂਲੀ ਜਿਹਾ ਬੰਦਾ ਆ ਕੇ ਐਸੀ ਸ਼ੰਕਾ ਕਰਦਾ ਹੈ, ਉਹਦਾ ਦਿਮਾਗ ਚੱਕਰਤ ਹੋ ਜਾਂਦਾ ਔਰ ਹੱਕਾ ਬੱਕਾ ਮੂੰਹ ਅੱਡ ਕੇ ਖੜਾ ਰਹਿ ਜਾਂਦਾ, ਉਹਦਾ ਉੱਤਰ ਨਹੀਂ ਦੇ ਸਕਦਾ। ਉਹਦਾ ਕਾਰਨ ਇਹ ਹੈ ਕਿ ਖੋਜ ਵਿੱਚ ਪਏ ਨਹੀਂ। ਸਾਨੂੰ ਪੈਣਾ ਚਾਹੀਦਾ, ਪੂਰੀ ਵਿਚਾਰ ਕਰਨੀ ਚਾਹੀਦੀ ਹੈ। गरीब नवाज सच्चे पातशाह महाराज साहब जी जून विच नहीं आए, माता दे गर्भ दे विच पुछे नहीं लमके साडे तरह, बिलकुल ठीक है। किवें किसे पुस्तक दा हवाला धार्मिक पुस्तकां पढ़ के वेख लो, जदों किसे अवतार ने जन्म लेना होवे उस मौके ते उन्हां दी माता दे शरीरक चिन्ह ओह जे ठीक बन जांदे हन। जिवें आम बच्चे ने जन्म लेना हुंदा है, माता दा आकार दिसदा है कि माता दे घर च कृपा होण वाली है समाई दे, तो इस घर दे विच रब कोई ना कोई दात देवेगा, पुत्र देवेगा नहीं तां धी जरूर देवेगा, पता लग जांदा, हरेक नूं लग जांदा, दो चार महीनियां तों बाद लग जांदा। तो इसे तरह खालसा की जिहड़ी माया है, तो माया परमेश्वर के हुक्म दे विच उह आकार धार के माता दे पेट विच उह आकार अपना धारदी है, और उसे तरह उह आकार सारा माता का बनता जांदा है। जिस माता दे पेट दे विच उह अवतार ने प्रगट होना है, उह असल दे विच उह माया ही उही रूप धार के अंदर प्रवेश करती है पेट विच, उसे तरह गर्भ प्रतीत हुंदा है, उसे तरह उह आकार प्रतीत हुंदा है। जदों अवतार का मौका आंदा है उस मौके से प्रगट परमेश्वर अपना छोटा जिहा स्वरूप करके विखा दिंदा है, माता दे गर्भ विच नहीं हुंदा, बाहर सानू आकार उह जिहा परमेश्वर जरूर विखाउंदा है। ते हरेक धार्मिक पुस्तक की इसे तरह ही रहा है, और बिल्कुल ठीक है। गुरु की बाणी भी कहती है, सो मुख जलो जित कहे ठाकुर जूनी, सो वह परमेश्वर अजूनी है, वह जूना विच नहीं आउंदा, वह गर्भ विच नहीं आउंदा। अज नाम माया का भी है, तो जून नाम माता दे गर्भ विच प्रवेश होने वाले थां का नाम हुंदा है, तो इस प्रकार वह जूना विच नहीं आउंदा परमेश्वर है। तो परमेश्वर इसे तरह अज नाम माया का है, ऊनी नाम जिहड़ी ना होवे विच, कोई चीज ऊनी होनी उहदे विच ना होनी, माया तो रहत है परमेश्वर है भाऊ, अपने आप तो जिहड़ा प्रकाशवान होवे। बाकी सूरज तारे चंद बिजली अग्नि ते बुद्धि ते ततियाणा, ये छे चीजा मनिया हन जिहड़ियां प्रकाश करन वालियां। ततियाणा अद्धा प्रकाश करदा रात नूं, तो अद्धा उह चनेरा हुंदा, पर उहनूं वी इक प्रकाश की मनिया है। इन्हां छेयां दे विच सब मैं जोत जोत है सोए, परमेश्वर की जोत आउंदी है, यह किसी की जोत लै करके अगे प्रकाश चने। कोई मौका आवेगा जब छोछी नली तंत नहीं निकसा, नतर रही उर जहाई, कदे ऐसा भी समा आवेगा जदों यह सूरज से चंद्रमा खाली हो जाएंगे, इन्हां विचों किरण रूपी तंत नहीं निकलेगा, ये ससमार पाउण की गंढ जिहड़ी है वह भी उलझी नहीं रहेगी, वह भी खुल जाएगी। ते उस मौके से सृष्टि की परलो होगी, ये चंद्रमा ते सूरज ये काले तवे वर्गे हो जाएंगे, ये नाशवंत हैं, पर वो परमेश्वर ऐसा नहीं, वो परमेश्वर है पहु स्वयं पहु अपने आप तो प्रकाशवान है, वो किसी के पासों प्रकाश लेके नहीं प्रकाश का, वो आप ही प्रकाश रूप है।
गुर प्रसाद
फिर गुरु चेतन स्वरूप है, ते प्रसाद आनंद स्वरूप है, ओदी प्राप्ति किवें है, गुर प्रसाद गुरु की प्रसाद नाम कृपा का है, गुरु की कृपा करके वो प्राप्त हुंदा है। तो एक ओंकार दे भाई सत नाम ने, एक ओंकार सत नाम, इहदे सत नाम ने केड़े केड़े, एक है करता, एक है पुरख, एक है निरपौ तीन, ते निर्वैर चार, अकाल मूर्त पंज, अजूनी छे, ते सहपुन सत। ते प्राप्ति किवें है, सत्ता नामा वाले दी एक ओंकार दी गुर प्रसाद, गुरु की कृपा करके ओहदी प्राप्ति है। इहदा फल की है, मूल मंत्र दे अभ्यास करन दा, कहिंदे भाई जिहड़ा जो पुरख, पुरख तो यह अखर चकना है, जो पुरख एक ओंकार सतनाम अजूनी सहपलता गुरु की कृपा, गुरु की प्रसाद कृपा के नाल अभ्यास करता करन वाला है, ओनू परमेश्वर निरपौ निरवैर अकाल मूर्त अजूनी सहपल करता, उस नू वैर तो रहत, डर तो रहत, अकाल स्वरूप जूना तो रहत, प्रकाश स्वरूप ही यह गुरु का मंत्र करता बना दिंदा है। यह फल है इस मंत्र का जिहड़ा अभ्यास करे। यह खालसा जी अपना यह चौबी अखरा जाप भी है, जे अखर सारे गिन के वेख लो तो चौबी बन गए, यह छत्ती अखरा जाप भी है, एक ओंकार दो, सतनाम दे चार, करता दे तीन, पुरख दे अगे तीन, निरपौ दे चार, निरवैर दे चार, यह अखर गिणिए तो छत्ती अखरा भी यह जाप, चौबी अखरा भी यह जाप, सोलह अखरा भी जाप, सतानामा वाला भी यह जाप। यह ऐसा जाप मारे ने दिता है जिस विच कोई भी जाप बाकी रह नहीं जाता, ऐसी बख्शिश की है। इहदी व्याख्या उदों करी दी है पूरी जदों जपजी साहब की कथा आरंभ हुंदी है, इस वास्ते मूल मंत्र हर नाम रसायण, यह रसा का घर है, मूल मंत्र एवें नहीं समझना चाहिए, जिहड़ा गुरु का प्यारा चित जोड़ेगा वह निहाल होवेगा। तो सतगुरु जी ने कृपा करके यह मूल मंत्र आरंभ फरमाया है, ਜਿੱਥੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਰੇ ਜੀਆਂ ਦੀ ਕਲਿਆਣ ਕੀਤੀ, ਉੱਥੇ ਆਪਣੇ ਪਰਿਵਾਰ ਦੀ ਵੀ ਸਾਰੇ ਦੀ ਕਲਿਆਣ ਕੀਤੀ। ਭਾਵੇਂ ਪਹਿਲਾਂ ਸੀ ਇਹ ਪੜ੍ਹਨ ਕਿ ਹੇ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਤੁਹਾਡੇ ਘਰ ਵਿਚ ਪ੍ਰਗਟ ਤਾਂ ਹੋਵਾਂਗੇ ਅਸੀਂ, ਕਿਉਂਕਿ ਤੁਸੀਂ ਕਈ ਜਨਮ ਤਪੱਸਿਆ ਕੀਤੀ ਹੈ ਔਰ ਇੱਕੋ ਇੱਕ ਕਾਮਨਾ ਨੂੰ ਲੈ ਕੇ ਕਿ ਸਾਡੇ ਘਰ ਦੇ ਵਿਚ ਰੱਬ ਹੀ ਜੰਮੇ, ਰੱਬ ਹੀ ਪ੍ਰਗਟ ਹੋਵੇ ਤੇ ਜਾਂ ਭਗਤੀ ਪੈਦਾ ਹੋਵੇ। ਭਗਤੀ ਨੇ ਅਵਤਾਰ ਧਾਰਿਆ, ਉਹਨੇ ਆਪਣਾ ਨਾਮ ਰਖਾ ਲਿਆ ਬੇਬੇ ਨਾਨਕੀ। ਨਾਨਕੀ ਕਦੇ ਵਿਚਾਰ ਕੀਤੀ ਹੈ ਕਿ ਇੱਕੋ ਹੀ ਨਾਂ ਨੇ ਦੋਵੇਂ, ਇੱਕ ਬੇਬੇ ਨਾਨਕੀ ਤੇ ਇੱਕ ਬਾਬਾ ਨਾਨਕ। ਬੇਬੇ ਨਾਨਕੀ ਤੇ ਬਾਬਾ ਨਾਨਕ, ਭਗਤੀ ਆ ਗਈ ਤੇ ਨਾਲ ਗਿਆਨ ਸਰੂਪ ਸੱਚੇ ਪਾਤਸ਼ਾਹ। ਭਗਤੀ ਤੇ ਗਿਆਨ ਦਾ ਸੰਬੰਧ, ਪਹਿਲਾਂ ਭਗਤੀ ਪ੍ਰਗਟ ਹੁੰਦੀ ਹੈ ਤੇ ਫਿਰ ਗਿਆਨ ਹਿਰਦੇ ਵਿਚ ਆਉਂਦਾ ਹੈ। ਜੇ ਪਹਿਲਾਂ ਪ੍ਰੇਮਾ ਭਗਤੀ ਨਾ ਕਰੀਏ ਤਾਂ ਗਿਆਨ ਨਹੀਂ ਕਦੇ ਕਿਸੇ ਦੇ ਹਿਰਦੇ ਵਿਚ ਹੋਇਆ, ਹੋਇਆ ਤਾਂ ਦੱਸੋ ਕਦੇ ਨਹੀਂ। ਸੋ ਪਹਿਲਾਂ ਪ੍ਰੇਮਾ ਭਗਤੀ ਨੇ ਜਨਮ ਧਾਰਿਆ ਬੇਬੇ ਨਾਨਕੀ ਰੂਪ ਹੋ ਕਰਕੇ, ਸਾਡੇ ਤੇ ਵੀ ਕਿਰਪਾ ਕਰੋ। ਤਾਂ ਇਹ ਪਵਿੱਤਰ ਸ਼ਬਦ ਸਤਿਗੁਰੂ ਜੀ ਨੇ ਸਾਡੇ ਮਾਤਾ ਸੁਲੱਖਣੀ ਜੀ ਦੇ ਪੁਰਖਾਏ ਪਹੁੰਚਾ ਰਿਹਾ ਹੈ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਕਾਮਣੀ ਨਾਮ ਘਰ ਵਾਲੀ ਦਾ ਹੁੰਦਾ ਹੈ। ਸੋ ਸਾਡੇ ਘਰ ਵਾਲਿਓ ਸੁਣੋ, ਸੁਲੱਖਣੀ ਜੀ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਜਿਸ ਉਪਦੇਸ਼ ਨੂੰ ਸੁਣ ਕਰਕੇ ਤੁਹਾਡਾ ਵੀ ਪਾਰ ਉਤਾਰਾ ਹੋ ਜਾਵੇ, ਤੇ ਕਾਮਣ ਨਾਮ ਜਗਿਆਸੂ ਦਾ ਚਾਹਵਾਨ ਦਾ, ਜੋ ਪਰਮੇਸ਼ਰ ਦੀ ਪ੍ਰਾਪਤੀ ਦਾ ਚਾਹਵਾਨ ਹੈ, ਸਾਰਿਆਂ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਪਵਿੱਤਰ ਉਪਦੇਸ਼ ਸਾਨੂੰ ਵੀ ਦੇ ਰਹੇ
ਹਨ।
ਸਾਡੀ ਮਾਤਾ ਜੀ ਨੇ ਪ੍ਰਸ਼ਨ ਕੀਤਾ ਹਜ਼ੂਰ ਸਵਾਮੀ ਸਤਿਗੁਰੂ ਜੀ, ਤੇ ਮੇਰਾ ਮਨ ਡਰ ਰਿਹਾ ਹੈ ਬੜਾ ਭਾਰੀ, ਕਿ ਕਿਤੇ ਜਮਦੂਤ ਨਾ ਅੰਤਰੋਂ ਆ ਕੇ ਪੈਣ, ਕਿਤੇ 84 ਦੇ ਗੇੜੇ ਵਿਚ ਨਾ ਪੈਣਾ ਪੈਂਦਾ ਹੋਵੇ। ਸਾਡਾ ਆਪਣਾ ਹਿਰਦਾ ਅੰਦਰੋਂ ਕੰਬ ਰਿਹਾ ਹੈ,
ਕਾਸ਼ਿਓਂ ਕਰੀ ਪੁਕਾਰ,
ਤੇ ਤੁਹਾਡੇ ਤੋਂ ਬਿਨਾਂ ਕਿਸ ਦੇ ਪਾਸ ਜਾ ਕੇ ਪੁਕਾਰ ਕਰਾਂ, ਤੇ ਕਿਸ ਤਰੀਕੇ ਨਾਲ ਕਰਾਂ, ਭੈ ਆਉਂਦਾ ਤੁਹਾਡੇ ਪਾਸੋਂ। ਅਦਭ ਹੈ ਨਾ ਮਨ ਦੇ ਵਿਚ ਬੜਾ ਭਾਰੀ। ਸੋ ਇਹ ਸਿੱਖਿਆ ਆ ਰਹੀ ਹੈ ਸਾਨੂੰ, ਇੱਕ ਇੱਕ ਅੱਖਰ ਦੇ ਵਿਚ ਸਿੱਖਿਆ ਆ ਰਹੀ ਹੈ। ਔਰ ਗੁਰੂ ਕੇ ਇਤਿਹਾਸ ਨੂੰ ਜੇ ਤਾਂ ਨਫ਼ਰਤ ਦੀ ਨਿਗਾਹ ਨਾਲ ਪੜੋਗੇ ਤਾਂ ਬੁਰੀ ਹਾਲਤ ਹੋਵੇ, ਫਿਰ ਨੀ ਕੁਛ ਮਿਲਣਾ। ਤੇ ਜੇ ਸਰਦਾ ਨਾਲ ਪੜੋਗੇ ਤਾਂ ਇੱਕ ਇੱਕ ਸਾਥੀ ਸਾਨੂੰ ਨਿਹਾਲ ਕਰ ਦੇਵੇ। ਸੋ ਕੈਸਿਓਂ ਕਰੀ ਪੁਕਾਰ, ਕਿਸੇ ਪਾਸ ਪੁਕਾਰ ਤੁਹਾਡੇ ਤੋਂ ਬਿਨਾਂ ਕਰੀਏ ਜੀ, ਕਿਸ ਤਰੀਕੇ ਨਾਲ ਕੈਸਿਓਂ, ਕਿਵੇਂ ਤੁਹਾਡੇ ਪਾਸ ਪੁਕਾਰ ਕਰਾਂ, ਮਨ ਚ ਭਾਇਆ ਹੈ, ਇਹ ਜੀ ਡਰ ਰਿਹਾ, ਕਿਰਪਾ ਕਰੋ। ਜਾਸੂ ਵੀ ਬੇਨਤੀ ਕਰਦਾ ਜੀ, ਜੀਓ ਡਰਤਾ ਹੈ ਆਪਣਾ, ਹਰ ਹਰ ਕੰਪਾ ਬਾਲਾ ਜੀਓ, ਨਾ ਜਾਣਾ ਕਿਆ ਕਰਤੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਪਵਰ ਗਏ ਬਗ ਬੈਠੇ ਆਏ। ਸਾਡਾ ਚਿੱਤ ਸਰਨ ਸਰਨ ਕੰਬ ਰਿਹਾ ਹੈ, ਜਿਵੇਂ ਥਾਲ ਦੇ ਵਿਚ ਮੋਤੀ ਪਾਏ ਕੰਬਦੇ ਹਨ। ਕਿਆ ਜਾਣਾ ਕਿਆ ਕਰਤੀ ਪੀਓ, ਕੀ ਜਾਣਿਆ ਜਾਵੇ ਕਿ ਪੀਓ ਪਤੀ ਪ੍ਰਲੋਕ ਵਿਚ ਸਾਡੀ ਕੀ ਹਾਲਤ ਕਰੇਗਾ, ਕੀ ਹੋਵੇਗਾ। ਸੋ ਰਹਿਣ ਗਈ ਮਤ ਦਿਨ ਪੀ ਜਾਏ, ਰਾਤ ਤਾਂ ਚਲੀ ਗਈ, ਕਿਤੇ ਦਿਨ ਵੀ ਨਾ ਐਵੇਂ ਜਾਂਦਾ ਹੋਵੇ। ਪਵਰ ਗਏ ਇਹ ਧੌਲ, ਜਿਹੜੇ ਕਾਲੇ ਕੇਸ ਸਨ ਉਹ ਤਾਂ ਸਰੀਰ ਤੋਂ ਹੁਣ ਚਲੇ ਗਏ, ਬਗ ਬਹਿਸੇ ਆਏ, ਹੁਣ ਇਹ ਬਗਲਿਆਂ ਵਰਗੇ ਚਿੱਟੇ ਕੇਸ ਆ ਗਏ ਹਨ। ਉਹ ਜਿਹੜੀ ਜਵਾਨੀ ਦੀ ਰਾਤ ਸੀ ਨਾ, ਕਾਲੀ ਬੋਲੀ ਹਨੇਰੀ ਰਾਤ ਪਾਈ ਬੈਠੀ ਸੀ, ਖਾਓ ਪੀਓ ਹੰਡਾਓ, ਹੁਣ ਹੀ ਮੌਕਾ ਖਾਣ ਪੀਣ ਦਾ। ਲੋਕ ਕਹਿੰਦੇ ਜੀ ਅਸੀਂ ਅੰਮ੍ਰਿਤ ਛਕ ਲਓ, ਖਾ ਪੀ ਨਾ ਲਈਏ ਕੁਛ, ਭਲਾ ਅੰਮ੍ਰਿਤ ਛਕੇ ਵਾਲੇ ਨੂੰ ਕਿਤੇ ਛਿੱਕਾ ਮੂੰਹ ਨੂੰ ਚਾੜ ਦੇਈਦਾ। ਇਹ ਕਹੀਦਾ ਵੀ ਦੰਤਾਂ ਦਾ ਖਾਣਾ ਨਹੀਂ ਖਾਣਾ, ਇਹ ਕਹੀਦਾ ਨਾ ਪ੍ਰੇਤਾਂ ਦਾ ਖਾਣਾ ਨਹੀਂ ਖਾਣਾ, ਦੰਤਾਂ ਦਾ ਖਾਣਾ ਨਹੀਂ ਖਾਣਾ, ਤੇ ਮਨੁੱਖਾਂ ਦਾ ਤੇ ਦੇਵਤਿਆਂ ਵਾਲਾ ਖਾਣਾ ਖਾਓ, ਇੰਨੀ ਸਿਰਫ ਗੱਲ ਕਹੀਦੀ ਹੈ। ਇਸ ਵਾਸਤੇ ਪਰ ਉਹ ਲੋਕ ਜਿਨ੍ਹਾਂ ਨੇ ਕਾਲੀ ਬੋਲੀ ਹਨੇਰੀ ਰਾਤ ਪਾਈ ਹੋਈ ਸੀ ਜਵਾਨੀ ਦੀ, ਕਹਿੰਦੇ ਉਹ ਰਾਤ ਤਾਂ ਹੁਣ ਚਲੀ ਗਈ, ਹੁਣ ਤਾਂ ਕਾਲ ਰੂਪੀ ਦਿਨ ਚੜ੍ਹਨ ਵਾਲਾ ਹੈ, ਉਹ ਕਾਲੇ ਕੇਸ ਚਲੇ ਗਏ, ਹੁਣ ਤਾਂ ਧੌਲੇ ਆ ਗਏ, ਹੁਣ ਕੀ ਕਰੀਏ, ਪਤਾ ਨੀ ਕੀ ਹਾਲਤ ਹੋਵੇਗੀ, ਮਨ ਕੰਬ ਰਿਹਾ ਹੈ, ਜੀ ਉਹ ਡਰਤ ਹੈ ਆਪਣਾ,
ਪੁਕਾਰ
ਹੋ ਪਰਮੇਸ਼ਰ ਤੇਰੇ ਤੋਂ ਬਿਨਾਂ ਅਸੀਂ ਆਪਣੀ ਪੁਕਾਰ ਫਰਿਆਦ ਅਸੀਂ ਕਿਸੇ ਪਾਸ ਕਰੀਏ ਜੀ,
ਦੁੱਖ ਵਿਸਾਰਨ ਸੇਵਿਆ।
ਅਜੀ ਕਹਿੰਦੇ ਸਾਰੇ ਦੁੱਖ ਵਿਸਾਰਨ ਸੇਵਿਆ, ਜਿਹੜਾ ਭਾਈ ਸੇਵਨੇ ਯੋਗ ਹੈ ਸਦਾ ਸਦਾ ਦਾ ਪਾਰ, ਜੇ ਤਾਂ ਉਹਨੂੰ ਵਿਸਾਰਨ ਦਿੱਤਾ, ਵਿਸਾਰ ਦਿੱਤਾ ਤਾਂ ਸਾਰੇ ਪ੍ਰਕਾਰ ਦੇ ਦੁੱਖ ਚੰਬੜਨਗੇ ਭਾਈ। ਇਹ ਮਹਾਰਾਜ ਦੁੱਖ ਨਿਵਰਤ ਕਿਵੇਂ ਹੋਣ, ਕਹਿੰਦੇ ਦੁੱਖ ਵਿਸਾਰਨ ਸੇਵਿਆ, ਸਾਰੇ ਦੁੱਖਾਂ ਨੂੰ ਵਿਸਰਜਨ ਕਰਨ ਵਾਲਾ, ਵਿਦਾ ਕਰਨ ਵਾਲਾ, ਨਿਵਰਤ ਕਰਨ ਵਾਲਾ ਪਰਮੇਸ਼ਰ ਜਿਨ੍ਹਾਂ ਨੇ ਸੇਵਿਆ ਹੈ, ਉਸ ਦੀ ਸੇਵਾ ਜਿਹਨੇ ਕੀਤੀ ਹੈ ਉਹ ਕੈਸਾ ਹੈ, ਸਦਾ ਵਾਸਤੇ, ਸਦਾ ਵਾਸਤੇ ਦਾਤਾਂ ਦੇ ਦੇਣ ਵਾਲਾ ਹੈ ਪਰਮੇਸ਼ਰ, ਉਸ ਦੀ ਸੇਵਾ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੇ ਸਾਰੇ ਦੁੱਖ ਨਿਵਰਤ ਹੋ ਗਏ ਹਨ।
ਸਾਹਿਬ ਮੇਰਾ ਨੀਤ ਨਵਾ,
ਉਹ ਕੌਣ ਹੈ, ਹਜ਼ੂਰ ਨੇ ਪਹਿਲਾਂ ਹੀ ਇਹ ਉੱਤਰ ਦਿੱਤਾ ਸੀ, ਆਂਦਿਨ ਸਾਹਿਬ ਸੇਵੀਆ ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਸੋ ਉਹ ਸਾਹਿਬ ਹੈ ਮੇਰਾ, ਮਾਲਕ ਹੈ, ਉਹ ਕੈਸਾ ਨੀਤ ਨਵਾਂ ਉਹ ਸਦਾ ਵਾਸਤੇ ਨਵੇਂ ਤੋਂ ਨਵਾਂ ਹੈ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਸ ਦੁੱਖ ਨਹੀਂ ਜਮ ਜਾਣਾ ਉਹ ਸਦਾ ਵਾਸਤੇ ਇੱਕ ਰਸ ਨਵੇਂ ਤੋਂ ਨਵਾਂ ਹੈ ਤੇ ਸਦਾ 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 ਦਾਤਾਰ ਸਦਾ ਵਾਸਤੇ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਉਹਨੇ ਸਤਯੁਗ ਦੇ ਵਿੱਚ ਵੀ ਦਾਤਾਂ ਦਿੱਤੀਆਂ ਤ੍ਰੇਤੇ ਵਿੱਚ ਵੀ ਦੁਆਪਰ ਵਿੱਚ ਵੀ ਇੱਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ ਇੱਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸ ਨੂੰ ਪਕੜ ਗਿਰਾਇਆ ਕਿਉਂਕਿ ਤੇਰਾ ਅੰਤ ਨਾ ਪਾਇਆ ਸਦਾ ਸਦਾ ਦਾਤਾ ਨੇ ਦੇਣ ਵਾਲਾ ਹੈ ਰਾਮ ਦੇ ਕੇ ਕਹਿੰਦੇ ਹਨ ਸੁਲੱਖਣੀ ਜੀ ਹੇ ਜਗਿਆਸੂ ਹੇ ਗੁਰੂ ਕੇ ਸਿੱਖ ਹੇ ਗੁਰਮੁਖ ਪਿਆਰਿਆ ਦਿਨੇ ਰਾਤ ਸਾਹਿਬ ਜਿਹੜਾ ਮਾਲਕ ਹੈ ਨਾ ਸਾਰਿਆਂ ਦਾ ਉਹਦੀ ਸੇਵਾ ਕਰਨੀ ਚਾਹੀਦੀ ਹੈ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈ ਹੈ ਦੂਜੀ ਸੇਵਾ ਜਨਮ ਦਿਰਥਾ ਜਾਏਗੀ ਸੋ ਦਿਨ ਰਾਤ ਇੱਕ ਰਾਤ ਹਰ ਮੌਕੇ ਤੇ ਸਾਹਿਬ ਮਾਲਕ ਦੀ ਸੇਵਾ ਕਰੀਏ
ਅੰਤ ਛਡਾਏ
ਅੰਤ ਦੇ ਸਮੇਂ ਸੋ ਪਰਮੇਸ਼ਰੀ ਕਿਰਪਾ ਕਰਕੇ ਛਡਾਉਣ ਵਾਲਾ ਹੈ ਮੇਹਰ ਕਰਨ ਵਾਲਾ ਹੈ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਅਮਲ ਤਾਂ ਪਹਿਲਾਂ ਮੇਰਾ ਕਰੇਗਾ ਕਿਰਪਾ ਕਰੇਗਾ ਤੇ ਜੇ ਥੋੜੀ ਬਹੁਤੀ ਕਸਰ ਰਹਿ ਗਈ ਤਾਂ ਅੰਤਲੇ ਸਮੇਂ ਜ਼ਰੂਰ ਛਡਾ ਲਵੇ ਇੰਨੀ ਕਿਰਪਾ ਜ਼ਰੂਰ ਕਰੇਗਾ ਪਰਮੇਸ਼ਰ
ਸੋਹਣੇ ਸੋਹਣੇ ਮੇਰੀ ਕਾਮਣੀ
ਸਰਦਾ ਦੇ ਨਾਲ ਤੇ ਭਰੋਸੇ ਦੇ ਨਾਲ ਹੈ ਮੇਰੀ ਕਾਮਣੀ ਸਾਡੇ ਲਹਿਰ ਸੁਲੱਖਣੀ ਜੀ ਸੁਣੋ ਸਰਦਾ ਦੇ ਨਾਲ ਤੇ ਭਰੋਸੇ ਦੇ ਨਾਲ ਸੁਣੋ ਧੰਨ ਸਾਡੇ ਮਾਤਾ ਜੀ ਸੁਣਨ ਵਾਲੇ ਤੇ ਧੰਨ ਸਤਿਗੁਰੂ ਜੀ ਸੁਣਾਉਣ ਵਾਲੇ ਜੇ ਕਿਸੇ ਪਾਸੇ ਵੀ ਵਿਚਾਰ ਕੇ ਵੇਖ ਲਈਏ ਤਾਂ ਸਭ ਤੇ ਵੱਡਾ ਸਤਿਗੁਰੂ ਨਾਨਕ ਐਵੇਂ ਨਹੀਂ ਇਹ ਪੰਕਤੀ ਲਿਖੀ ਕੋਈ ਈਰਖਾ ਨਾਲ ਨਹੀਂ ਲਿਖੀ ਕੋਈ ਝੂਠੀ ਨਹੀਂ ਲਿਖੀ ਕੋਈ ਅਤਕਥਨੀ ਨਹੀਂ ਆਹ ਛੋਟੀ ਜਿਹੀ ਵਿਚਾਰ ਹੁਣੇ ਮਨ ਵਿੱਚ ਸੁਰੀ ਹੈ ਸੁਣ ਸੁਣ ਮੇਰੀ ਕੰਮ ਨਹੀਂ ਨਾਰਦ ਦਾ ਸੁਭਾਅ ਹੈ ਅੱਧਾ ਸਮਾਂ ਤਾਂ ਭਗਤੀ ਕਰਦਾ ਤੇ ਅੱਧਾ ਸਮਾਂ ਚੁਗਲੀਆਂ ਕਰਦਾ ਹੈ ਜਿਹੜਾ ਚੁਗਲ ਹੋਵੇ ਨਾ ਬੰਦਾ ਨੂੰ ਆਮ ਕਹਿ ਦਿੰਦੇ ਆਹ ਨਾਰਦ ਦਾ ਕਿਧਰੋਂ ਹੋਇਆ ਜਿਹੜਾ ਇੱਕ ਪਾਸੇ ਲਾਵੇ ਇੱਕ ਪਾਸੇ ਬੁਝਾਵੇ ਇੱਕ ਵੀ ਨਾ ਦੇਵੇ ਈਰਖਾ ਤੇ ਲੜਾਈ ਖੜੀ ਕਰੀ ਰੱਖੇ ਜਿਹੜਾ ਉਹਦਾ ਨਾਮ ਨਾਰਦ ਕਹੇਗਾ ਚੁਗਲ ਖੋਰ ਬੰਦੇ ਨੂੰ ਸੋ ਇਹ ਨਾਰਦ ਆ ਗਿਆ ਤੇ ਆਪਣਾ ਨਾਰਦ ਭੁਣਾ ਕਰਨ ਲੱਗਾ ਕਹਿਣ ਲੱਗਾ ਮਾਈ ਪਾਰਵਤੀ ਤੈਨੂੰ ਮੇਰੇ ਨਮਸਕਾਰ ਕਹਿੰਦੇ ਆ ਬੱਚਿਆ ਜੀ ਉਹ ਆਏ ਨੂੰ ਕਿਵੇਂ ਆਇਆ ਅੱਜ ਮਾਂ ਤੇਰੇ ਦਰਸ਼ਨ ਕਰਨ ਆਇਆ ਪਰ ਨਾਰਦ ਪੂਰਾ ਕਰਨਾ ਸੀ ਅੰਦਰੋਂ ਕਹਿਣ ਲੱਗਾ ਕਦੇ ਪੁੱਛਿਆ ਜੀ ਉਹ ਸ਼ਿਵ ਜੀ ਨੇ ਗਲ ਦੇ ਵਿੱਚ ਸਿਰਾਂ ਦੀ ਮਾਲਾ ਪਾਈ ਉਹ ਕਿਹਦੇ ਸਿਰ ਨੇ ਕਹਿੰਦੇ ਮੈਂ ਤਾਂ ਨੀ ਕਦੇ ਪੁੱਛਿਆ ਕਹਿੰਦੇ ਅੱਜ ਪੁੱਛਿਓ ਜਦੋਂ ਆਉਣਗੇ ਘਰ ਘਰ ਆਏ ਲੰਗਰ ਛਕਣ ਲੱਗੇ ਪੁੱਛ ਲਿਆ ਕਹਿੰਦੇ ਅੱਜ ਕਿਹਦੇ ਸਿਰਾਂ ਦੀ ਮਾਲਾ ਹੈ ਕਹਿੰਦੇ ਪਾਰਵਤੀ ਤੇਰੇ ਸਿਰਾਂ ਦੀ ਮਾਲਾ ਹੈ ਜਦ ਤੂੰ ਮਰਦੀ ਹੈ ਨਾ ਉਸ ਮੌਕੇ ਤੇ ਮੈਂ ਤੇਰਾ ਸਿਰ ਵੱਢ ਕੇ ਉਹਦੀ ਮਾਲਾ ਪਰੋ ਲੈਂਦਾ ਕਹਿੰਦੇ ਅੱਛਾ ਜੀ ਸ਼ੰਕਾ ਤਾਂ ਕੁਛ ਉਦੋਂ ਪੈ ਗਈ ਨਾਰਦ ਫਿਰ ਆਇਆ ਮਾਂ ਪੁੱਛਿਆ ਕਹਿੰਦੇ ਹਾਂ ਬੱਚਾ ਉਹ ਤਾਂ ਮੇਰੇ ਸਿਰਾਂ ਨੂੰ ਮਾਲਾ ਹੈ ਤੇ ਫਿਰ ਮਾਂ ਤੂੰ ਮਰਦੀ ਜੰਮਦੀ ਰਹਿਣਾ ਕਹਿੰਦੇ ਤੂੰ ਇਹ ਨਹੀਂ ਕਿਹਾ ਕਿ ਮੇਰੀ ਵੀ ਕਲਿਆਣ ਕਰੋ ਮੇਰੀ ਮੁਕਤ ਕਰੋ ਕਹਿੰਦੇ ਫਿਰ ਮੈਂ ਕਹੂੰਗੀ ਤੇ ਮੇਰੀ ਕਲਿਆਣ ਕਿਵੇਂ ਹੋਊ ਕਹਿੰਦੇ ਤੂੰ ਅਮਰ ਕਥਾ ਸੁਣੀ ਜੇ ਤਾਂ ਤੈਨੂੰ ਅਮਰ ਕਥਾ ਸੁਣਾ ਦਿੱਤੀ ਫਿਰ ਤਾਂ ਤੂੰ ਹੋ ਜਾਵੇਂਗੀ ਅਮਰ ਨਹੀਂ ਤਾਂ ਮਰਦੀ ਰਹੇਗੀ ਉਹ ਖਾਲਸਾ ਜੀ ਅਮਰ ਕਥਾ ਜਿਹੜੀ ਆਪਾਂ ਨੂੰ ਹੁਣ ਆਪਾਂ ਸਪੀਕਰਾਂ ਚ ਸਪੀਕਰ ਲਾ ਲਾ ਕੇ ਆਪਾਂ ਕਰ ਰਹੇ ਤੇ ਸੁਣ ਰਹੇ ਨਾ ਇਹ ਅਮਰ ਕਥਾ ਕਿੱਡੀ ਮੁਸ਼ਕਲ ਸੀ ਕਹਿਣ ਲੱਗੀ ਚੰਗਾ ਸ਼ਿਵ ਜੀ ਘਰ ਆਇਆ ਕਹਿਣ ਲੱਗੀ ਸਵਾਮੀ ਜੀ ਮੈਨੂੰ ਅਮਰ ਕਥਾ ਸੁਣਾਓ ਤੇ ਮੈਨੂੰ ਅਮਰ ਕਰੋ ਮੇਰੇ ਸਿਰਾਂ ਦੀ ਮਾਲਾ ਨਾ ਗਲ ਚ ਪਾਈ ਫਿਰੋ ਤੇ ਮੈਨੂੰ ਜੰਮਣ ਮਰਨ ਵਿੱਚ ਹੀ ਰੱਖਣਾ ਜੀ ਕਹਿੰਦੀ ਚੰਗਾ ਪਰ ਜਿਹੜੀ ਮੇਰੀ ਅਮਰ ਕਥਾ ਨਾ ਮੈਂ ਦੂਜੇ ਦੇ ਕੰਨੀ ਨਹੀਂ ਪੈਣ ਦੇ ਜੇ ਕਿਸੇ ਨੇ ਹੋਰ ਸੁਣੀ ਤਾਂ ਅਮਰ ਹੋ ਜਾਊ ਇਸ ਵਾਸਤੇ ਕੋਈ ਆਪਾਂ ਐਸੀ ਥਾਂ ਭਾਲ ਗਏ ਜਿੱਥੇ ਕੋਈ ਪਸ਼ੂ ਪੰਛੀ ਵੀ ਨਾ ਸੁਣੇ ਕਰੌਚ ਦੀਪ ਉਹਨਾਂ ਨੂੰ ਲੱਭਾ ਸਮੁੰਦਰ ਦਾ ਕਿਨਾਰਾ ਉੱਥੇ ਜਾ ਕੇ ਕਹਿੰਦੇ ਹੋਰ ਕੋਈ ਨਹੀਂ ਤੇ ਆਪਾਂ ਸਮੁੰਦਰ ਦੇ ਕਿਨਾਰੇ ਤੇ ਚੱਲਦੇ ਹਾਂ ਉੱਥੇ ਚੱਲ ਕੇ ਤੂੰ ਕਥਾ ਸੁਣੀ ਸੁਣ ਲੱਗੀ ਪਾਰਵਤੀ ਕਥਾ ਇਹ ਸਾਰੀ ਇਤਿਹਾਸਕ ਬੇਨਤੀ ਹੁੰਦੀ ਜਿਹੜੀ ਮੈਂ ਕਰ ਰਿਹਾ ਕੋਈ ਜ਼ਬਾਨੀ ਨਹੀਂ ਕੋਈ ਮਨ ਘੜਤ ਨਹੀਂ ਕਿਉਂਕਿ ਗੁਰੂ ਕੀ ਟਕਸਾਲ ਹੈ ਟਕਸਾਲ ਵਿੱਚ ਸਿੰਘ ਅੱਗੇ ਪੜ੍ਹ ਰਹੇ ਨੇ ਥਾਵਾਂ ਥਾਵਾਂ ਤੇ ਕਥਾ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਜੇ ਕੋਈ ਪੁੱਛ ਲਵੇ ਵੀ ਭਾਈ ਸਾਹਿਬ ਕਿੱਥੋਂ ਸੁਣਾ ਰਿਹਾ ਫਿਰ ਮੂੰਹ ਨਹੀਂ ਕੋਈ ਰਵੇਗਾ ਇਹ ਜੋ ਵੀ ਬੇਨਤੀ ਹੋਵੇਗੀ ਸਭ ਇਤਿਹਾਸਕ ਹੋਵੇਗੀ ਐਵੇਂ ਨਹੀਂ ਕੋਈ ਸੋ ਇਹ ਪੁੱਛਿਆ ਕਹਿੰਦੇ ਹਾਂ ਕਥਾ ਜਾ ਕੇ ਸੁਣਾਉਣ ਲੱਗੇ ਕਹਿਣ ਲੱਗੇ ਹੇ ਪਾਰਵਤੀ ਖਿਆਲ ਨਾਲ ਸੁਣੀ ਮੇਰੀ ਕਥਾ ਕਹਿੰਦੇ ਜੀ ਚੰਗਾ ਕਥਾ ਸੁਣ ਲੱਗੀ ਸੁਣਦਿਆਂ ਸੁਣਦਿਆਂ ਨੀਂਦ ਹੀ ਆ ਗਈ ਸੋ ਮੱਛ ਸੀ ਇੱਕ ਪਾਣੀ ਦੇ ਸਮੁੰਦਰ ਵਿੱਚ ਉਹ ਖੜਾ ਸੁਣਦਾ ਰਿਹਾ ਉਹ ਅਚਲ ਹੋ ਗਿਆ ਹਿਲਣ ਜੁਲਣ ਤੁਰਿਆ ਜਦੋਂ ਕਥਾ ਸਮਾਪਤ ਹੋਈ ਭੰਗ ਪੀ ਕੇ ਸੁੱਖਾ ਪੀ ਕੇ ਅੱਕ ਧੂਰਾ ਖਾ ਕੇ ਸ਼ਿਵਜੀ ਸੁਣਾਉਣ ਲੱਗਾ ਸੀ ਅੱਖਾਂ ਮੀਟ ਕੇ ਨਾ ਉਹਨੂੰ ਹੀ ਪਤਾ ਕੋਈ ਸੁਣ ਰਿਹਾ ਕਿ ਨਹੀਂ ਉਹਨੇ ਅੱਖਾਂ ਮੀਟ ਲਈਆਂ ਤੇ ਪਾਰਵਤੀ ਨੇ ਉਹ ਅੱਖਾਂ ਮੀਟ ਲਈਆਂ ਸੋ ਉਹ ਤਾਂ ਮਸਤੀ ਵਿੱਚ ਰਿਹਾ ਸੀ ਉਹ ਨੀਂਦ ਵਿੱਚ ਰਹੀ ਕਹਿੰਦੇ ਪਾਰਵਤੀ ਕਥਾ ਸੁਣੀ ਕਹਿੰਦੇ ਉਹ ਮੈਂ ਤਾਂ ਸੁੱਤੀ ਰਹਿ ਗਈ ਵੇਖਿਆ ਕਹਿੰਦੇ ਆਹ ਸਮੁੰਦਰ ਦੇ ਵਿੱਚ ਮੱਛ ਹੈ ਇਹ ਨਹੀਂ ਹੁੰਦਾ ਜੁਲਦਾ ਕਹਿੰਦੇ ਇਹਦੇ ਤੋਂ ਕੋਈ ਵੱਡਾ ਭਾਰੀ ਯੋਗੀ ਪੈਦਾ ਹੋਵੇਗਾ ਉਹ ਮੋਹਣੀ ਅਵਤਾਰ ਵੇਲੇ ਜਦੋਂ ਇਹਦਾ ਸਰੀਰ ਅਨਿਸਥਰ ਹੋਇਆ ਸੀ ਤਾਂ ਉਸ ਮੱਛ ਨੇ ਆਪਣੇ ਪੇਟ ਵਿੱਚ ਉਹਦੀ ਧਾਤੂ ਗ੍ਰਹਿਣ ਕੀਤੀ ਤੇ ਮਛੰਦਰ ਪੈਦਾ ਹੋਇਆ ਸੀ ਇਹ ਫਾਇਦਾ ਤਾਂ ਹੋ ਗਿਆ ਮੱਛ ਦੇ ਪੇਟ ਵਿੱਚ ਮਛੰਦਰ ਜੰਮਿਆ, ਪਰ ਇਹ ਪਾਰਵਤੀ ਵਿਚਾਰੀ ਖਾਲੀ ਦੀ ਖਾਲੀ ਰਹਿ ਗਈ। ਜੇ ਤਾਂ ਉਹਦੀ ਸ਼ਕਤੀ ਤਾਂ ਸੁਣਾ ਲੈਂਦਾ ਤੇ ਜੇ ਪਾਰਵਤੀ ਦੀ ਸ਼ਕਤੀ ਹੁੰਦੀ ਤਾਂ ਸੁਣ ਲੈਂਦੀ। ਸੋ ਇਸੇ ਤਰ੍ਹਾਂ ਫਿਰ ਕਹਿੰਦੀ ਜੀ ਦੁਬਾਰਾ ਸੁਣਾਓ, ਦੁਬਾਰਾ ਕਥਾ ਸੁਣਾਉਣ ਲੱਗੇ ਤੇ ਦੁਬਾਰਾ ਫਿਰ ਨੀਂਦ ਆ ਗਈ। ਦੁਬਾਰਾ ਨੀਂਦ ਆਉਣ ਤੋਂ ਇੱਕ ਕਬੂਤਰ ਦਾ ਆਂਡਾ ਸੁੱਕਾ ਪਿਆ ਸੀ ਆਲਣੇ ਦੇ, ਉੱਥੇ ਤੱਕ ਆਵਾਜ਼ ਪਹੁੰਚਿਆ ਪਹੁੰਚਿਆ ਤੋਂ ਉਹ ਜਿਉਂਦਾ ਹੋਇਆ। ਉਹ ਜਿਉਂਦਾ ਹੋ ਕੇ ਉਹ ਉੱਡਿਆ, ਸ਼ਿਵਜੀ ਕਹਿਣ ਲੱਗਾ ਪਾਰਵਤੀ ਕਥਾ ਸੁਣੀਏ, ਕਹਿੰਦੇ ਜੀ ਮੈਂ ਤਾਂ ਫਿਰ ਸੌਂ। ਕਹਿੰਦੇ ਤੇਰੀ ਨੀਂਦ ਨੇ ਮਾਰ ਲਿਆ, ਪਰ ਮੇਰੀ ਕਥਾ ਸੁਣਦਾ ਕੌਣ ਗਿਆ, ਹੁੰਗਾਰਾ ਭਰ ਦਿਆ ਕੋਈ। ਕਹਿੰਦੇ ਜੀ ਪਤਾ ਨੀ ਲੱਗਾ। ਉਹ ਪਤਾ ਲੱਗਾ ਕਿ ਸੁੱਕਾ ਆਂਡਾ ਜਿਹੜਾ ਨਾ ਕਬੂਤਰ ਦਾ ਉਹ ਹਰਾ ਹੋ ਗਿਆ ਤੇ ਉਹ ਹੁੰਗਾਰਾ ਭਰਦਾ ਰਿਹਾ। ਕਹਿਣ ਲੱਗੇ ਹੈ ਕਿੱਥੇ, ਜਦੋਂ ਆਲਣੇ ਵੱਲ ਤੱਕਿਆ ਉਹ ਕਬੂਤਰ ਅੱਗੇ ਉੱਡ ਪਿਆ, ਮਗਰ ਮਗਰ ਸ਼ਿਵਜੀ ਭੱਜਿਆ। ਇਹ ਅੱਗੇ ਬਿਆਸ ਦੇ ਘਰ ਵਾਲੀ ਆਵਾਸੀ ਲੈ ਰਹੀ ਸੀ, ਉਹਦੇ ਮੂੰਹ ਦੇ ਵਿੱਚ ਜਾ ਪ੍ਰਵੇਸ਼ ਹੋਇਆ। ਉਹਦੇ ਵਿੱਚ 12 ਸਾਲ ਮਾਤਾ ਦੇ ਗਰਭ ਵਿੱਚ ਰਹਿ ਕੇ ਤੇ ਫਿਰ ਸੁਖਦੇਵ ਪੈਦਾ ਹੋਇਆ। ਸੁਖਦੇਵ, ਸੁਖ ਨਾਮ ਤੋਤੇ ਦਾ, 12 ਸਾਲ ਗਰਭਾਸ ਵਸ ਜੰਮਦੇ ਹੀ ਸੁੱਖ ਲਈ ਉਹਦਾ ਸੀ। ਉਸ ਮੌਕੇ ਤੇ 12 ਸਾਲ ਇਹ ਮਾਤਾ ਦੇ ਗਰਭ ਵਿੱਚ ਸੁੱਕਾ ਆਂਡਾ ਜਿਹੜਾ ਸੀ ਹਰਾ ਹੋ ਕੇ ਰਿਹਾ। ਇੱਥੇ ਆਪਾਂ ਇੱਕ ਪੜਾਅ ਕਰ ਲਈਏ, ਗੁਰੂ ਕੀ ਅਮਰ ਕਥਾ ਜੋ ਆਪਾਂ ਨੂੰ ਪ੍ਰਾਪਤ ਹੈ, ਕੌਣ ਸੀ ਵਿਚਾਰਾ ਜਿਹੜਾ ਕੋਈ ਸੁਣਾਉਂਦਾ ਸੀ ਤੇ ਕੌਣ ਸੀ ਜਿਹੜਾ ਸੁਣਦਾ ਸੀ? ਸੁਣਨ ਵਾਲੇ ਤਾਂ ਹੈਗੇ ਸੀ, ਸੁਣਾਉਂਦਾ ਕੋਈ ਨਹੀਂ ਸੀ। ਆਹ ਮਾਈਆਂ ਨੂੰ ਪੂਰਾ ਹੱਕ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਦਿੱਤਾ, ਇਹਨਾਂ ਨੂੰ ਨੇੜੇ ਕੌਣ ਲੱਗਣ ਦਿੰਦਾ ਸੀ? ਹੁਣ ਨਹੀਂ ਲੱਗਣ ਦਿੰਦਾ ਕੋਈ। ਇਸੇ ਦੁਆਲੇ ਸੁਆਲੇ ਮੰਦਰ ਵਿੱਚ ਕੋਈ ਜਾ ਕੇ ਬ੍ਰਾਹਮਣੀ ਖਤਰਾਣੀ ਹੁਣ ਤੱਕ ਕੋਈ ਪੂਜਾ ਦਾ ਕਰਕੇ ਵਿਖਾਵੇ, ਕੋਈ ਮੁਸਲਮਾਨੀ ਹੁਣ ਤੱਕ ਮਸੀਤ ਵਿੱਚ ਜਾ ਕੇ ਨਮਾਜ਼ ਪੜ੍ਹ ਕੇ ਵਿਖਾਵੇ, ਹੱਕ ਹੀ ਕੋਈ ਨਹੀਂ। ਇਹ ਤਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਾਈਆਂ ਨੂੰ ਅਧਿਕਾਰ ਪੂਰਾ ਬਰਾਬਰਤਾ ਦਾ ਦੇ ਦਿੱਤਾ ਤੇ ਦਸਮ ਪਾਤਸ਼ਾਹ ਹੱਦੀ ਮੁਕਾ ਦਿੱਤੀ। ਖੰਡੇ ਦਾ ਅੰਮ੍ਰਿਤ ਇੱਕੋ ਹੀ ਉਹੀ ਸਿੰਘ ਨੂੰ ਤੇ ਘਰਵਾਲੀ ਜ਼ਰੂਰ ਛਕੇ। ਇਹ ਤਾਂ ਫਿਰ ਮਾੜੇ ਭਾਗਾਂ ਨੇ ਕਹਿ ਲੈਣਾ ਕਿ ਘਰਵਾਲੀ ਅੜੀ ਕਰੇ, ਮੈਂ ਨੀ ਅੰਮ੍ਰਿਤ ਛਕਦੀ, ਮੈਂ ਨੀ ਸ਼ੇਰ ਨੀ ਬਣਨਾ। ਚੰਗਾ, ਤੇਰੀ ਮਰਜ਼ੀ, ਤੂੰ ਗਧੀ ਬਣੀ ਰਹੋ, ਦੂਸਰੇ ਤੇ ਸ਼ੇਰਨੀਆਂ ਬਣਨਗੇ, ਸ਼ੇਰ ਬਣਨਗੇ। ਇਸ ਵਾਸਤੇ ਅੰਮ੍ਰਿਤ ਦਾ ਹੱਕ, ਗੁਰੂ ਕੀ ਬਾਣੀ ਦਾ ਹੱਕ ਇਹ ਦਸਮ ਪਾਤਸ਼ਾਹ ਤੇ ਪਹਿਲੇ ਪਾਤਸ਼ਾਹ ਨੇ ਸਾਡੀਆਂ ਮਾਵਾਂ ਭੈਣਾਂ ਨੂੰ ਦਿੱਤਾ ਹੈ, ਔਰ ਪੂਰਾ ਹੱਕ ਮਾਰੀਓ, ਤੁਹਾਨੂੰ ਆਪਣੇ ਕਬਜ਼ੇ ਰੱਖਣਾ ਚਾਹੀਦਾ, ਛੱਡਣਾ ਨਹੀਂ ਚਾਹੀਦਾ। ਸੋ ਗਾਰਗੇ ਤੇ ਮੈਤਰੇ ਨੇ ਦੋਨੋਂ ਉਪਦੇਸ਼ ਕਿਤੇ ਦਿੱਤਾ ਸੀ ਰਿਸ਼ੀਆਂ ਨੇ ਸਤਯੁਗ ਵਿੱਚ, ਉਹਨਾਂ ਦੋ ਰਿਸ਼ੀਆਂ ਨੂੰ ਛੇਕ ਹੀ ਦਿੱਤਾ ਗਿਆ। ਕਹਿੰਦੇ ਬਸ ਤੁਹਾਡੇ ਸਾਡੀ ਕੋਈ ਪੰਡਿਤ ਸੰਗਤ ਨਹੀਂ, ਤੁਸੀਂ ਜਨਾਨੀ ਨਾਲ ਜ਼ਬਾਨ ਚੋਂ ਸਾਂਝੀ ਕੀਤੀ ਹੈ। ਕਹਿੰਦੇ ਭੇਡ ਸ਼ਨਾਨਣ ਨਹੀਂ ਤੇ ਜਨਾਨੀ ਜਾਣਨ ਨਹੀਂ ਹੋ ਸਕਦੀ, ਪਰ ਤੁਹਾਨੂੰ ਸਤਯੁਗ ਜੀ ਨੇ ਕਿਰਪਾ ਕੀਤੀ ਖਾਲਸਾ ਜੀ, ਕਿਉਂਕਿ ਮੰਦਾ ਆਖਿਆ ਜੇ ਜੰਮਾ ਰਾਜਾਨ ਚਾਹੇ ਜੁਗਾਂ ਕਾ ਹੁਣ ਨਿਬੇੜਾ, ਨਾਰ ਮਨੁੱਖਾਂ ਨੂੰ ਏਕ ਨਿਧਾਨਾ, ਇਸਤਰੀਆਂ ਤੇ ਪੁਰਸ਼ਾਂ ਨੂੰ ਸਾਂਝਿਆ ਹੀ ਕੋ ਖਜ਼ਾਨਾ, ਨਾਮ ਦਾ, ਬਾਣੀ ਦਾ, ਸੰਗਤ ਦਾ, ਪੰਗਤ ਦਾ, ਖੰਡੇ ਦੇ ਅੰਮ੍ਰਿਤ ਦਾ, ਸਾਰਾ ਹੀ ਖਜ਼ਾਨਾ ਸਾਂਝਾ ਦੇ ਦਿੱਤਾ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਫਿਰ ਅੱਗੇ ਚੱਲੀਏ, ਅਮਰ ਕਥਾ ਮੇਰੀ ਨੇ ਸੁਣੀ ਕਿਉਂ, ਕਿੱਡੀ ਈਰਖਾ ਮਨ ਵਿੱਚ ਆਈ। ਕਹਿੰਦਾ ਮੈਂ ਮਾਰ ਕੇ ਛੱਡੂ, 12 ਸਾਲ ਧੂਣੀ ਪਾ ਕੇ ਸੁਖਦੇਵ ਦੇ ਬੂਹ, ਆਪਣੇ ਵਿਆਸ ਦੇ ਬੂਹੇ ਅੱਗੇ ਸ਼ਿਵਜੀ ਭਗਵਾਨ 12 ਸਾਲ ਧੂਣੀ ਪਾ ਕੇ ਬੈਠਾ ਰਿਹਾ। ਸੋ ਨਾ ਪਾਸੇ ਜਾਵੇ ਤੇ ਆਖੇ ਜਦੋਂ ਇਹਨੇ ਜਨਮ ਲਿਆ ਮੈਂ ਮਾਰ ਕੇ ਜਾਊ, ਮੇਰੀ ਅਮਰ ਕਥਾ ਸੁਣੀ ਕਿਉਂ? ਨਾਰਦ ਫਿਰ ਆ ਗਿਆ। ਨਾਰਦ ਕਹਿੰਦੇ ਇੱਥੇ ਬੈਠੇ ਭੋਲਾ ਨਾਥ, ਕਹਿੰਦੇ ਇੱਥੇ ਮੇਰੀ ਕਥਾ ਸੁਣ ਲਈ ਹੈ, ਸੁੱਕੇ ਤੋਤੇ ਨੇ ਤੇ ਮੈਂ ਮਾਰ ਕੇ ਜਾਣਾ। ਕਹਿਣ ਲੱਗੇ ਤੇਰੀ ਅਮਰ ਕਥਾ ਦਾ ਮਹੱਤਵ ਕੀ ਹੈ? ਅਸੀਂ ਉਹ ਅਮਰ ਹੋ ਜਾਂਦਾ। ਕਹਿਣ ਲੱਗੇ ਭੋਲਿਆ, ਜੇ ਕੋਈ ਅਮਰ ਹੋ ਜਾਂਦਾ ਤਾਂ ਆ ਸੁੱਖਾ ਤੇ ਭੰਗ ਪੀ ਕੇ ਇੱਥੇ 12 ਸਾਲ ਦਾ ਬੈਠਾ ਹੈ, ਜਿਹੜਾ ਅਮਰ ਹੋ ਚੁੱਕਾ ਉਹ ਤੇ ਇੱਥੋਂ ਮਰੂ ਕਿੱਥੇ? ਕਹਿੰਦੇ ਅੱਛਾ, ਸੁਰਤੀ ਨਾ ਆਈ ਮੈਨੂੰ, ਅਖੇ ਚਲੋ ਚੱਲਦੇ ਹੈ। ਫਿਰ ਉੱਥੇ ਡਿੱਬ ਡਿੱਬ ਜਾ ਕੇ ਆਸਨ ਚੱਕ ਕੇ ਫਿਰ ਕਿਧਰੇ ਪਾਸੇ ਗਿਆ ਤੇ ਸੁਖਦੇਵ ਨੇ ਜਨਮ ਲਿਆ। ਖਾਲਸਾ ਜੀ, ਆਪਣੇ ਤੇ ਕਿੱਡੀ ਮਿਹਰ, ਆਪਾਂ ਕਿਵੇਂ ਕਥਾ ਸੁਣੋ, ਕੇਵਲ ਐਵੇਂ ਨੀ ਸਪੀਕਰ ਲਾ ਲਾ ਕੇ ਦੂਰ ਤੱਕ ਸੁਣੋ, ਖੇਤਾਂ ਵਿੱਚ ਮੱਕੀਆਂ ਗੋੜਦੇ ਵੀ ਸੁਣੀ ਜਾਓ, ਐਡੀ ਬਖਸ਼ ਐਡੀ ਮਿਹਰ। ਇਹ ਕੇਵਲ ਬੱਦਲ ਦਾ ਮੀਂਹ ਉਹ ਕਰ ਸਕਦਾ, ਖੂਹਾਂ ਦਾ ਪਾਣੀ ਨਹੀਂ ਕਰ ਸਕਦਾ। ਇਹ ਖੂਹ ਦੇ ਪਾਣੀ ਨੇ ਆਪਣਾ ਆਪਣਾ ਕਬਜ਼ਾ ਕੀਤੀ ਬੈਠੇ ਸਨ ਪਿਛਲੇ ਲੋਕ, ਗੁਰੂ ਕੀ ਅਮਰ ਕਥਾ ਤੇ, ਗੁਰੂ ਕੀ ਬਾਣੀ ਤੇ, ਪਵਿੱਤਰ ਗਿਆਨ ਤੇ। ਸਤਿਗੁਰੂ ਜੀ ਬੱਦਲ ਰੂਪ ਹੋ ਕਰਕੇ ਵਰੇ, ਸਾਰਿਆਂ ਨੂੰ ਪਵਿੱਤਰ ਉਪਦੇਸ਼, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਕਿਉਂ ਵਰਨਾ ਕਰ ਸਾਂਝਾ। ਖਾਲਸਾ ਜੀ, ਕਿਹੜੇ ਕਿਹੜੇ ਗੁਣ ਗੁਰੂ ਕੇ ਜਾਈਏ, ਇਹ ਕਿਹੜਾ ਬਣਦਾ? ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਉਹ ਸਾਹਿਬ ਗੁਰੂ ਨੇ ਧਾਨਾ, ਤੁਮਰੀ ਮਹਿਮਾ ਬਣ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਬੇਅੰਤ ਬੇਅੰਤ ਕਹਿ ਕੇ ਮੱਥਾ ਚੇ ਕੇ ਆਪਣਾ ਖਾਲਸਾ ਜੀ, ਆਪਾਂ ਸਫਲੇ ਹੋ ਸਕਦੇ ਹਾਂ। ਇੰਨੇ ਗੁਣ, ਇੰਨੀਆਂ ਵਡਿਆਈਆਂ, ਇੰਨੇ ਪਰਉਪਕਾਰ ਜਿਹਨੇ ਸਤਿਗੁਰੂ ਜੀ ਨੇ ਕੀਤੇ ਨੇ, ਨਾ ਕੋਈ ਕਰ ਸਕਿਆ ਤੇ ਨਾ ਕਦੇ ਕੋਈ ਕਰੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ, ਸਾਡੇ ਮਹਿਲੋ ਸੁਲੱਖਣੀ ਜੀ ਸੁਣੋ ਤੇ ਸਰਦਾ ਤੇ ਵਿਸ਼ਵਾਸ ਨਾਲ ਸੁਣਿਓ। ਤੁਹਾਡਾ ਪਾਰ ਉਤਾਰਾ ਹੋ ਜਾਵੇਗਾ। ਸਾਡੀ ਮਾਤਾ ਪਾਰਵਤੀ ਵਰਗੀ ਨਹੀਂ ਤੇ ਸਾਡੇ ਸਤਿਗੁਰੂ ਜੀ ਸ਼ਿਵਜੀ ਵਰਗੇ ਭੰਗ ਤੇ ਸੁੱਖਾ ਪੀ ਕੇ ਤੇ ਸੱਪਾਂ ਦੀ ਮਾਲਾ ਗਲ ਤੇ ਬਲਦ ਦੇ ਚੜਨ ਵਾਲੇ ਨਹੀਂ। ਸੋ ਐਸਾ ਉਪਦੇਸ਼ ਕਬੀਰ ਸਤਿਗੁਰ ਸੂਰ ਨੇ ਬਾਹਾਂ ਬਾਣ ਜੋ ਏਕ ਨਾਗਕ ਹੀ ਪੋਏ ਮਿਲ ਗਿਆ ਪਰਿਆ ਕਰੇ ਜਿੱਥੇ ਇੱਕੇ ਵਾਰੀ ਇਹ ਉਪਦੇਸ਼ ਦੇ ਕੇ ਸਾਡੇ ਮਾਤਾ ਨੂੰ ਕੇਵਲ ਨਿਹਾਲ ਨਹੀਂ ਕੀਤਾ, ਸਾਰੀ ਦੁਨੀਆਂ ਜਦੋਂ ਇਹ ਸ਼ਬਦ ਪੜ ਕਰੇਗੀ, ਕੀਰਤਨ ਕਰੇ, ਕਥਾ ਕਰੇ, ਵਿਚਾਰ ਕਰੇ, ਭਾਵਨਾ ਕਰੇ, ਸਾਰੇ ਜੀਵਾਂ ਦੀ ਸਦਾ ਕਲਿਆਣ ਹੋਇਆ ਕਰੇਗੀ। ਐਸਾ ਪਵਿੱਤਰ ਅਮਰ ਕਥਾ ਸੁਣਾਈ ਤੇ ਐਸੀ ਸਾਡੀ ਮਾਤਾ ਤੇ ਗੁਰੂ ਕੇ ਸਿੱਖਾਂ ਨੇ ਇਹ ਸੁਣੀ ਹੈ। ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਨਾ ਕਰੋ, ਮੇਰੇ ਕਾਮਣੀ ਪ੍ਰਾਪਤੀ ਦੇ ਚਾਹਵਾਨ ਗੁਰੂ ਕੇ ਸਿੱਖਾਂ, ਜਿਸ ਕਰਕੇ
ਪਾਰ ਉਤਾਰਾ ਹੋ,
ਪਾਰ ਸਮੁੰਦਰ ਤੇ ਪਾਰ ਉਤਾਰਾ ਹੋ ਜਾਵੇ, ਮੁਕਤੀ ਰੂਪੀ ਕਰਾਰ ਤੇ ਪਹੁੰਚ ਜਾਈਏ, ਜਿਸ ਕਰਕੇ
ਪਾਲ ਤੇਰਾ ਨਾਮ ਤਰਾ।
ਜਹਾਜ਼ ਕਿਸੇ ਵੀ ਪਾਸੇ ਵੱਲ ਨੂੰ ਚੱਲੇ, ਉਹਦੀ ਸੂਈ ਹਮੇਸ਼ਾ ਧਰੂ ਤਾਰੇ ਵੱਲ ਹੀ ਰਹਿੰਦੀ। ਸਤਿਗੁਰੂ ਜੀ ਕਿਸੇ ਨੂੰ ਵੀ ਪਵਿੱਤਰ ਉਪਦੇਸ਼ ਦੇਣ, ਹਜ਼ੂਰ ਦੀ ਬਿਰਤੀ ਇੱਕ ਰਾਤ ਅਕਾਲ ਪੁਰਖ ਦੇ ਸਨਮੁਖ ਹੀ ਰਹਿੰਦੀ। ਇੰਨੇ ਬਚਨ ਕਰਕੇ ਬਿਰਤੀ ਪਰਮੇਸ਼ਰ ਦੇ ਚਰਨ ਜੋੜ ਕੇ ਸਨਮੁਖ ਕਹਿੰਦੇ ਹਨ, ਦਇਆਲ ਹੈ ਦਇਆਲ ਕਰ ਪਰਮੇਸ਼ਰ, ਤੇਰਾ ਨਾਮ ਤਰਾ, ਤੇਰੇ ਨਾਮ ਕਰਕੇ ਤਰ ਸਕੀਦਾ ਹੈ। ਸੈਂਕੜੇ ਵਾਰੇ ਪਰਮੇਸ਼ਰ ਕੁਰਬਾਨ ਬਲਿਹਾਰ ਜਾਣਾ ਕਰੀਏ ਜੀ। ਕਈ ਗੁਰਮੁਖ ਪਾਠ ਕਰਨ ਲੱਗੇ, ਪੜ੍ਹਦੇ ਨੇ ਇੱਕ ਰਹਾਓ ਇੱਕ ਰਹਾਓ, ਅਸੀਂ ਏਕਾ ਪਹਿਲਾਂ ਲਿਖਿਆ ਹੋਇਆ ਤੇ ਇਸ ਸ਼ਬਦ ਦੇ ਵਿੱਚ ਆ ਗਏ ਚਾਰ ਰਹਾਓ, ਇਹ ਕਿਸੇ ਇੱਕ ਰਹਾਓ ਕਿਹਾ ਤਾਂ ਅਗਲੇ ਨੂੰ ਫਿਰ ਕੀ ਕਹੂਗਾ, ਦੋ ਰਹਾਓ ਹੈਗਾ ਏਕਾ ਹੀ ਪਹਿਲਾਂ। ਇਸ ਵਾਸਤੇ ਗਲਤ ਹੈ, ਜਿਹੜੀ ਹੱਦਾਂ ਦੇ ਅੰਦਰ ਜਿਹੜੇ ਅੰਗ ਆਉਣ ਉਹ ਕਦੇ ਵੀ ਨਹੀਂ ਬੁਲਾਉਣੇ, ਜਿਹੜੇ ਹੱਦਾਂ ਤੋਂ ਬਾਹਰ ਹੋਣਗੇ, ਹੱਦਾਂ ਤੋਂ ਬਾਹਰ ਤੇ ਜਿਹੜੇ ਜਦੋਂ ਲਿਖਿਆ ਆਪਣਾ ਰਾਗ ਦਾ ਨਾਂ ਸਨਾਤਰੀ ਮਹੱਲਾ ਪਹਿਲਾ, ਇਹ ਤਾਂ ਹੱਦਾਂ ਦੇ ਅੰਦਰ ਪੜ੍ਹਨਾ। ਕਈਆਂ ਥਾਵਾਂ ਤੇ ਆਉਂਦਾ ਸੋਠ ਮਹੱਲਾ ਚੌਥਾ, ਪਹਿਲਾਂ ਆਉਂਦਾ ਚੌਂਕਾ ਤੇ ਅੱਗੇ ਫਿਰ ਅੱਖਰਾਂ ਦੇ ਵਿੱਚ ਲਿਖਿਆ ਆਉਂਦਾ ਚੌਥਾ, ਉਹ ਦੋ ਵਾਰੀ ਬੁਲਾਉਣਾ ਹੈ, ਇੱਕੇ ਵਾਰੀ ਨਹੀਂ ਬੁਲਾਉਣਾ। ਸੋਠ ਮਹੱਲਾ ਚੌਥਾ ਚੌਥਾ, ਸਨਾਤਰੀ ਮਹੱਲਾ ਤੀਜਾ ਤੀਜਾ, ਇਹ ਜੇ ਪਹਿਲਾਂ ਅੱਖਰਾਂ ਵਿੱਚ ਆ ਜਾਵੇ ਤੇ ਮਗਰੋਂ ਆਵੇ ਹਿੰਸਿਆਂ ਦੇ ਵਿੱਚ, ਉਹ ਦੁਬਾਰਾ ਨਹੀਂ ਬੁਲਾਉਣਾ। ਜਿਵੇਂ ਸਵਈਏ ਮਹੱਲੇ ਪਹਿਲੇ ਕੇ, ਤੇ ਅੱਗੇ ਏਕਾ ਫਿਰ ਪਾਇਆ ਪਰ ਅੱਗੇ ਹੱਦ ਨਹੀਂ। ਇਸ ਵਾਸਤੇ ਸਵਈਏ ਮਹੱਲੇ ਪਹਿਲੇ ਕੇ, ਪਹਿਲੇ ਚ ਇੱਕ ਨਹੀਂ ਪੜ੍ਹਨਾ। ਸਵਈਏ ਮਹੱਲੇ ਪੰਜਵੇਂ ਕੇ, ਅੱਗੇ ਪਾਂਜਾ ਵੀ ਲਿਖਿਆ ਹੋਇਆ ਹਿੰਸਿਆਂ ਵਿੱਚ, ਉਹ ਅੱਗੇ ਕਿਉਂਕਿ ਹੱਦ ਨਹੀਂ, ਉਹ ਪੰਜਵੇਂ ਕੇ ਪੰਜ ਨਹੀਂ ਕਹਿਣਾ, ਕਿਉਂਕਿ ਪੰਜ ਹੈ ਨਹੀਂ ਦੇਖ ਲਓ, ਚਾਰ ਹੈ ਨਹੀਂ ਦੇਖ ਲਓ। ਇਹ ਨਿਯਮ ਬਣਾਇਆ ਗੁਰੂ ਕੀ ਬਾਣੀ ਦਾ, ਇਹਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ। ਸੋ ਸੱਚੇ ਪਾਤਸ਼ਾਹ ਜੀ ਇੱਕ ਇਹ ਵੀ ਆਮ ਥਾਵਾਂ ਤੇ ਤਾਂ ਨਹੀਂ, ਕਿਸੇ ਕਿਸੇ ਥਾਂ ਤੇ ਰਿਵਾਜ ਮਹਾਂਪੁਰਖਾਂ ਤੋਂ ਸੁਣਿਆ ਸੀ ਸੁਖਮਨੀ ਸਾਹਿਬ ਦੀ ਕਥਾ ਵਿੱਚ, ਇਹ ਜਿਹੜੀਆਂ ਪਹਿਲੀਆਂ ਪੰਕਤੀਆਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਣਾ ਕੇ ਮਨ ਵਿਸਰਾਮ, ਹਰੇਕ ਸਲੋਕ ਦੀ ਸਮਾਪਤੀ ਤੋਂ ਪੜ੍ਹਦੇ ਹਨ, ਇੱਥੇ ਵੀ ਇੱਕ ਸਿੰਘ ਉਸ ਦਿਨ ਪੜ੍ਹਦਾ ਰਿਹਾ, ਬੜੀ ਚੰਗੀ ਗੱਲ ਹੈ। ਪਰ ਅਸਲ ਦੇ ਵਿੱਚ ਜਿਵੇਂ ਬਾਣੀ ਲਿਖੀ ਆਪਾਂ ਨੂੰ ਉਸੇ ਤਰ੍ਹਾਂ ਪੜ੍ਹਨੀ ਚਾਹੀਦੀ ਹੈ। ਇੱਕ ਵਾਰੀ ਪੜ੍ਹਿਆ ਨੂੰ ਜੇ ਸ਼ਰਧਾ ਕਰ ਲਈਏ ਤਾਂ ਪਾਰ ਉਤਾਰਾ ਹੋ ਗਿਆ, ਮੁੜ ਮੁੜ ਕੇ ਜਿਹੜੀ ਪੜ੍ਹਨੀ ਹੈ, ਕਿਉਂਕਿ ਲਿਖੀ ਤਾਂ ਉੱਥੇ ਹੈ ਨਹੀਂ। ਇਸ ਵਾਸਤੇ ਉਹ ਕੁਛ ਆਪਣੀ ਮਰਜ਼ੀ ਵਰਤੀ ਜਾਂਦੀ ਹੈ, ਜਿਸ ਤਰ੍ਹਾਂ ਲਿਖੀ ਉਸੇ ਤਰ੍ਹਾਂ ਹੀ ਪੜ੍ਹ ਕੇ ਆਪਾਂ ਨੂੰ ਸ਼ਰਧਾ ਕਰਨੀ ਚਾਹੀਦੀ ਹੈ, ਇਹ ਅਸਲ ਮਰਿਆਦਾ ਗੁਰੂ ਕੀ ਇਹ ਹੈ। ਸੋ ਸੱਚੇ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਹਨ, ਰਹਾਓ ਰਹਾਓ, ਇਹ ਗਿਣਤੀ ਅਨੁਸਾਰ ਦੂਸਰਾ, ਪਰ ਇਹ ਹੈ ਰਹਾਓ ਨਾਮ ਹੈ ਵਿਸਰਾਮ ਦਾ, ਰਹਾਓ ਨਾਮ ਹੈ ਠਹਿਰਨ ਦਾ, ਰਹਾਓ ਨਾਮ ਹੈ ਬੀਜਣ ਦਾ, ਰਹਾਓ ਦੇ ਇਹ 22 ਅਰਥ ਨੇ, ਪਰ ਵਿਸਰਾਮ ਅਸਥਾਈ ਚੇਤ ਰਾਗੀਆਂ ਸਿੰਘਾਂ ਦੇ ਗਾਉਣ ਵਾਸਤੇ ਇਹ ਅਸਥਾਈ ਹੁੰਦੀ ਹੈ। ਇਹ ਉਹ ਰਹਾਓ ਦੀ ਪੰਕਤੀ ਲੈ ਕਰਕੇ ਆਮ ਤੌਰ ਤੇ ਗਾਉਂਦੇ ਨੇ, ਤੇ ਰਹਾਓ ਦੀ ਪੰਕਤੀ ਦੀ ਰਹਾਓ ਤੋਂ ਪਹਿਲੀਆਂ ਦੋ ਪੰਕਤੀਆਂ ਦੇ ਸ਼ਬਦ ਦਾ ਸਿਧਾਂਤ ਹੁੰਦਾ ਹੈ। ਸੋ ਉਸ ਸਿਧਾਂਤ ਤੋਂ ਪਹਿਲਾਂ ਕਥਾ ਕਰਨ ਵਾਲੇ ਗੁਰਮੁਖ ਤੋਂ ਪਹਿਲਾਂ ਉਹਨਾਂ ਪੰਕਤੀਆਂ ਦੀ ਵਿਆਖਿਆ ਕਰਕੇ ਤੇ ਫਿਰ ਅੱਗੇ ਤੁਰਦੇ ਨੇ, ਉਹ ਸਾਰਾ ਭਾਵ ਖੁੱਲ ਜਾਂਦਾ ਜਦੋਂ ਰਹਾਓ ਦੀਆਂ ਪਹਿਲੀਆਂ ਪੰਕਤੀਆਂ ਦੋ ਉਹਨਾਂ ਦੀ ਵਿਆਖਿਆ ਆਰੰਭ ਚ ਕਰ ਲਈਏ ਤਾਂ ਫਿਰ ਅਰਥ ਸੁਖਾਲਾ ਹੋ ਜਾਂਦਾ। ਸੋ ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਹਨ, ਸਦਾ ਵਾਸਤੇ ਪਰਮੇਸ਼ਰ ਤੇ ਇੱਥੇ ਬਲਿਹਾਰ ਜਾ ਕੇ ਰਹਾਓ ਵਿਸਰਾਮ ਦੇ ਕੇ ਕਹਿੰਦੇ ਹਨ,
ਰਹਾਓ ਸਰਬੰ ਸਾਚਾ ਇੱਕ ਹੈ,
ਉਹ ਸਾਚਾ ਪਰਮੇਸ਼ਰ ਸਾਰਿਆਂ ਵਿੱਚ ਇੱਕੋ ਇੱਕ ਪਰਮੇਸ਼ਰ ਹੀ ਉਹ ਸੱਚਾ ਹੈ,
ਦੂਜਾ ਨਹੀਂ ਕੋ,
ਉਹਦੇ ਮੁਕਾਬਲੇ ਕੋਈ ਹੋਰ ਕੋਈ ਦੂਜਾ ਨਹੀਂ। ਦੂਸਰਾ ਹੋਏ ਤਾਂ ਸੋਝੀ ਪਾਏ, ਦੂਸਰਾ ਹੋਵੇ ਤਾਂ ਜਾਣਿਆ ਜਾਵੇ ਨਾ ਉਹ ਕਿੱਡਾ ਕੁ ਵੱਡਾ ਦੂਸਰਾ ਹੈ, ਨਹੀਂ ਜਿਸ ਦੇ ਮੁਕਾਬਲੇ ਤੇ ਕੋਈ
ਕਰੇ।
ਸਾਡੇ ਮਾਤਾ ਜੀ ਨੇ ਬੇਨਤੀ ਕੀਤੀ, ਹਜ਼ੂਰ ਸਵਾਮੀ ਜੀ ਉਸ ਪਰਮੇਸ਼ਰ ਦੀ ਸੇਵਾ ਫਿਰ ਸਾਰੇ ਕਿਉਂ ਨਹੀਂ ਕਰਦੇ? ਕਹਿੰਦੇ ਹੇ ਸੁਲੱਖਣ ਜੀ, ਹੇ ਗੁਰੂ ਕੇ ਸਿੱਖ ਜਗਿਆਸੂ, ਉਸ ਪਰਮੇਸ਼ਰ ਦੀ ਸੇਵਾ ਉਹ ਕਰ ਸਕਦਾ ਹੈ
ਨਜ਼ਰ ਕਰੇ,
ਉਸ ਉੱਪਰ ਪਰਮੇਸ਼ਰ ਆਪਣੀ ਨਿਗਾਹ ਕਰਦੇ, ਕਿਰਪਾ ਭਰੀ ਨਿਗਾਹ ਜਿਸ ਉੱਪਰ ਕਰੇ ਉਹ ਕਰ ਸਕਦਾ, ਦੂਜਾ ਨਹੀਂ ਕਰ ਸਕਦਾ। ਸਰਮੁਖ ਪਰਮੇਸ਼ਰ ਦੇ ਹੋ ਗਈ ਹੈ, ਇਹ ਪਰਮੇਸ਼ਰ ਤੇਰੇ ਤੋਂ ਬਿਨਾਂ ਇਹ ਪਿਆਰਿਆ, ਕਿਸ ਤਰੀਕੇ ਨਾਲ ਮੈਂ ਰਹਿਣਾ ਕਰਾਂ ਵਿਛੜ ਕਰਕੇ।
ਵਡਿਆਈ
ਦੇ ਵਡਿਆਈ ਕਿਰਪਾ ਕਰਕੇ ਦੇਣਾ ਕਰੋ ਕਿਹੜੀ ਮੰਗਦੇ ਹੋ
ਜਿਸ ਨਾਮ ਤੇਰੇ ਲਾਗ ਰਹਾ
ਨਾਲ ਤੇਰੇ ਨਾਮ ਦੇ ਹਰ ਵੇਲੇ ਲੱਗਾ ਰਹਾ ਸਾਡੀ ਲਗਨੀ ਲੱਗੀ ਰਹਿ ਲੱਗ ਨਾ ਲਾਗਨ ਨਿਕਾ ਹੋਰ ਚਰਨੀ ਮਨ ਲਾਗਨ ਕਿਸੇ ਨੂੰ ਸ਼ਰਾਬ ਪੀਣ ਦੀ ਲਾਗ ਹੈ ਕਿਸੇ ਨੂੰ ਆਪ ਪੜ੍ਹ ਕੇ ਉੱਠ ਕੇ ਅਖਬਾਰ ਪੜ੍ਹਨ ਦੀ ਲਾਗ ਹੈ ਕਿਸੇ ਨੂੰ ਜੂਏ ਦੀ ਲਾਗ ਹੈ ਕਿਸੇ ਨੂੰ ਸਿਨੇਮੇ ਦੀ ਲਾਗ ਹੈ ਕਿਸੇ ਨੂੰ ਸ਼ਰਾਬ ਦੀ ਕਿਸੇ ਨੂੰ ਹੋਰ ਭੈੜੀਆਂ ਲਾਗਾਂ ਲੱਗਣਾ ਲੱਗੀਆਂ ਹੋਈਆਂ ਨੇ ਪਰ ਸਾਨੂੰ ਇਹੀ ਇੱਕ ਲਗਨ ਲਾਓ ਜਿਸ ਕਰਕੇ ਤੁਹਾਡੇ ਨਾਮ ਦੇ ਵਿੱਚ ਹਰ ਮੌਕੇ ਤੇ ਜੁੜੇ ਰਹੀਏ ਜੀ ਲਾਗਨਾ ਲਾਗਨ ਨੀਕਾ ਗੁਰਚਰਨੀ ਮਨ ਲਾਗਨਾ
ਦੂਜਾ ਨਾਹੀ ਕੋ
ਪਰਮੇਸ਼ਰ ਤੇਰੇ ਤੋਂ ਬਿਨਾਂ ਹੋਰ ਕੋਈ ਦੂਸਰਾ ਹੈ ਹੀ ਨਹੀਂ
ਜਿਸ ਆਗਾ ਪਿਆਰੇ ਜਾਏ ਕਹਾ
ਪਿਆਰੇ ਪਰਮੇਸ਼ਰ ਮੈਂ ਜਾ ਕੇ ਆਪਣੀ ਬੇਨਤੀ ਕਰਾਂ ਇਸੇ ਅੱਗੇ ਹੋਰ ਜਾ ਕੇ ਕਹੀਏ ਤੁਧ ਨੂੰ ਛੋੜ ਜਾਈਆ ਪ੍ਰਭ ਕਹਿ ਹਰ ਆਣ ਨਾ ਬੀਆ ਤੇਰੀ ਸੰਸਰ ਹੋਰ ਕੋਈ ਤੇਰੇ ਬਰਾਬਰ ਕੋਈ ਹੈ ਹੀ ਨਹੀਂ ਤੇਰਾ ਸ੍ਰੀ ਕੌਣ ਹੈ ਜਿਸ ਨੂੰ ਲਵਾ ਲਾਇ ਸੁਣਾਇਆ ਰਾਮ ਦੇ ਕੇ ਕਹਿੰਦੇ ਹਨ
ਸਾਹਿਬ ਆਪਣਾ
ਸੁਲੱਖਣੀ ਜੀ ਫਿਰ ਆਪਣਾ ਜਿਹੜਾ ਸਾਹਿਬ ਮਾਲਕ ਹੈ ਨਾ ਆਪਣਾ ਅਸਲ ਉਹਦੀ ਸੇਵਾ ਕਰਨੀ ਹੈ ਪਹਿਲਾਂ ਤਾਂ ਮਾਈਆਂ ਨੇ ਬੀਬੀਆਂ ਨੇ ਆਪਣਾ ਸਾਹਿਬ ਮਾਲਕ ਜਿਹੜਾ ਪਤੀ ਹੈ ਉਹਦੀ ਸੇਵਾ ਕਰਨੀ ਪ੍ਰਤੱਖ ਪਤੀ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਵੱਲ ਕਦੇ ਨਿਗਾਹ ਨਾਲ ਝਾਕਣਾ ਹੀ ਨਹੀਂ ਸੋ ਕਦੇ ਕਿਸੇ ਨੂੰ ਮਨੁੱਖੀ ਨਹੀਂ ਸਮਝਣਾ ਚਾਰ ਪ੍ਰਕਾਰ ਦੀਆਂ ਸਤੀਆਂ ਹੁੰਦੀਆਂ ਨੇ ਰਹੋ ਵਿਚਾਰ ਸੋ ਆਪਣਾ ਮਾਲਕ ਸਾਹਿਬ ਜੋ ਹੈ ਉਹਦੀ ਸੇਵਾ ਕਰਨੀ ਹੈ ਤੇ ਆਪਣਾ ਸਾਹਿਬ ਮਾਲਕ ਅਸਲ ਪਰਮੇਸ਼ਰ ਹੈ ਉਹਦੀ ਸੇਵਾ ਕਰਨੀ ਹੈ
ਅਵਰਨਾ
ਜਾ ਚੰਗੋ ਕੋਏ ਹੋਰ ਕਿਸੇ ਦੇ ਪਾਸੋਂ ਮੰਗਣਾ ਹੀ ਨਹੀਂ ਹੋਰ ਕਿਸੇ ਦੇ ਪਾਸ ਜਾ ਕੇ ਮੰਗਤੇ ਨਹੀਂ ਬਣਨਾ ਹੱਥ ਨਹੀਂ ਅੱਡਣਾ
ਨਾਨਕ
ਉਹਨਾਂ ਗੁਰੂ ਕੇ ਪਿਆਰੇ ਨੇ ਜਿਹੜੇ ਕੇਵਲ ਇੱਕ ਪਰਮੇਸ਼ਰ ਦੇ ਮੰਗਤੇ ਹਨ ਇਹ ਪਰਮੇਸ਼ਰ ਦੇ ਨਾਮ ਚ ਜੁੜੇ ਰਹਿੰਦੇ ਹਨ ਅਸੀਂ ਉਹਨਾਂ ਦੇ ਦਾਸ ਹਾਂ ਅਸੀਂ ਉਹਨਾਂ ਦੇ ਸੇਵਕ ਹਾਂ ਦਾਸਾ ਭਾਵ ਧਾਰ ਕੇ ਰਹਿਣਾ ਚਾਹੀਦਾ ਹੈ
ਬਿੰਦ ਬਿੰਦ ਚੁੱਖ ਚੁੱਖ
ਬਿੰਦ ਨਾਮ ਹੈ ਥੋੜੇ ਜੇ ਸਮੇਂ ਦਾ ਬਿੰਦਕ ਗਾਲ ਸੁਣੀ ਸੱਚੇ ਤਿਸ ਧਨੀ ਸੁਖੀ ਹੋਏ ਸੁਖ ਪਾਏ ਮਾਏ ਨਾ ਕੀਮ ਗਣੀ ਸੁਖਾਂ ਵਿੱਚ ਉਹ ਸੁਖ ਪ੍ਰਾਪਤ ਕੀਤਾ ਉਹਦੀ ਕੀਮਤ ਨੀ ਗਿਣ ਜਾ ਸਕਦੀ ਬਿੰਦਕ ਥੋੜਾ ਜਿਹਾ ਸਮਾਂ ਪਰਮੇਸ਼ਰ ਦੀ ਗੱਲ ਸੁਣੀ ਹੈ ਏਕ ਪਲਕ ਸੁਖ ਸਾਧ ਸਮਾਗਮ ਉਸ ਦਾ ਕੁੰਠਾ ਪਾਏ ਬਿੰਦ ਨਾਮ ਥੋੜੇ ਜੇ ਸਮੇਂ ਦਾ ਹੈ ਤੇ ਬਿੰਦ ਨਾਮ ਹੈ ਗਿਆਤ ਦਾ ਸਮਝਦੇ ਸਹਿਤ ਹੋ ਕਰਕੇ ਉਹਦੀ ਗੱਲ ਸੁਣੀ ਹੈ ਤੇ ਬਿੰਦ ਨਾਮ ਥੋੜੇ ਜੇ ਸਮੇਂ ਦਾ ਹੈ ਸੋ ਤੇ ਬਿੰਦ ਨਾਮ ਟੁਕੜੇ ਟੁਕੜੇ ਹੋਣ ਦਾ ਵੀ ਹੈ ਬਿੰਦ ਬਿੰਦ ਥੋੜੇ ਥੋੜੇ ਸਮੇਂ ਦੇ ਵਿੱਚ ਚੁੱਖ ਚੁੱਖ ਹੋਏ ਚੁੱਖ ਨਾਮ ਹੈ ਟੁਕੜਾ ਟੁਕੜਾ ਹੋਣ ਦਾ ਥੋੜੇ ਥੋੜੇ ਸਮੇਂ ਦੇ ਵਿੱਚ ਪਰਮੇਸ਼ਰ ਤੋਂ ਟੁਕੜਾ ਟੁਕੜਾ ਹੋ ਜਾਈਏ ਕੁਰਬਾਨ ਕੁਰਬਾਨ ਹੋ ਜਾਈਏ ਵਾਰ ਨੇ ਫੇਰ ਨੇ ਜਾਣਾ ਕਰੀਏ
ਸਾਹਿਬ ਤੇਰੇ ਨਾਮ ਵਿੱਚ
ਸਾਹਿਬ ਮਾਲਕ ਤੇਰੇ ਨਾਮ ਦੇ ਵਿੱਚੋਂ ਉਪਰੋ
ਬਿੰਦ ਬਿੰਦ ਚੁੱਖ ਚੁੱਖ ਹੋ
ਬਿੰਦ ਬਿੰਦ ਕਾਲ ਦੇ ਵਿੱਚ ਥੋੜੇ ਥੋੜੇ ਸਮੇਂ ਦੇ ਵਿੱਚ ਚੁੱਖ ਚੁੱਖ ਟੁਕੜਾ ਟੁਕੜਾ ਪੁਰਜ਼ਾ ਪੁਰਜ਼ਾ ਛੋਟੇ ਛੋਟੇ ਆਪਣੇ ਸਰੀਰ ਨੂੰ ਘਟਾ ਲਈਏ ਕੁਰਬਾਨ ਹੋ ਜਾਈਏ ਬਲਿਹਾਰ ਹੋ ਜਾਈਏ ਹਉ ਕੁਰਬਾਨਾ ਜਾਓ ਮਿਹਰਬਾਨਾ ਹਉ ਕੁਰਬਾਨਾ ਜਾਓ ਹਉ ਕੁਰਬਾਨਾ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਾਂ ਸਭ ਕੁਰਬਾਨਾ ਜਾਓ ਸਦਾ ਵਾਸਤੇ ਕੁਰਬਾਨ ਬਲਿਹਾਰ ਟੁਕੜੇ ਟੁਕੜੇ ਵਾਰਨੇ ਫੇਰਨੇ ਜਾਈਏ ਰਾਮ ਦੇ ਕੇ ਸਰਜੂ ਜੀ ਨੇ ਇਹ ਪਵਿੱਤਰ ਸ਼ਬਦ ਇੱਥੇ ਸੰਪੂਰਨ ਕੀਤਾ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਉਪਦੇਸ਼ ਸਾਨੂੰ ਵੀ ਬਖਸ਼ਿਆ ਹੈ ਗਰੀਬ ਨਿਵਾਜ ਸਤਿਗੁਰੂ ਜੀ ਨੇ ਮਿਹਰ ਕੀਤੀ ਹੈ ਸੋ ਆਪਾਂ ਹਿਰਦੇ ਵਿੱਚ ਵਸਾਈਏ ਪਤਨੀ ਭੂਮਿਕਾ ਤੁਰਿਆਵਸਥਾ ਦੀ ਪ੍ਰਾਪਤੀ ਔਰ ਇਹ ਨਾਮ ਅਭਿਆਸ ਕਮਾਈ ਦਾ ਇਹ ਸਮਾਪਤੀ ਦਾ ਨਹੀਂ ਥੋੜੇ ਜਿਹਾ ਹਾਲੇ ਇੱਕ ਹੋਰ ਕਥਾ ਹੋਣੀ ਹੈ ਫਿਰ ਸਮਾਪਤੀ ਦਾ ਦੀਵਾਨ ਸਮਝਣਾ ਚਾਹੀਦਾ ਹੈ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਇਹ ਆਨੰਦ ਮਾਣ ਰਹੇ ਹਾਂ ਗਰੀਬ ਨਿਵਾਜ ਕਿਰਪਾ ਕਰਨ ਜੋ ਪੜ੍ਹਿਆ ਹੈ ਜੋ ਸੁਣਿਆ ਹੈ ਜੋ ਅਭਿਆਸ ਕੀਤਾ ਹੈ ਜਿਵੇਂ ਮਹਾਂਪੁਰਖ ਆਪਣੇ ਵਾਸਤੇ ਰੋਜ਼ ਹੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਇਹ ਫਲ ਲਾਵੀ ਕਿਰਪਾ ਕਰੀ ਤੇ ਵਾਧਾ ਕਰੀ ਹੋਰ ਵਧਾ ਤੇ ਮੈਨੂੰ ਭਜਨ ਤੇ ਚਾਹ ਤੇ ਉਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ ਇਹ ਬੇਨਤੀਆਂ ਪ੍ਰਵਾਨ ਕਰਨ ਤਾਂ ਆਪਾਂ ਲੋਕ ਪ੍ਰਲੋਕ ਵਿੱਚ ਪੁੱਜਦੇ ਹੋਈਏ ਇੱਕ ਵਧਾਈ ਦੇਣ ਤੋਂ ਮੈਂ ਨਹੀਂ ਰਹਿ ਸਕਦਾ ਕਿਸੇ ਪਿੰਡ ਦੇ ਬੰਦੇ ਦੇ ਘਰ ਵਿੱਚ ਜਿਹੜਾ ਚੰਗਾ ਹੋਵੇ ਜਿਹੜਾ ਉੱਚਾ ਹੋਵੇ ਉਹਦੇ ਘਰ 'ਚ ਕੋਈ ਮੁੰਡਾ ਜੰਮੇ ਲੋਕ ਭੱਜ ਭੱਜ ਕੇ ਵਧਾਈਆਂ ਦੇਣ ਜਾਂਦੇ ਮੈਂ ਪਹਿਲਾਂ ਜਾਵਾਂ ਮੇਰੇ 'ਤੇ ਖੁਸ਼ ਹੋਵੇ ਤੇ ਜੇ ਰੱਬ ਦੇ ਘਰ ਵਿੱਚ ਜਦੋਂ ਇੱਕ ਬੱਚਾ ਜੰਮ ਪਵੇ ਤਾਂ ਉਹ ਸਾਰੇ ਜੀਵਾਂ ਨੂੰ ਕਲਿਆਣ ਕਰ ਦਿੰਦਾ ਹੈ ਤੇ ਕੱਲ੍ਹ ਸਤਿਗੁਰੂ ਜੀ ਦੀ ਕਿਰਪਾ ਨਾਲ ਦਸਮ ਪਾਤਸ਼ਾਹ ਦੇ ਘਰ ਦੇ ਵਿੱਚ 51 ਲੱਖ ਪੁੱਤਰ ਤੇ ਪੁੱਤਰੀਆਂ ਜਨਮੇ ਹਨ ਇਸ ਵਾਸਤੇ ਇੰਨੇ ਖਾਲਸੇ ਦੇ ਗੁਰੂ ਘਰ ਵਿੱਚ ਪ੍ਰਗਟ ਹੋਣ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋ ਨਾਨਕ ਤਾਂ ਕਾ ਦਾਸ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਬਿੰਦ ਬਿੰਦ ਚੁੱਕ ਚੁੱਕ ਹੋ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।